ਜੋਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦ ਆਨੰਦ ਮਾਨੇ ਗੁਰੂ ਰੂਪ ਪਿਆਰੀ ਸਤ ਸੰਗਤ ਜੀਓ ਆਹ ਮਨ ਬਿਰਤੀ ਇਕਾਗਰ ਕਰੀਏ ਗੁਰੂ ਚਰਨਾਂ ਚ ਲਵਾ ਗਈ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਵਡਭਾਗਿਓ ਕਰਮਾਂ ਵਾਲਿਓ ਜਿਨ੍ਹਾਂ ਨੂੰ ਇਹੋ ਜਿਹੀਆਂ ਸੋਹਣੀਆਂ ਸੁਹਾਵੀਆਂ ਘੜੀਆਂ ਮਿਲਦੀਆਂ ਜਿਨ੍ਹਾਂ ਘੜੀਆਂ ਅੰਦਰ ਆਪ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠਦੇ ਹੋ ਗੁਰੂ ਚਰਨਾਂ ਵਿੱਚ ਬੈਠ ਕੇ ਆਪਣੇ ਜੀਵਨ ਦੀ ਸੇਧ ਲੈਂਦੇ ਹੋ ਇਹ ਵਡਭਾਗਾ ਪਾਉਂਦੇ ਆ। ਗੁਰੂ ਨੂੰ ਪਿਆਰੀ ਸਤਸੰਗਤ ਜੀਓ ਜਿਹੜਾ ਮੰਨਿਆ ਨਾ ਪਿਛਲਿਆਂ ਜਨਮਾਂ ਦੇ ਵਿੱਚੋਂ ਪਤਾ ਨਹੀਂ ਕਦੋਂ ਦਾ ਤੁਰਿਆ ਹੋਇਆ ਉਸ ਪਰਮਾਤਮਾ ਤੋਂ ਵਿਛੜਿਆ ਤੁਰ ਪਿਆ ਜਦੋਂ ਤੁਰ ਪਿਆ ਨਾ ਤੁਰਿਆ ਆਇਆ ਬਾਣੀ 'ਚ ਗੁਰੂ ਜੀ ਲਿਖਦੇ ਹਾਂ ਆਇਆ ਦੂਰੋਂ ਚੱਲ ਗਏ ਕੌਣ ਸਰੀਰ ਨਹੀਂ ਮਨ ਦੀ ਪੁਕਾਰ ਆ ਮਨ ਕਹਿੰਦਾ ਹਾਂ ਆਇਆ ਦੂਰੋਂ ਚੱਲ ਕੇ ਇਸ ਸਰੀਰ ਵਿੱਚ ਪਹੁੰਚ ਕੇ ਕਹਿੰਦਾ ਹੈ ਕਹਿੰਦਾ ਹੈ ਅਕਾਲ ਪੁਰਖ ਵੀ ਮੈਂ ਤਾਂ ਬਹੁਤ ਦੂਰੋਂ ਚੱਲ ਕੇ ਆਇਆ ਬੜਾ ਚਿਰ ਹੋ ਗਿਆ ਮੈਨੂੰ ਤੁਰੇ ਨੂੰ ਹੁਣ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਿਰਨਾਏ ਜੀਓ ਪ੍ਰਚਾਰ ਕਰਨਾ। ਤੱਕੀ ਦਾ ਮਤਲਬ ਕੀ ਹੁੰਦਾ ਕਿਸੇ ਚੀਜ਼ ਦੀ ਜਾਣਕਾਰੀ ਹੋਣੀ ਹੁਣ ਤੱਕਣਾ ਕਹਿੰਦੇ ਆ ਜਿਵੇਂ ਕਿਸੇ ਵੇਲੇ ਕੋਈ ਇਨਸਾਨ ਸਾਡੇ ਲਾਗੋਂ ਲੰਘ ਜਾਂਦਾ ਜਦੋਂ ਲਾਗੋਂ ਲੰਘ ਜਾਂਦਾ ਨਾ ਅਸੀਂ ਉਹਨੂੰ ਵੇਖ ਲੈਂਦੇ ਹਾਂ ਮਿਲੇ ਨਹੀਂ ਉਹਨੂੰ ਕੋਈ ਪੁੱਛਦਾ ਵੀ ਫਲਾਣਾ ਸੋ ਤੂੰ ਮਿਲਿਆ ਅਤੇ ਆਪਾਂ ਸੁਭਾਵਿਕ ਕਹਿ ਦਿੰਦੇ ਮੈਂ ਮਿਲਿਆ ਨਹੀਂ ਪਰ ਮੈਂ ਤੱਕਿਆ ਐਨੂੰ ਗਿਆ ਇਹਦੇ ਮਤਲਬ ਤੱਕਿਆ ਹੈ ਮਿਲਾਪ ਨਹੀਂ ਹੋਇਆ। ਇੱਦਾਂ ਗੁਰੂ ਜੀ ਕਹਿਣ ਲੱਗੇ ਕਿ ਇਹੜੀ ਮਨਬਿਰਤੀ ਹੈ ਇਹਦੀ ਪੁਕਾਰ ਆ ਹੋ ਆਇਆ ਦੂਰੋਂ ਚੱਲ ਕੇ ਬਹੁਤ ਦੂਰੋਂ ਚੱਲ ਕੇ ਆਇਆ ਮਨ ਚੱਲ ਕੇ ਆਇਆ ਤਨ ਨਹੀਂ ਚੱਲ ਕੇ ਆਇਆ ਤਨ ਤਾਂ ਆਪਾਂ ਇੱਥੇ ਆ ਕੇ ਲਿਆ ਉਹਨਾਂ ਜੇ ਠੀਕ ਹੈ ਬਈ ਬੜਿਆਂ ਸਰੀਰਾਂ ਦੇ ਵਿੱਚੋਂ ਇਹ ਮਨ ਲੰਘਦਾ ਤੁਰਿਆ ਆਇਆ ਮਨ ਚ ਪੜੋ ਮਨ ਦੀ ਪੁਕਾਰ ਆ ਕਬੀਰ ਜੀ ਦੱਸਦੇ ਆ ਐਸੇ ਘਰ ਹਮ ਬਹੁਤ ਵਸਾਏ ਕਹਿੰਦੇ ਇਸ ਤੋਂ ਪਹਿਲਾਂ ਵੀ ਮੈਂ ਇਹੋ ਜਿਹੇ ਘਰ ਬੜੇ ਵਸਾ ਚੁੱਕਾ। ਇਹ ਤੁਰਿਆ ਆਇਆ ਮਨ ਤੁਰਿਆ ਆਇਆ ਤੇ ਕੀ ਹੋਇਆ ਜਦੋਂ ਮਨੁੱਖ ਸਰੀਰ ਦੇ ਅੰਦਰ ਪਹੁੰਚਿਆ ਧਿਆਨ ਦੇਣਾ ਜਿਹੜੇ ਸਰੀਰ ਹੈ ਨਾ ਇੱਕ ਸ਼ਹਿਰ ਦੀ ਨਿਆਈ ਹੈ ਇੱਕ ਸੰਸਾਰ ਦੀ ਨਿਆਈ ਹੈ। ਬਾਣੀ 'ਚ ਆਪਾਂ ਪੜ੍ਹਦੇ ਹਾਂ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਬ੍ਰਹਿਮੰਡ ਦੇ ਅੰਦਰ ਆ ਸੋ ਸਾਡੇ ਸਰੀਰ ਦੇ ਅੰਦਰ ਆ ਠੀਕ ਹੈ ਅਤੇ ਵਿਚਾਰ ਕਰਨੀ ਆਪ ਜੀ। ਗੁਰੂ ਜੀ ਸਮਝਾਉਣ ਲੱਗੇ ਇਸ ਮਨ ਬਿਰਤੀ ਨੂੰ ਕਹਿੰਦੇ ਜਿਵੇਂ ਆਪਾਂ ਤੁਰੇ ਆਉਂਦੇ ਸਾਂ ਇੱਕ ਸ਼ਹਿਰ 'ਚੋਂ ਲੰਘਣ ਲੱਗੇ ਅੱਗੇ ਜਾਣ ਦਾ ਰਸਤਾ ਪੁੱਛਿਆ ਕਿਸੇ ਨੂੰ ਉਹਨੇ ਰਾਹ ਦੱਸਿਆ ਵੀ ਅੱਗੇ ਜਾਣਾ ਆ ਅਤੇ ਸੁਭਾਵਕ ਹੀ ਕਹਿਣ ਲੱਗਾ ਵੀ ਚੰਗੀ ਗੱਲ ਆ ਤੂੰ ਅੱਗੇ ਤਾਂ ਜਾਣਾ ਹੀ ਆ ਸਿੰਘਾ ਪਰ ਇਸ ਪਿੰਡ 'ਚੋਂ ਇਸ ਸ਼ਹਿਰ 'ਚੋਂ ਜਿਸ 'ਚੋਂ ਲੰਘਣ ਲੱਗਾ ਨਾ ਤੂੰ ਇਸ ਸ਼ਹਿਰ ਦੇ ਅੰਦਰ ਇਸ ਪਿੰਡ ਦੇ ਅੰਦਰ ਇੱਕ ਇਤਿਹਾਸਕ ਗੁਰਦੁਆਰਾ ਆ ਜਿੱਥੇ ਗੁਰੂ ਸਾਹਿਬਾਂ ਦੇ ਚਰਨ ਛੋਹ ਪ੍ਰਾਪਤ ਆ ਅਤੇ ਉਹ ਕਿਉਂ ਨਾ ਹੋਵੇ ਵੀ ਤੂੰ ਗੁਰੂ ਘਰ ਦੇ ਦਰਸ਼ਨ ਕਰ ਜਾ ਜੇ ਕਰ ਜਾਏਗਾ ਤਾਂ ਐਸੀ ਮਨਬਿਰਤੀ ਬਣਨੀ ਹੈ ਕਿ ਤੇਰੇ ਜਨਮਾਂ ਜਨਮਾਂ ਦੇ ਰੋਗ ਦੂਰ ਹੋ ਜਾਣੇ ਆ। ਇੰਨੀ ਗੱਲ ਦਾ ਉਹਨੂੰ ਪਤਾ ਲੱਗ ਗਿਆ ਮੈਂ ਤੱਕੀ ਤੋ ਸ਼ਰਨਾਏ ਜੀ ਤੱਕੀ ਦਾ ਮਤਲਬ ਉਹਦਾ ਪਤਾ ਲੱਗਣਾ ਹੁਣ ਪਤਾ ਤਾਂ ਲੱਗ ਗਿਆ ਵੀ ਇਸ ਸ਼ਹਿਰ ਦੇ ਅੰਦਰ ਕੋਈ ਅਸਥਾਨ ਹੈ ਇਸ ਸ਼ਹਿਰ ਦੇ ਅੰਦਰ ਕੋਈ ਗੁਰਦੁਆਰਾ ਆ ਪਰ ਮਰਜ਼ੀ ਆ ਜਾਵੇ ਤਾਂ ਮਰਜ਼ੀ ਹੈ ਨਾ ਜਾਵੇ ਕਿਉਂਕਿ ਪਤਾ ਲੱਗ ਗਿਆ ਤੱਕਣਾ ਮਤਲਬ ਕੀ ਹੁੰਦਾ ਪਤਾ ਲੱਗਣਾ। ਇੱਦਾਂ ਗੁਰੂ ਜੀ ਕਹਿਣ ਲੱਗੇ ਮਨਾ ਵੀ ਤੂੰ ਤੁਰਿਆ ਉਹਨਾਂ ਬੜੇ ਚਿਰ ਦਾ ਅਤੇ ਹੁਣ ਤੂੰ ਲੰਘਣ ਲੱਗਾ ਕਿੱਧਰ ਦੀ ਮਨੁੱਖ ਸਰੀਰ ਰੂਪੀ ਸ਼ਹਿਰ 'ਚੋਂ ਲੰਘਣ ਲੱਗਾ ਆਪਾਂ ਇਹਦੇ 'ਚੋਂ ਲੰਘਣਾ ਆ ਅਤੇ ਲੰਘ ਕੇ ਫਿਰ ਗਾਂਹ ਚਲੇ ਜਾਣਾ ਅੱਗੇ ਜਾ ਕੇ ਫਿਰ ਜੀਵਨ ਸ਼ੁਰੂ ਹੋ ਜਾਣਾ ਕਿਹੜਾ 84 ਦਾ ਗੇੜ ਫਿਰ ਸ਼ੁਰੂ ਹੋ ਜਾਣਾ ਕਈ ਪਿੰਡਾਂ 'ਚ ਆਪਾਂ ਫਿਰ ਲੰਘਣਾ। ਅਤੇ ਗੁਰੂ ਜੀ ਪਤਾ ਕੀ ਕਹਿੰਦੇ ਕਹਿੰਦੇ ਲੰਘਣ 'ਤੇ ਲੱਗਾ ਤੂੰ ਅਤੇ ਇੱਕ ਕੰਮ ਕਰ ਇਸ ਸ਼ਹਿਰ ਦੇ ਅੰਦਰ ਇਸ ਸਰੀਰ ਦੇ ਅੰਦਰ ਇੱਕ ਐਸਾ ਸਥਾਨ ਆ ਜਿੱਥੇ ਪਰਮਾਤਮਾ ਦਾ ਵਾਸਾ ਹੈ ਜਿੱਥੇ ਪਰਮਾਤਮਾ ਦਾ ਟਿਕਾਣਾ ਆ ਜਿੱਥੇ ਪਰਮਾਤਮਾ ਦਾ ਮਿਲਾਪ ਹੁੰਦਾ ਜਿੱਥੇ ਪਰਮਾਤਮਾ ਦਾ ਮਿਲਣ ਦਾ ਸਬੱਬ ਬਣਦਾ ਇਸ ਸ਼ਹਿਰ ਦੇ ਅੰਦਰ ਇਸ ਪਿੰਡ ਦੇ ਅੰਦਰ ਹੈ ਇਸ ਸਰੀਰ ਦੇ ਅੰਦਰ ਹੈ ਔਰ ਉਸ ਜਗ੍ਹਾ ਦਾ ਨਾਂ ਕੀ ਹੈ ਜਿੱਦਾਂ ਆਪਾਂ ਕਹਿ ਦਿੰਦੇ ਗੁਰਦੁਆਰਾ ਆ ਠੀਕ ਹੈ ਵੀ ਮੰਦਰ ਆ ਇੱਦਾਂ ਗੁਰੂ ਜੀ ਉਸ ਜਗ੍ਹਾ ਦਾ ਨਾਂ ਦੱਸਣ ਲੱਗੇ ਕਹਿੰਦੇ ਦਸਮ ਦੁਆਰ ਉਸ ਜਗ੍ਹਾ ਦਾ ਨਾਂ ਕੀ ਆ ਦਸਮ ਦੁਆਰ। ਹੁਣ ਮਨ ਨੂੰ ਕਹਿੰਦੇ ਵੀ ਦੇਖ ਮਰਜ਼ੀ ਹੈ ਤੇਰੀ ਜਾਣਾ ਹੀ ਜਾ ਨਹੀਂ ਤੇ ਨਾ ਸੀ। ਪਰ ਨਾਲ ਹੀ ਕਹਿੰਦੇ ਵੀ ਜੇ ਤੂੰ ਇਸ ਜਗ੍ਹਾ ਤੇ ਚਲਿਆ ਜਾਣਾ, ਦੇਖੋ ਉੱਥੇ ਕੀ ਕਹਿੰਦੇ ਸੀ ਵੀ ਜੇ ਤੂੰ ਮੱਥਾ ਟੇਕ ਲੈਣਾ ਤੇਰੇ ਕਈ ਦੁੱਖ ਖਤਮ ਹੋਣਗੇ। ਤੇ ਇੱਥੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜੇ ਤੂੰ ਇਸ ਸ਼ਹਿਰ 'ਚ ਚਲਾ ਜਾਣਾ, ਇਸ ਜਗ੍ਹਾ 'ਤੇ ਚਲਾ ਜਾਣਾ, ਦਰਸ਼ਨ ਦੁਆਰ 'ਚ ਚਲਾ ਜਾਣਾ, ਤੇ ਤੇਰੇ ਅਗਲਾ ਸਫ਼ਰ ਹੀ ਖਤਮ ਹੋ ਜਾਊਗਾ, ਅਗਲਾ ਸਫ਼ਰ ਹੀ ਤੇਰਾ ਖਤਮ ਹੋ ਜਾਊਗਾ ਜੇ ਤੂੰ ਚਲਿਆ ਜਾਣਾ। ਹੁਣ ਧਿਆਨ ਦੇਣਾ, ਮੈਂ ਤੱਕੀ ਤਾਉ ਸ਼ਰਨਾਏ ਜੀਓ। ਇਹ ਮਨ ਕਹਿੰਦਾ ਵੀ ਮੈਨੂੰ ਪਤਾ ਤੇ ਲੱਗ ਗਿਆ ਵੀ ਇਸ ਸ਼ਹਿਰ ਦੇ ਅੰਦਰ, ਸਸੀਰ ਦੇ ਅੰਦਰ ਇੱਕ ਜਗ੍ਹਾ ਹੈਗੀ ਇਹੋ ਜੀ, ਪਰ ਮਰਜ਼ੀ ਹੈ ਜਾਣਾ ਕਿ ਨਹੀਂ ਜਾਣਾ ਇਹ ਸਾਡੇ ਹੱਥ 'ਚ। ਧਿਆਨ ਦੇਣਾ, ਅਸੀਂ ਲੋਕ ਪਤਾ ਕੀ ਕਹਿੰਦੇ, ਨਹੀਂ ਸਾਡੇ ਹੱਥ 'ਚ ਕੁਛ ਵੀ ਨਹੀਂ ਹੈਗਾ। ਕਿਉਂ ਨਹੀਂ ਹੈਗਾ ਤੁਹਾਨੂੰ, ਕਿਉਂ ਨਹੀਂ ਹੈਗਾ ਤੁਹਾਡੇ ਹੱਥ 'ਚ? ਪੜ੍ਹੋ ਬਾਣੀ 'ਚ, ਗੁਰੂ ਜੀ ਤੇ ਕਹਿਣ ਡਏ ਨੇ ਵੀ ਭਾਈ ਭਾਈ ਪ੍ਰਾਪਤ ਮਾਨਕ ਵਧੇਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਵਰੀ। ਦੱਸੋ ਤੁਹਾਡੇ ਹੱਥ 'ਚ ਨਹੀਂ ਹੈਗਾ? ਉਹ ਕਹਿੰਦਾ ਤੇਰੀ ਵਾਰੀ ਹੈ ਪਰਮਾਤਮਾ ਨੂੰ ਮਿਲਣ ਦੀ, ਵਾਰੀ ਤੇ ਤਾਂ ਹੀ ਕਹਿ ਤੇਰੇ ਹੱਥ 'ਚ ਹੈਗਾ ਤੇ, ਹੈ ਨਾ। ਫਿਰ ਦੇਖੋ ਹੋਰ ਜਗ੍ਹਾ ਲਿਖਿਆ, ਜਿਸਕਾ ਕਾਰਜ ਤਿਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ। ਕਹਿੰਦੇ ਜਿਹਦਾ ਕਾਰਜ ਉਹਨੇ ਕੀਤਾ, ਕਾਰਜ ਕਿਹਦਾ? ਮਨ ਦਾ। ਸਰੀਰ ਤੇ ਵਿਚਾਰਾ ਆ, ਸਰੀਰ ਦੇ ਹੱਥ 'ਚ ਨਹੀਂ ਹੈ ਰੱਬ ਲੱਭਣਾ, ਮਨ ਦੇ ਹੱਥ 'ਚ। ਧਿਆਨ ਦੇਣਾ, ਸ਼ਹਿਰ ਦੇ ਹੱਥ 'ਚ ਕੁਛ ਨਹੀਂ ਹੈ, ਸ਼ਹਿਰ 'ਚੋਂ ਲੰਘਣ ਵਾਲੇ ਦੇ ਹੱਥ 'ਚ ਆ ਕਿੱਥੇ ਕਿੱਥੇ ਜਾਣਾ। ਇਹਦਾ ਮਤਲਬ ਸਫ਼ਰ ਸਰੀਰ ਦਾ ਨਹੀਂ ਹੈ, ਸਫ਼ਰ ਮਨ ਦਾ ਹੈ। ਯਾਤਰੀ ਸਰੀਰ ਨਹੀਂ ਹੈ, ਯਾਤਰੀ ਮਨ ਆ, ਮਨ ਯਾਤਰੀ ਆ। ਮਨ ਇਸ ਸ਼ਹਿਰ 'ਚੋਂ ਲੰਘਦਾ ਪਿਆ, ਸਰੀਰ ਨਹੀਂ ਲੰਘਦਾ ਪਿਆ। ਧਿਆਨ ਦੇਣਾ, ਵਿਚਾਰ ਕਰਨਾ ਆਪ 'ਚ। ਸੁਖੀ ਕਹਿਣ ਲੱਗੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਮਨ ਬਿਰਤੀ ਹੈ, ਮੈਂ ਆਸਾ ਰੱਖੀ ਚਿੱਤ ਮੈਂ। ਜਿਸ ਮਨ ਨੂੰ ਇਹ ਸਮਝ ਲੱਗ ਜਾਂਦੀ ਹੈ, ਗੁਰੂ ਜੀ ਉਸ ਮਨ ਬਿਰਤੀ ਬਾਰੇ ਦੱਸਦੇ ਆ। ਕਹਿੰਦੇ ਉਸ ਮਨ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਮੈਂ ਆਸਾ ਰੱਖੀ ਚਿੱਤ ਮੈਂ। ਆਸ ਦਾ ਭਾਵ ਕੀ ਹੁੰਦਾ? ਕਿਰਨ ਜਾਗਣਾ, ਕਿਸੇ ਕਿਰਨ ਦਾ ਜਾਗਣਾ ਨਾ, ਉਹਨੂੰ ਆਸ ਕਹਿੰਦੇ ਆ। ਤੇ ਮਨ ਬਿਰਤੀ ਦੀ ਆਵਾਜ਼ ਆਈ, ਮੈਂ ਆਸਾ ਰੱਖੀ ਚਿੱਤ ਮੈਂ। ਕਹਿੰਦੇ ਮੇਰੇ ਅੰਦਰ ਇੱਕ ਕਿਰਨ ਪੈਦਾ ਹੋਈ ਹੈ, ਇੱਕ ਰੋਸ਼ਨੀ ਪੈਦਾ ਹੋਈ, ਇੱਕ ਚਾਨਣ ਹੋਇਆ ਮੇਰੇ ਅੰਦਰ। ਪੁੱਛਿਆ ਕੀ ਚਾਨਣ ਪੈਦਾ ਹੋਇਆ? ਕਹਿੰਦੇ ਮੇਰਾ ਸਭੋ ਦੁੱਖ ਗਵਾਏ ਜੀਓ। ਮਨ ਬਿਰਤੀ ਦੀ ਆਵਾਜ਼ ਆਈ ਕਿ ਮੈਨੂੰ ਪਤਾ ਲੱਗ ਗਿਆ, ਜੇ ਮੈਂ ਇਸ ਸਥਾਨ ਤੇ ਚਲਿਆ ਜਾਣਾ, ਜੇ ਮੈਂ ਦਸਮ ਦੁਆਰ 'ਚ ਵੜ ਜਾਣਾ, ਤਾਂ ਕੀ ਹੋਊਗਾ? ਮੇਰੇ ਸਾਰੇ ਦੁੱਖ ਖਤਮ ਹੋ ਜਾਣਗੇ। ਹੁਣ ਮਰਜ਼ੀ ਹੈ ਜਾਣਾ ਹੈ ਕਿ ਨਹੀਂ ਜਾਣਾ, ਇਹ ਤਾਂ ਮਰਜ਼ੀ ਹੈ ਨਾ ਬਈ। ਹੁਣ ਵਿਚਾਰ ਕਰਨਾ ਜਰਾ ਆਪ ਜੀ ਧਿਆਨ ਦੇ ਨਾਲ। ਭਗਤ ਕਬੀਰ ਜੀ ਕੀ ਕਹਿਣ ਲੱਗੇ? ਉਹ ਕਹਿੰਦੇ ਬਈ ਕਰਨਾ ਕੀ ਹੈ? ਕਹਿਣ ਲੱਗੇ ਕਬੀਰ ਬੇੜਾ ਜਰਜਰਾ, ਬੇੜਾ ਜਰਜਰਾ ਫੂਟੇ ਛੇਕ ਹਜ਼ਾਰ। ਬੇੜਾ ਜਹਾਜ਼ ਨੂੰ ਕਹਿੰਦੇ, ਜਰਜਰਾ ਕਹਿੰਦੇ ਪੁਰਾਣੇ ਨੂੰ। ਕਹਿੰਦੇ ਕੋਈ ਜਹਾਜ਼, ਸਮੁੰਦਰੀ ਜਹਾਜ਼ ਸੀ ਤੇ ਬੜਾ ਪੁਰਾਣਾ ਹੋ ਗਿਆ, ਜਦੋਂ ਪੁਰਾਣਾ ਹੋ ਗਿਆ ਨਾ ਤੇ ਹਜ਼ਾਰਾਂ ਛੇਕ ਹੋ ਗਏ ਉਹਦੇ 'ਚ, ਫੂਟੇ ਛੇਕ ਹਜ਼ਾਰ। ਯਾਤਰੀ ਬੜੇ ਬੈਠੇ ਸੀ ਉਹਦੇ 'ਚ, ਤੇ ਕੀ ਹੋਇਆ? ਹਰੂਏ ਹਰੂਏ ਤਿਰ ਗਏ, ਡੂਬੇ ਜਿਨ ਸਿਰ ਭਾਰ। ਧਿਆਨ ਦੇਣਾ, ਉਹਨਾਂ ਜਹਾਜ਼ ਸੀ ਨਾ, ਉਹਨਾਂ ਛੇਕਾਂ ਦੇ ਜ਼ਰੀਏ ਉਹਦੇ ਵਿੱਚ ਪਾਣੀ ਭਰਨ ਲੱਗ ਪਿਆ। ਜਦੋਂ ਪਾਣੀ ਭਰਨ ਲੱਗ ਪਿਆ ਤਾਂ ਡੁੱਬਣ ਲੱਗ ਪਿਆ। ਜਦੋਂ ਡੁੱਬਣ ਲੱਗਾ ਨਾ, ਤੇ ਨੈਚੁਰਲੀ ਜੀ ਗੱਲ ਆ, ਜਦੋਂ ਡੁੱਬੂਗਾ ਜਹਾਜ਼ ਤੇ ਉਹਦੇ ਵਿੱਚ ਜਿਹੜੇ ਬੈਠੇ ਨੇ ਉਹ ਭੱਜਣਗੇ, ਉਹ ਨੱਠਣਗੇ ਵੀ ਕਿਸੇ ਢੰਗ ਨਾਲ ਬਚਾਅ ਹੋ ਜਾਵੇ ਸਾਡਾ। ਜਦੋਂ ਉਹ ਨੱਠੇ ਨਾ, ਪਰ ਕਹਿੰਦੇ ਬਚੇ ਕੌਣ? ਹਰੂਏ ਹਰੂਏ ਤਰ ਗਏ, ਹਰੂਏ ਹਰੂਏ ਦਾ ਮਤਲਬ ਕੀ? ਹੌਲੇ ਹੌਲੇ। ਕਹਿੰਦੇ ਵੀ ਜਿਨ੍ਹਾਂ ਦੇ ਕੋਲ ਕੋਈ ਭਾਰ ਨਹੀਂ ਸੀ ਹੈਗਾ, ਹੌਲੇ ਹੌਲੇ ਸੀ, ਸਿਰਫ ਸਰੀਰ ਦਾ ਹੀ ਭਾਰ ਸੀ, ਹੋਰ ਕੋਈ ਭਾਰ ਨਹੀਂ ਸੀ। ਕਹਿੰਦੇ ਉਹ ਤੇ ਤਰ ਗਏ, ਪਾਰ ਲੰਘੇ। ਪਰ ਕਹਿੰਦੇ ਉਸ ਜਹਾਜ਼ ਦੇ ਪਾਣੀ ਪੈਣ ਕਰਕੇ ਜਿਨ੍ਹਾਂ ਦੇ ਸਿਰ ਤੇ ਭਾਰ ਲੱਦਿਆ ਸੀ, ਕਿੰਨਾ ਭਾਰ ਚੁੱਕੀ ਫਿਰਦੇ ਸੀ, ਸਮਾਨ ਚੁੱਕੀ ਫਿਰਦੇ ਸੀ, ਡੁੱਬ ਕੇ। ਕਹਿੰਦੇ ਕਿਉਂਕਿ ਉਹਨਾਂ ਕੋਲ ਭਾਰ ਸੀ। ਕਬੀਰ ਜੀ ਇਸ਼ਾਰਾ ਕਰਦੇ ਆ, ਕਹਿਣ ਲੱਗੇ ਭਾਈ ਗੱਲ ਸੁਣ, ਜਿਹੜੀ ਸਾਡੀ ਮਨ ਬਿਰਤੀ ਹੈ ਨਾ, ਜਿਹੜਾ ਸਾਡਾ ਮਨ ਆ, ਬੜਾ ਪੁਰਾਣਾ ਜਹਾਜ਼ ਆ, ਬੜਾ ਪੁਰਾਣਾ ਜਹਾਜ਼ ਆ। ਤੇ ਕਹਿਣ ਲੱਗੇ ਇਹਨੂੰ ਪਿਛਲਿਆਂ ਜਨਮਾਂ ਵਿੱਚ ਕੀਤੇ ਪਾਪ ਮਾੜੇ ਕਰਮ ਜਿਹੜੇ ਆ ਨਾ, ਉਹਨਾਂ ਦੇ ਛੇਕ ਹੋ ਗਏ ਆ। ਦੇਖੋ ਮਾੜਿਆਂ ਕਰਮਾਂ ਨਾਲ ਤੇ ਪਿਛਲਿਆਂ ਜਨਮਾਂ 'ਚ ਕੀਤੇ ਪਾਪਾਂ ਨਾਲ ਇਸ ਮਨ ਰੂਪੀ ਬੇੜੇ ਨੂੰ ਛੇਕ ਹੋ ਗਏ ਆ। ਜਦੋਂ ਛੇਕ ਹੋ ਗਏ ਨਾ, ਤੇ ਭਵ ਸਾਗਰ ਕੀ ਹੈ? ਇਹ 84 ਦਾ ਗੇੜ ਕੀ ਹੈ? ਇਹ ਇੱਕ ਦਰਿਆ ਆ, ਇਹਦੇ 'ਚੋਂ ਮਨ ਲੰਘਣ ਡਿਆ। ਤੇ ਕੀ ਹੋਇਆ, ਉਹ ਸਾਡੇ ਪਾਪਾਂ ਤੇ ਮਾੜਿਆਂ ਕਰਮਾਂ ਦੇ ਜਿਹੜੇ ਸੰਸਕਾਰ ਆ ਨਾ, ਜਿਹੜੇ ਉਹਨਾਂ ਦੇ ਉੱਤੋਂ ਵਿਚਾਰ ਪੈਦਾ ਹੁੰਦੇ ਨੇ, ਉਹ ਛੇਕ ਹੈ ਇਹਦੇ ਅੰਦਰ। ਉਹਨਾਂ ਦੇ ਜ਼ਰੀਏ ਸਾਡੇ ਅੰਦਰ ਸੰਸਾਰ ਦੀ ਮੋਹ ਮਾਇਆ ਦਾ ਪਾਣੀ ਵੜ ਜਾਂਦਾ ਹੈ, ਸੰਸਾਰ ਦੀ ਮੋਹ ਮਾਇਆ ਦਾ ਪਾਣੀ ਵੜ ਜਾਂਦਾ ਹੈ। ਤੇ ਜਦੋਂ ਪਾਣੀ ਵੜ ਜਾਂਦਾ ਨਾ, ਤੇ ਫਿਰ ਇਹ ਜਿਹੜਾ ਜਹਾਜ਼ ਆ ਨਾ, ਇਹ ਸੰਸਾਰ ਦੀ ਮੋਹ ਮਾਇਆ 'ਚ ਫਸ ਜਾਂਦਾ, ਡੁੱਬ ਜਾਂਦਾ ਹੈ। ਜਦੋਂ ਡੁੱਬਦਾ ਹੈ ਨਾ, ਤੇ ਗੁਰੂ ਸਾਹਿਬਾਂ ਪਤਾ ਕੀ ਕਹਿੰਦੇ, ਕਹਿੰਦੇ ਜਿਨ੍ਹਾਂ ਦੇ ਅੰਦਰ ਇਸ ਜੀਵਨ ਦੇ ਅੰਦਰ ਭਾਰ ਨਹੀਂ ਹੈਗਾ, ਕਿਹੜਾ ਭਾਰ, ਸੰਸਾਰੀ ਧੰਦਿਆਂ ਦਾ, ਸੰਸਾਰੀ ਖਿੱਚ ਦਾ, ਸੰਸਾਰੀ ਮੰਗ ਦਾ, ਤ੍ਰਿਸ਼ਨਾਵਾਂ ਦਾ, ਭਾਵਨਾਵਾਂ ਦਾ ਭਾਰ ਨਹੀਂ ਨਾ ਹੈਗਾ। ਕਹਿੰਦੇ ਉਹ ਜਿਹੜੇ ਹੌਲੇ ਨੇ, ਉਹ ਤੇ ਆਪਣੀ ਜ਼ਿੰਦਗੀ ਬੜੀ ਵਧੀਆ ਗੁਜ਼ਾਰ ਜਾਂਦੇ ਆ, ਉਹ ਤਰ ਜਾਂਦੇ ਨੇ, ਉਹ ਭਵ ਸਾਗਰ ਦੇ ਮੋਹ ਮਾਇਆ ਦੇ ਜਾਲ 'ਚ ਫਸਦੇ ਨਹੀਂ, ਉਹ ਤਰ ਜਾਂਦੇ ਨੇ ਡੂਬੇ ਜਿਨ ਸਰ ਭਾਰ। ਪਰ ਕਹਿੰਦੇ ਜਿਨ੍ਹਾਂ ਦੇ ਸਿਰ ਦੇ ਉੱਤੇ ਅਜੇ ਵੀ ਮੋਹ ਮਾਇਆ ਦਾ, ਤ੍ਰਿਸ਼ਨਾਵਾਂ ਦਾ, ਭਾਵਨਾ ਦਾ ਭਾਰ ਆ ਨਾ, ਉਹ ਕਹਿੰਦੇ ਇਸ ਸਾਗਰ ਵਿੱਚੋਂ ਲੰਘ ਨਹੀਂ ਸਕਦੇ, ਉਹ ਡੁੱਬ ਜਾਂਦੇ ਨੇ। ਕਹਿੰਦਾ ਪਾਵੋ ਸੰਸਾਰ ਦੀ ਮੋਹ ਮਾਇਆ 'ਚ ਫਸੇ ਰਹਿੰਦੇ ਨੇ, ਔਰ ਉਹ 84 ਦੇ ਗੇੜ 'ਚ ਹੀ ਪਏ ਰਹਿੰਦੇ ਨੇ, ਕਦੀ ਨਿਕਲ ਨਹੀਂ ਸਕਦੇ। ਔਰ ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੀਜੇ ਨਾਨਕ ਇਸ ਮਨ ਨੂੰ ਕੁਝ ਸਮਝਾਉਣ ਲੱਗੇ, ਉਹਦੇ ਮਨਾਂ ਇੱਦਾਂ ਕਰ ਵੀ ਤੈਨੂੰ ਪਤਾ ਤੇ ਲੱਗ ਗਿਆ, ਠੀਕ ਹੈ। ਕਹਿੰਦਾ ਜੀ ਕੀ ਪਤਾ ਲੱਗ ਗਿਆ? ਕਹਿੰਦਾ ਤੈਨੂੰ ਪਤਾ ਲੱਗ ਗਿਆ ਵੀ ਤੇਰੇ ਨਾ ਪਿਛਲਿਆਂ ਜਨਮਾਂ ਦੇ ਕੀਤੇ ਪਾਪ ਅਤੇ ਮਾੜੇ ਕਰਮਾਂ ਦੇ ਸੰਸਕਾਰ ਜਿਹੜੇ ਨਾ, ਉਹਨਾਂ ਦੇ ਨਾਲ ਛੇਕ ਹੋ ਗਿਆ ਨੇ ਤੇਰੇ ਅੰਦਰ, ਤਾਂ ਤੂੰ ਡੁੱਬ ਜਾਣਾ। ਕਹਿੰਦਾ ਫਿਰ ਕੀ ਕਰਾਂ? ਕਹਿੰਦਾ ਫਿਰ ਉਸ ਅਕਾਲ ਪੁਰਖ ਦੇ ਚਰਨਾਂ 'ਚ ਨਾ ਬੇਨਤੀ ਕਰ। ਕਹਿੰਦਾ ਜੀ ਕੀ ਬੇਨਤੀ ਕਰਾਂ? ਅਤੇ ਗੁਰੂ ਅਮਰਦਾਸ ਪਾਤਸ਼ਾਹ ਇਸ ਮਨ ਨੂੰ ਸਮਝਾਉਣ ਲੱਗੇ, ਕਹਿੰਦੇ ਉਸ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰ ਵੀ ਅਕਾਲ ਪੁਰਖ ਕਿਰਪਾ ਕਰ, ਪਿਛਲੇ ਗੁਨਾਹ ਬਖਸ਼ਾਏ ਜੀਓ, ਅਬ ਤੂੰ ਮਾਰਗ ਪਾਏ। ਬੇਨਤੀ ਕਰ ਵੀ ਹੇ ਪਰਮਾਤਮਾ, ਹੇ ਅਕਾਲ ਪੁਰਖ, ਇਸ ਸਰੀਰ 'ਚ ਆਉਣ ਤੋਂ ਪਹਿਲਾਂ, ਇਸ ਸ਼ਹਿਰ 'ਚ ਆਉਣ ਤੋਂ ਪਹਿਲਾਂ ਮੈਂ ਬੜੇ ਸ਼ਹਿਰਾਂ 'ਚ ਘੁੰਮ ਫਿਰ ਆਇਆ, ਬੜਿਆਂ ਪਿੰਡਾਂ 'ਚੋਂ ਮੈਂ ਲੰਘ ਕੇ ਆਇਆ। ਅਤੇ ਪਰਮਾਤਮਾ ਉਹਨਾਂ ਪਿੰਡਾਂ ਦੇ ਵਿੱਚ, ਉਹਨਾਂ ਸ਼ਹਿਰਾਂ 'ਚ ਰਹਿੰਦੇ ਨੇ, ਮੈਂ ਬੜੇ ਗੁਨਾਹ ਕੀਤੇ ਆ, ਬੜੇ ਪਾਪ ਕੀਤੇ ਆ, ਬਹੁਤ ਉੱਥੇ ਮੈਂ ਮਾੜੇ ਕਰਮ ਕੀਤੇ ਆ। ਅਤੇ ਪਰਮਾਤਮਾ ਕਿਰਪਾ ਕਰੋ, ਦੇਖੋ ਆਪਾਂ ਪਾਣੀ 'ਚ ਪੜ੍ਹਦੇ ਵੀ ਹਾਂ, ਮਨ ਮੂਰਖ ਕਾਹੇ ਬਿਲ ਲਾਈਏ ਪੂਰਬ ਲਿਖੇ ਕਾ ਲਿਖਿਆ ਪਾਈਏ, ਕਿ ਮਨਾ ਮੂਰਖਾ ਕਿਉਂ ਰੋਣਾ, ਕਿਉਂ ਕੁਰੜਾਉਣਾ। ਜੋ ਕੁਝ ਤੂੰ ਪ੍ਰਾਪਤ ਕਰ ਰਿਹਾ, ਜੋ ਕੁਝ ਲੈ ਰਿਹਾ, ਜੋ ਕੁਝ ਦੇਖ ਰਿਹਾ, ਜੋ ਕੁਝ ਭੋਗ ਰਿਹਾ, ਇਹ ਤੇਰੇ ਪਿਛਲਿਆਂ ਜਨਮਾਂ ਦੇ ਕਰਮ ਨੇ, ਉਹਨਾਂ ਨੂੰ ਭੋਗਣਾ ਤੂੰ। ਇੱਥੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਵੀ ਪਰਮਾਤਮਾ ਦੇ ਚਰਨਾਂ 'ਚ ਕਰ ਲੈ ਬੇਨਤੀ, ਕੀ ਪਿਛਲੇ ਗੁਨਾਹ ਬਖਸ਼ਾਏ ਜੀ ਉਹ, ਅਬ ਤੂੰ ਮਾਰਗ ਪਾਏ, ਕਿ ਹੇ ਅਕਾਲ ਪੁਰਖ ਪਿੱਛੇ ਜਿਹੜੇ ਮੈਂ ਗੁਨਾਹ ਕਰ ਬੈਠਾ, ਪਿੱਛੇ ਪਾਪ ਕਰ ਬੈਠਾ, ਕਰ ਤੇ ਮੈਂ ਅਣਜਾਣੇ 'ਚ ਹੀ ਬੈਠਾ, ਕਿਉਂਕਿ ਉੱਥੇ ਮੈਨੂੰ ਹੋਸ਼ ਨਹੀਂ ਸੀ ਹੈਗੀ, ਉੱਥੇ ਮੈਨੂੰ ਪਤਾ ਹੀ ਨਹੀਂ ਸੀ ਵੀ ਇਹ ਜੋ ਕੁਝ ਮੈਂ ਕਰਦਾ ਪਿਆ ਵੀ ਇਹਦਾ ਮੈਨੂੰ ਅੱਗੇ ਜਾ ਕੇ ਫਲ ਮਿਲਣਾ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਗੱਲ ਸੱਚ ਜੇ ਤੁਸੀਂ ਗੌਰ ਕਰਿਓ, ਕੁੱਤਾ ਕਿਸੇ ਨੂੰ ਪੈ ਜਾਂਦਾ, ਪਾੜ ਦਿੰਦਾ, ਉਹਨੂੰ ਕਮਲੇ ਨੂੰ ਪਤਾ ਨਹੀਂ ਹੈ ਵੀ ਮੈਂ ਮਾੜਾ ਕਰਮ ਕਰਨ ਡਿਆ। ਪਰ ਇਨਸਾਨ ਜਿਹੜਾ ਨਾ, ਜਦੋਂ ਇਨਸਾਨ ਕਿਸੇ ਨੂੰ ਬਦਦੁਆ ਦੇਣ ਲੱਗਦਾ, ਗਾਲ ਕੱਢਣ ਲੱਗਦਾ ਨਾ, ਦੋ ਕੁ ਮਿੰਟਾਂ ਬਾਅਦ ਉਹਦੇ ਮਨ ਵਿੱਚ ਆਉਂਦਾ ਜ਼ਰੂਰ ਹੈ ਵੀ ਮੈਂ ਬਹੁਤ ਮਾੜਾ ਕੀਤਾ, ਮਾੜੀ ਗੱਲ ਕੀਤੀ, ਮੈਂ ਵੀ ਗਾਲਾਂ ਕੱਢ ਦਿੱਤੀਆਂ। ਔਰ ਫਿਰ ਉਹ ਪਛਤਾਉਂਦਾ ਹੈ, ਫਿਰ ਆਪਣੇ ਜੀਵਨ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ। ਕਿੱਦਾਂ ਦੀ ਸੁਧਾਰਨ ਦੀ ਕੋਸ਼ਿਸ਼ ਕਰਦਾ? ਹੁਣ ਕੋਈ ਸੱਜਣ ਮਿਲਣ ਆਉਂਦਾ ਹੈ ਅਤੇ ਆਪਣੇ ਮਨ ਵਿੱਚ ਧਾਰਦਾ ਹੈ ਵੀ ਯਾਰ ਇਹ ਸੱਜਣ ਆਇਆ ਅਤੇ ਮੈਂ ਨਾ ਇਹਦੇ ਨਾਲ ਕੋਈ ਮਾੜੀ ਗੱਲ ਨਹੀਂ ਕਹਿਣੀ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕਿ ਇਸ ਸੰਸਾਰ ਦੇ ਉੱਤੇ ਕੋਈ ਤੇਰਾ ਵੈਰੀ ਨਹੀਂ ਹੈ, ਕੋਈ ਤੇਰਾ ਮਿੱਤਰ ਨਹੀਂ ਹੈ। ਧਿਆਨ ਦਿਓ, ਜੇ ਕੋਈ ਵੈਰੀ ਹੋਊਗਾ ਤਾਂ ਫਿਰ ਕਿਸੇ ਨਾਲ ਮਿੱਤਰਤਾ ਵੀ ਹੋਊਗੀ, ਅਤੇ ਜੇ ਕਿਸੇ ਨਾਲ ਮਿੱਤਰਤਾ ਹੋਊਗੀ ਫਿਰ ਤੁਹਾਡਾ ਕੋਈ ਵੈਰੀ ਵੀ ਹੋਊਗਾ। ਇਹ ਦੋਨੋਂ ਗੁਣਾਂ ਤੋਂ ਬਾਹਰ ਹੋਊਗੇ ਤਾਂ ਗੱਲ ਬਣਨੀ ਹੈ। ਜੇ ਇੱਕ ਗੁਣ ਧਾਰਨ ਕਰ ਲਿਆ, ਕਈ ਸੱਜਣ ਕਹਿ ਦਿੰਦੇ ਨੇ ਵੀ ਮੈਂ ਤਾਂ ਸਾਰਿਆਂ ਨੂੰ ਮਿੱਤਰ ਹੀ ਮੰਨ ਕੇ ਬਹਿ ਗਿਆ, ਇਹਦਾ ਮਤਲਬ ਕੋਈ ਨਾ ਕੋਈ ਤੇਰਾ ਵੈਰੀ ਹੈਗਾ। ਅਤੇ ਗੁਰੂ ਜੀ ਕੀ ਕਹਿਣ ਲੱਗੇ? ਪੜ੍ਹਨਾ, ਠੀਕ ਹੈ। ਬਿਸਰ ਗਈ ਸਭ ਤਤ ਪੁਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆ ਜੀ। ਹੁਣ ਧਿਆਨ ਦਿਓ, ਇੱਥੇ ਗੁਰੂ ਜੀ ਨੇ ਕਿਹਾ ਨਾ ਕੋ ਬੈਰੀ ਨਹੀਂ ਬੇਗਾਨਾ, ਕਹਿੰਦਾ ਨਾ ਤਾਂ ਕੋਈ ਮੇਰਾ ਵੈਰੀ ਆ ਅਤੇ ਨਾ ਕੋਈ ਬੇਗਾਨਾ। ਜੇ ਵੈਰੀ ਹੁੰਦਾ ਤਾਂ ਵੀ ਸਾਰਿਆਂ ਨਾਲ ਬਣਨੀ ਸੀ ਆਉਣੀ, ਅਤੇ ਜੇ ਸਾਰੇ ਹੀ ਆਪਾਂ ਕਹਿੰਦੇ ਵੀ ਬੇਗਾਨੇ ਆ ਤਾਂ ਵੀ ਬਣਨੀ ਸੀ ਆਉਣੀ। ਇਹਦਾ ਮਤਲਬ ਮੰਨਣਾ ਪੈਣਾ ਵੀ ਵੈਰੀ ਵੀ ਕੋਈ ਨਹੀਂ ਅਤੇ ਬੇਗਾਨਾ ਵੀ ਕੋਈ ਨਹੀਂ ਹੈ, ਫਿਰ ਬਣ ਆਉਣੀ ਹੈ। ਅਤੇ ਜੇ ਆਪਾਂ ਕਿਤੇ ਰੱਖ ਬੈਠੇ ਨਾ ਮੇਰੀ ਮਿੱਤਰਤਾ ਫਲਾਣੇ ਨਾਲ ਹੈਗੀ ਹੈ, ਅਤੇ ਗੁਰੂ ਜੀ ਪਿਆਰੀ ਸਾਹਿਬ ਸਿੰਘ ਜੀ ਸੁਭਾਵਿਕ ਹੋ ਜਾਂਦਾ ਵੀ ਫਲਾਣੇ ਨਾਲ ਮਿੱਤਰਤਾ, ਇਹਦਾ ਮਤਲਬ ਤੇਰੀ ਕਿਸੇ ਨਾਲ ਦੁਸ਼ਮਣੀ ਹੈਗੀ ਹੈ। ਮਨਬਿਰਤੀ ਤਬਦੀਲ ਕਰਨੀ ਪੈਣੀ ਹੈ, ਸਾਨੂੰ ਇੱਦਾਂ ਦੀ ਬਣਾਉਣੀ ਪੈਣੀ ਹੈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਕਹਿੰਦੇ ਸਾਰਿਆਂ ਨਾਲ ਹੀ ਬਣਿਆ ਜੀ। ਕਹਿੰਦੇ ਵੀ ਹੁਣ ਮੇਰੀ ਬਣ ਆ ਗਈ ਹੈ। ਕਹਿੰਦਾ ਪਾਪ ਕਦੋਂ ਬਣ ਆਈ ਹੈ? ਜਦੋਂ ਮੇਰੀ ਜਿਹੜੀ ਬਿਰਤੀ ਹੈ, ਜਿਹੜੀ ਮੇਰੀ ਸੋਚ ਆ, ਜਦੋਂ ਦੀ ਗੁਰੂ ਦੇ ਲੈਵਲ 'ਚ ਪਹੁੰਚ ਗਈ ਹੈ। ਠੀਕ ਆ, ਜਬ ਤੇ ਸਾਧ ਸੰਗਤ ਮੋਏ ਪਾਈ। ਸਾਧ ਸੰਗਤ ਦਾ ਮਤਲਬ ਕੀ ਹੁੰਦਾ? ਸਾਧ ਦਾ ਭਾਵ ਸਤਿਗੁਰੂ, ਅਤੇ ਸੰਗਤ ਦਾ ਭਾਵ ਕੀ ਹੈ? ਕਿਸੇ ਦੇ ਨਾਲ ਮਿਲ ਕੇ ਰਹਿਣਾ, ਕਿਸੇ ਦਾ ਸੁਭਾਅ ਅਡੋਪਟ ਕਰ ਲੈਣਾ, ਉਹਦਾ ਸੁਭਾਅ ਆਪਣੇ ਅੰਦਰ ਵਸਾ ਲੈਣਾ, ਸੰਗਤ ਕਹਿੰਦੇ ਆ। ਕਿਵੇਂ? ਆਪ ਜੀ ਨੇ ਦੇਖਣਾ, ਸਾਡਾ ਬੱਚਾ ਹੀ ਹੈ, ਸਾਡਾ ਬੱਚਾ ਆਪਾਂ ਕਹਿਣਾ ਮੰਨਦਾ, ਸਾਡੇ ਆਖੇ ਲੱਗਦਾ, ਪਰ ਕਿਸੇ ਦਿਨ ਸੁਭਾਵਕ ਹੀ ਅਸੀਂ ਬੱਚੇ ਨੂੰ ਕੋਈ ਕੰਮ ਕਿਹਾ, ਕਹਿੰਦਾ ਮੇਰੇ ਕੋਲ ਨਹੀਂ ਹੁੰਦਾ, ਤੁਸੀਂ ਵਿਹਲੇ ਹੋ, ਤੁਸੀਂ ਕਰ ਲਓ। ਜਾਂ ਮਾਂ ਜਾਂ ਪਿਓ ਸੁਭਾਵਕ ਕਹਿੰਦਾ, ਉਹ ਗੱਲ ਸੁਣੋ, ਤੂੰ ਨੱਥੇ ਦੀ ਸੰਗਤ ਕਰਨ ਲੱਗ ਪਿਆ, ਹੁਣ ਜਵਾਬ ਦੇਣ ਲੱਗ ਪਿਆ। ਇਹਦਾ ਮਤਲਬ, ਸੰਗਤ ਦਾ ਮਤਲਬ ਕੀ? ਕਿ ਤੇਰਾ ਸੁਭਾਅ ਉਹਦੇ ਵਰਗਾ ਹੋ ਗਿਆ। ਅਤੇ ਗੁਰੂ ਪਿਆਰੇ, ਉਹ ਗੁਰੂ ਦੀ ਸੰਗਤ ਉਦਣ ਹੋਣੀ ਜਦੋਂ ਸਾਡਾ ਸੁਭਾਅ ਗੁਰੂ ਵਰਗਾ ਹੋ ਗਿਆ। ਜਿੰਨਾ ਚਿਰ ਸਾਡਾ ਸੁਭਾਅ ਗੁਰੂ ਗ੍ਰੰਥ ਸਾਹਿਬ ਵਰਗਾ ਨਹੀਂ ਨਾ ਹੁੰਦਾ, ਆਪਾਂ ਸੰਗਤ ਨਹੀਂ ਜੇ ਕੀਤੀ ਅਜੇ, ਐਵੇਂ ਨਾ ਭੁਲੇਖੇ ਜਿਹੇ ਪੈ ਜਿਓ। ਬੇਸ਼ੱਕ ਤੁਸੀਂ ਰੋਜ਼ ਗੁਰੂ ਘਰ ਮੱਥਾ ਟੇਕਿਓ, ਬਾਣੀ ਪੜ੍ਹਿਓ, ਪਰ ਜੇ ਸੁਭਾਅ ਤਬਦੀਲ ਨਹੀਂ ਉਹਨਾਂ ਹੋਇਆ ਤਾਂ ਜੇ ਸੰਗਤ ਨਹੀਂ ਕੀਤੀ। ਅਤੇ ਇੱਥੇ ਕੀ ਕਹਿਣ ਲੱਗੇ ਆ? ਜਬ ਤੇ ਸਾਧ ਸੰਗਤ ਮੋਇ ਪਾਈ। ਧਿਆਨ ਦੇਣਾ, ਕਹਿੰਦਾ ਜਦੋਂ ਮੈਂ ਸਤਿਗੁਰੂ ਦੀ ਸੰਗਤ ਪ੍ਰਾਪਤ ਕਰ ਲਈ, ਕਹਿੰਦਾ ਭਾਵ ਕਿ ਮੈਂ ਸਤਿਗੁਰੂ ਦੀ ਸੰਗਤ ਵਰਗਾ ਹੋ ਗਿਆ, ਸਤਿਗੁਰੂ ਦੇ ਸੁਭਾਅ ਵਰਗਾ ਮੈਂ ਸੁਭਾਅ ਬਣ ਗਿਆ। ਜਦੋਂ ਦੀ ਮੇਰੀ ਇਹ ਬਿਰਤੀ ਬਣੀ ਹੈ ਨਾ, ਕਹਿੰਦਾ ਉਦੋਂ ਦਾ ਮੈਨੂੰ ਮਹਿਸੂਸ ਹੋਇਆ ਵੀ ਕੋਈ ਵੈਰੀ ਨਹੀਂ ਹੈ, ਕੋਈ ਬੇਗਾਨਾ ਹੀ ਨਹੀਂ, ਹੁਣ ਸਾਰਿਆਂ ਨਾਲ ਬਣਾਉਣ ਲੱਗ ਪਈ। ਇੱਥੇ ਫਿਰ ਗੁਰੂ ਜੀ ਵੀ ਉਹੀ ਕਹਿਣ ਲੱਗੇ, ਕਹਿਣ ਲੱਗੇ ਵੀ ਇੱਦਾਂ ਦੀ ਮਨਬਿਰਤੀ ਬਣਾ ਵੀ ਅਕਾਲ ਪੁਰਖ ਮੇਰੇ 'ਤੇ ਕਰ ਕਿਰਪਾ, ਵੀ ਪਿੱਛੇ ਮੈਂ ਬੜੇ ਗੁਨਾਹ ਕੀਤੇ, ਬੜੇ ਪਾਪ ਕੀਤੇ, ਅਤੇ ਇੱਦਾਂ ਦੀ ਮੇਰੇ 'ਤੇ ਕਿਰਪਾ ਕਰ ਦਿਓ ਵੀ ਮੈਂ ਉਹਨਾਂ ਗੁਨਾਹਾਂ ਨੂੰ, ਉਹਨਾਂ ਪਾਪਾਂ ਨੂੰ ਬਖਸ਼ਾਉਣ ਜੋਗਾ ਹੋ ਜਾਵਾਂ, ਅਤੇ ਤੁਸੀਂ ਮੇਰੇ 'ਤੇ ਕਿਰਪਾ ਕਰ ਦਿਓ। ਕਹਿੰਦੇ ਕੈਸੀ ਕਿਰਪਾ ਕਰ ਦਿਓ? ਕੀ ਕਹਿਣ ਲੱਗੇ? ਅੱਬ ਤੂੰ, ਅੱਬ ਦਾ ਭਾਵ ਹੁਣ, ਹੁਣ ਦਾ ਭਾਵ ਕੀ ਹੈ? ਮਨੁੱਖੀ ਜੀਵਨ 'ਚ ਆਪਾਂ ਰਹਿਣ ਡੇ, ਹੁਣ ਧਿਆਨ ਦੇਣਾ, ਇੱਥੇ ਕਿਸੇ ਹੋਰ ਸਰੀਰ ਦੇ ਵਿੱਚ ਇਹ ਮਨ ਮਾਰਗ 'ਤੇ ਨਹੀਂ ਚੱਲ ਸਕਦਾ, ਗੁਰੂ ਦੇ ਰਾਹ 'ਤੇ ਨਹੀਂ ਚੱਲ ਸਕਦਾ। ਇੱਥੇ ਇਹਨੇ ਭੀਖ ਮੰਗੀ, ਅੱਬ ਤੂੰ, ਤੂੰ ਕਿਹਨੂੰ ਕਿਹਾ? ਪਰਮਾਤਮਾ ਨੂੰ, ਅਕਾਲ ਪੁਰਖ ਨੂੰ, ਮਾਰਗ ਪਾਏ। ਕਹਿਣ ਲੱਗਾ ਵੀ ਪਰਮਾਤਮਾ ਮੇਰੇ 'ਤੇ ਕਿਰਪਾ ਕਰ ਦੇ। ਕੈਸੀ ਕਿਰਪਾ? ਵੀ ਆਹ ਜਿਹੜਾ ਤੂੰ ਜਨਮ ਨੂੰ ਦਿੱਤਾ ਨਾ ਹੁਣ ਮਾਨਸ ਦਾ, ਕਹਿੰਦੇ ਮੈਨੂੰ ਗੁਰੂ ਚਰਨਾਂ 'ਚ ਸੋਝੀ ਆ ਗਈ ਹੈ ਵੀ ਇਹ ਤੇਰੇ ਨਾਲ ਮਿਲਣ ਲਈ ਵਾਰੀ ਮੈਨੂੰ ਮਿਲੀ ਹੈ। ਕਹਿੰਦੇ ਮੈਨੂੰ ਪਤਾ ਲੱਗ ਗਿਆ ਗੁਰੂ ਸਾਹਿਬਾਨ ਕੋਲੋਂ, ਪਰ ਹੁਣ ਤੂੰ ਹੀ ਕਿਰਪਾ ਕਰ ਵੀ ਜੇ ਮੈਨੂੰ ਸੋਝੀ ਆ ਗਈ ਹੈ ਵੀ ਤੈਨੂੰ ਮਿਲਣ ਦੀ ਵਾਰੀ ਮਿਲ ਗਈ ਹੈ, ਤਾਂ ਹੁਣ ਤੂੰ ਹੀ ਕਿਰਪਾ ਕਰ ਵੀ ਉਹਦੇ ਪਿੱਛੇ ਗੁਨਾਹ ਕੀਤੇ ਉਹਨਾਂ ਕਰਕੇ ਮੈਂ ਤੇਰੇ 'ਚ ਮਿਲ ਨਹੀਂ ਸਕਦਾ, ਤੇਰਾ ਹੋ ਨਹੀਂ ਸਕਦਾ, ਠੀਕ? ਅਤੇ ਉਹ ਗੁਨਾਹ ਮੈਂ ਬਖਸ਼ਾਵਾਂ ਕਿਵੇਂ? ਕਹਿੰਦਾ ਫਿਰ ਤੂੰ ਹੀ ਕਿਰਪਾ ਕਰ ਵੀ ਤੂੰ ਹੀ ਮੈਨੂੰ ਉਸ ਮਾਰਗ 'ਤੇ ਪਾ ਦੇ, ਉਸ ਮਾਰਗ 'ਤੇ ਚਲਾ ਦੇ, ਜਿਸ ਮਾਰਗ 'ਤੇ ਚੱਲਿਆ ਪਾਪ ਖਤਮ ਹੋ ਜਾਂਦੇ ਨੇ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ, ਕਰ ਦਿਓ ਕਿਰਪਾ। ਕਹਿਣ ਲੱਗੇ ਦੇਖੋ ਕਿੱਡੀ ਵੱਡੀ ਦਾਤ ਮੰਗੀ, ਅਤੇ ਆਪਾਂ ਕੀ ਮੰਗਣ ਲੱਗ ਪਏ ਨੇ? ਗੁਰੂ ਜੀ ਕਿਰਪਾ ਕਰਿਓ, ਫਲਾਣਾ ਕੰਮ ਨਹੀਂ ਹੋਣ ਡਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜਦੋਂ ਗੁਰਬਾਣੀ ਨਾਲ ਜੁੜਦੇ ਹੋ, ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਹੋ, ਸਭ ਤੋਂ ਪਹਿਲਾਂ ਮਨ ਬਿਰਤੀ ਬਣਾਇਆ ਕਰੋ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੈਨੂੰ ਕੋਈ ਝੂਠੀ ਦਾਤ ਨਹੀਂ ਚਾਹੀਦੀ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਮੇਰੇ 'ਤੇ ਕਰੋ ਕਿਰਪਾ। ਕੈਸੀ ਕਿਰਪਾ? ਕਿ ਮੈਂ 84 ਦੇ ਗੇੜ 'ਚ ਬੜੇ ਚਿਰ ਦਾ ਫਿਰਦਾ, ਅਤੇ ਮੈਂ ਘਰੋਂ ਨਿਕਲੇ ਨੂੰ ਮੈਨੂੰ 4th ਯੁੱਗ ਆ, ਅਤੇ ਕਿਰਪਾ ਕਰ ਦਿਓ ਵੀ ਇਸੇ ਯੁੱਗ ਦੇ ਅੰਦਰ, ਇਸੇ ਸਰੀਰ ਦੇ ਅੰਦਰੋਂ ਮੇਰੇ 'ਤੇ ਕਰ ਦਿਓ ਰਹਿਮਤ, ਅਤੇ ਮੈਨੂੰ ਦੇ ਦਿਓ ਸੋਝੀ, ਮੈਂ ਵਾਪਸ ਘਰ ਚਲਿਆ ਜਾਵਾਂ। ਪੰਤੂ ਆਪਾਂ ਇਹ ਤਾਂ ਚੀਜ਼ ਹੀ ਨਹੀਂ ਮੰਗ ਰਹੇ, ਠੀਕ ਹੈ? ਤੁਸੀਂ ਵੇਖੋ, ਤੁਸੀਂ ਆਪਣੇ ਘਰੋਂ ਕਿਤੇ ਚਲੇ ਜਾਓ ਅਤੇ ਤੁਸੀਂ ਰਾਹ ਭੁੱਲ ਜਾਓ, ਉੱਧਰ ਤੁਹਾਡੀ ਮਾਂ, ਉੱਧਰ ਪਿਓ ਬੇਨਤੀਆਂ ਕਰਨ ਡੇ, ਰੱਬਾ ਪੁੱਤ ਵਾਪਸ ਆ ਜਾਏ। ਸੱਚ ਆ, ਤੇ ਗੁਰੂ ਨੂੰ ਪਿਆਰੀ ਸਤਸੰਗ ਜੀ ਉਧਰ ਤੁਸੀਂ ਰਾਹ ਭੁੱਲ ਗਏ ਤੇ ਤੁਸੀਂ ਕਿਤੇ ਗੁਰੂ ਘਰ ਜਾਂਦੇ ਹੋ ਜਾਂ ਰੋਡ ਤੇ ਖਲੋ ਕੇ ਕੀ ਕਹਿੰਦੇ ਹੋ, ਹੱਥ ਜੋੜ ਕੇ ਕਹਿੰਦਾ ਅਕਾਲ ਪੁਰਖ ਪਰਮਾਤਮਾ ਮੈਨੂੰ ਆਪਣੇ ਘਰ ਦਾ ਰਾਹ ਲਵਾ ਦੇ, ਮੇਰੇ ਮਾਂ ਬਾਪ ਡਿੱਗਣ ਡਏ ਹੋਣੇ ਨੇ, ਮੇਰੀ ਮਾਂ ਤੇ ਰੋ ਰੋ ਕੇ ਮਰ ਗਈ ਹੋਣੀ ਤੇ ਮੈਂ ਤੇ ਸਾਰੀ ਰਾਤ ਗੁਜ਼ਾਰ ਲਿਆ, ਮੈਨੂੰ ਰਾਹ ਲਵਾ ਦੇ। ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਉਹ ਇਸ ਮਾਂ ਨਾਲ ਕਿੰਨਾ ਪਿਆਰ ਆ, ਇਸ ਪਿਓ ਨਾਲ ਕਿੰਨਾ ਪਿਆਰ ਆ। ਤੇ ਗੁਰੂ ਨੂੰ ਪਿਆਰੀ ਸਾਹਿਬ ਜੀ ਇਹ ਮਾਂ ਪਿਓ ਉਡੀਕਦੇ ਨੇ ਤੇ ਉਹ ਪਰਮਾਤਮਾ ਤੁਹਾਡੀ ਮਾਂ ਬਾਪ ਉਹ ਨਹੀਂ ਉਡੀਕਦਾ। ਕੀ ਤੁਸੀਂ ਕਦੀ ਖਲੋ ਕੇ ਗੁਰੂ ਚਰਨਾਂ 'ਚ ਅਰਦਾਸ ਕੀਤੀ, ਬੇਨਤੀ ਕੀਤੀ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ ਭਾਈ, ਇੱਥੋਂ ਤਾਂ ਮੈਂ ਇੱਕ ਰਾਤ ਹੀ ਆਇਆ ਤੇ ਉਸ ਮਾਂ ਪਿਓ ਪਿਓ ਵਿਛੜਿਆ, ਮੈਨੂੰ ਤਿੰਨ ਯੁੱਗ ਬਤੀਤ ਹੋ ਕੇ ਚੌਥਾ ਯੁੱਗ ਆ ਗਿਆ ਤੇ ਕਿਰਪਾ ਕਰ ਦਿਓ ਮੇਰੇ ਤੇ, ਗਰੀਬ ਤੇ, ਤੇ ਮੈਨੂੰ ਰਾਹ ਲਭਾ ਦਿਓ ਤੇ ਮੇਰੀ ਮਾਂ ਤੇ ਮੇਰਾ ਪਿਓ ਸੱਚਖੰਡ ਬੈਠਾ ਡਿੱਗਣ ਡਿਆ ਤੇ ਮੈਂ ਵਾਪਸ ਚਲਿਆ ਜਾਵਾਂ। ਲੋੜ ਨਹੀਂ ਪਈ ਮੰਗਣ ਦੀ, ਕਹਿਣ ਦੀ ਲੋੜ ਹੀ ਨਹੀਂ ਪਈ। ਸਿਵਾਓ ਫਿਰ ਗੁਰੂ ਜੀ ਕੀ ਕਹਿਣ ਲੱਗੇ, ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ, 60 ਸਾਲ ਦੀ ਉਮਰ ਸੀ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚੇ ਸਨ। ਬੜੀ ਥਾਈ ਧੱਕੇ ਖਾਧੇ, ਬੜੀ ਥਾਈ ਗਏ ਤੇ ਜਦੋਂ 60 ਸਾਲ ਦੀ ਉਮਰ ਹੋਈ ਤੇ ਫਿਰ ਜਾ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਨਾਲ ਨਾਤਾ ਜੁੜਿਆ। ਠੀਕ ਹੈ ਬਈ, ਹੁਣ ਤੁਸੀਂ ਹਿਸਾਬ ਲਾਓ ਵੀ ਇਹ ਜਿਹੜੀ ਗੁਰਬਾਣੀ ਆ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ 60 ਸਾਲ ਦੀ ਉਮਰ ਤੋਂ ਬਾਅਦ ਦੀ ਖੇਡਾਂ ਆ। ਜੇ ਆਪਾਂ ਲੋਕ ਕਹਿੰਦੇ ਨਾ, ਆਪਾਂ ਕਈ ਵਾਰੀ ਕਹਿ ਦਿੰਦੇ ਹੁਣ ਤੇ ਬੁੱਢੇ ਹੋ ਗਏ ਆ, ਹੁਣ ਅਸੀਂ ਗੁਰੂ ਦੇ ਕੀ ਲੜ ਲੱਗਣਾ ਤੇ ਹੁਣ ਸਾਨੂੰ ਕਿਹੜਾ ਗਿਆਨ ਹੋਣ ਡਿਆ। ਤੇ ਇੱਥੇ ਵੇਖੋ ਗੁਰੂ ਅਮਰਦਾਸ ਪਾਤਸ਼ਾਹ 60 ਸਾਲ ਦੀ ਉਮਰ ਤੇ ਗੁਰੂ ਸਾਹਿਬਾਂ ਦੇ ਚਰਨਾਂ ਨਾਲ ਜੁੜ ਗਏ ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ ਧਿਆਨ ਕਰਨਾ, ਐਸਾ ਸਮਾਂ ਆਇਆ ਕਿ ਗੁਰੂ ਅਮਰਦਾਸ ਪਾਤਸ਼ਾਹ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਅੰਦਰ ਭੇਦ ਨਹੀਂ ਰਿਹਾ, ਇੱਕ ਹੋ ਗਏ। ਕਹਿੰਦਾ ਭਾਵ ਹੋਏ ਕਿੱਥੋਂ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲੋਂ ਜਿਹੜੀ ਦਾਤ ਲਈ ਸੀ ਉਹਨੂੰ ਵਰਤਿਆ, ਠੀਕ ਹੈ, ਉਹਨੂੰ ਅੰਦਰ ਵਸਾਇਆ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਨੂੰ ਕੀ ਕਹਿਣ ਲੱਗੇ, ਕਹਿੰਦੇ ਹੁਣ ਤੇਰੇ ਤੇ ਮੇਰੇ 'ਚ ਭੇਦ ਨਹੀਂ ਹੈ। ਤੇ ਕੀ ਗੁਰੂ ਅਮਰਦਾਸ ਪਾਤਸ਼ਾਹ ਵਿੱਚ ਇੱਕ ਸਿੱਖ ਬਣ ਕੇ ਗਏ ਸੀ ਤੇ ਤੁਸੀਂ ਵੀ ਗੁਰੂ ਦੇ ਸਿੱਖ ਬਣ ਕੇ ਆਏ ਹੋ, ਸਿਰਫ ਗੱਲ ਇੰਨਾ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਸਿੱਖ ਬਣ ਕੇ ਕੁਝ ਸਿੱਖਿਆ, ਪਰ ਤੁਸੀਂ ਸਿੱਖ ਬਣ ਕੇ ਗੁਰੂ ਕੋਲੋਂ ਕੁਝ ਸਿੱਖਦੇ ਨਹੀਂ ਹੋ, ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਕੋਲੋਂ ਕੁਝ ਸਿੱਖ ਲਓ ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ ਤੁਹਾਡੀ ਵੀ ਮਨ ਬਿਰਤੀ ਉਹਨਾਂ ਵਰਗੀ ਬਣ ਜਾਣੀ ਹੈ, ਤੁਹਾਡੇ ਅੰਦਰ ਵੀ ਪ੍ਰਕਾਸ਼ ਉਦਾਂ ਦਾ ਹੀ ਪੈਦਾ ਹੋ ਜਾਣਾ, ਐਡੀ ਕੋਈ ਗੱਲ ਨਹੀਂ ਹੈਗੀ। ਠੀਕ ਹੈ ਬਈ, ਸੋ ਧਿਆਨ ਦੇਣਾ ਗੁਰੂ ਜੀ ਕੀ ਕਹਿਣ ਲੱਗੇ, ਪਰਮਾਤਮਾ ਕਰ ਕਿਰਪਾ। ਕੈਸੀ ਕਿਰਪਾ? ਕਹਿਣ ਲੱਗੇ ਮੈਂ ਮਾਰਗ ਤੇ ਦੇਵਾਂ ਚੱਲ, ਜਦੋਂ ਮੈਂ ਮਾਰਗ ਤੇ ਚੱਲ ਪਵਾਂ ਨਾ ਤੇ ਫਿਰ ਮੇਰੀ ਮਨ ਬਿਰਤੀ ਬਣ ਜਾਏ। ਕਹਿੰਦੇ ਕੈਸੀ? ਕਹਿੰਦੇ ਹਰ ਕੀ ਚਰਨੀ ਲਾਗ ਰਹਾ ਵਿੱਚੋਂ ਆਪ ਗਵਾਏ। ਕਹਿੰਦੇ ਪਰਮਾਤਮਾ ਕਿਰਪਾ ਕਰ ਕਿ ਮੈਂ ਉਸ ਅਕਾਲ ਪੁਰਖ ਪਰਮਾਤਮਾ ਤੇਰੇ ਚਰਨਾਂ ਨਾਲ ਜੁੜਿਆ ਰਵਾਂ। ਚਰਨੀ ਕਿਹਨੂੰ ਕਹਿੰਦੇ ਆ? ਨਾਮ ਨੂੰ। ਮੈਂ ਨਾਮ ਨਾਲ ਜੁੜਿਆ ਰਵਾਂ, ਪਰ ਜਦੋਂ ਮੈਂ ਨਾਮ ਨਾਲ ਜੁੜਾ ਨਾ ਤੇ ਮੇਰੇ ਤੇ ਪਰਮਾਤਮਾ ਤੁਸੀਂ ਕਿਰਪਾ ਕਰਨੀ ਹੈ ਤੇ ਵਿੱਚੋਂ ਆਪ ਅਗਵਾਏ। ਕਹਿੰਦਾ ਮੈਂ ਆਪਣੇ ਆਪ ਨੂੰ ਭੁੱਲ ਜਾਵਾਂ ਤੇ ਭੁੱਲ ਕੇ ਤੇਰੇ ਨਾਮ ਨਾਲ ਜੁੜਾਂ, ਜੇ ਕਿਤੇ ਮੈਨੂੰ ਆਪਣੇ ਆਪ ਦੀ ਯਾਦ ਆ ਗਈ ਤੇ ਮੈਂ ਤੇਰੇ ਨਾਮ ਤੋਂ ਟੁੱਟ ਜਾਣਾ ਆ। ਗੱਲ ਸੱਚ ਜੇ ਜਦੋਂ ਸਾਨੂੰ ਨਾ ਆਪਣੇ ਆਪ ਦੀ ਯਾਦ ਆ ਜਾਂਦੀ ਨਾ, ਕਿਸੇ ਵੇਲੇ ਆਪਾਂ ਰੱਬ ਰੱਬ ਕਰਨ ਡੇ ਹੁੰਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰਨ ਡੇ ਹੁੰਦੇ ਹਾਂ, ਸੁੱਤ ਸ਼ਬਦ ਦਾ ਮਿਲਾਪ ਕਰਨ ਡੇ ਹੁੰਦੇ ਤੇ ਬੜੇ ਖੁਸ਼ ਹੁੰਦੇ ਹਾਂ। ਕੀ ਕਹਿੰਦੇ ਹਾਂ? ਕਹਿੰਦੇ ਬਾਬਾ ਜੀ ਬੜਾ ਆਨੰਦ ਆਇਆ ਅੱਜ, 5-7 ਮਿੰਟ ਤਾਂ ਮੈਨੂੰ ਹੋਸ਼ ਹੀ ਨਹੀਂ ਰਹੀ, ਬੜਾ ਹੀ ਆਨੰਦ ਆਉਣ ਡਿਆ ਸੀ। ਫਿਰ ਕਹਿੰਦਾ 5-7 ਮਿੰਟਾਂ ਬਾਅਦ ਫਿਰ ਉਹੀ ਹਾਲ ਹੈ। ਕਿਹੜੀ ਗੱਲੋਂ? 5-7 ਮਿੰਟ ਆਪਣੇ ਆਪ ਨੂੰ ਭੁੱਲ ਗਿਆ ਸੀ ਤੇ 5-7 ਮਿੰਟਾਂ ਬਾਅਦ ਫਿਰ ਆਪਣੇ ਆਪ ਦੀ ਯਾਦ ਆ ਗਈ। ਕਾਹਦੀ ਯਾਦ ਆ ਗਈ? ਵੀ ਮੈਂ ਅੱਜ ਸਿਮਰਨ ਕਰਨ ਡਿਆ, ਗੁਰੂ ਚਰਨਾਂ 'ਚ ਬੈਠਾ ਤੇ ਫਾਇਦਾ ਕੀ ਹੋਇਆ? ਹੈ ਇੰਨਾ ਚਿਰ ਬਹਿਣ ਦਾ, ਗੁਰੂ ਘਰ ਜਾਣ ਦਾ, ਹੈ ਉਹ ਕਚਹਿਰੀ 'ਚ ਕੇਸ ਲੱਗਾ ਹੋਇਆ ਤੇ ਉਧਰੋਂ ਅੱਜ ਉਹਦੀ ਤਰੀਕ ਆ, ਇਹ ਆਪਣੇ ਆਪ ਨੂੰ ਯਾਦ ਕਰਨ ਦਾ। ਠੀਕ ਹੈ ਬਈ, ਤੂੰ ਕੀ ਕਹਿੰਦੇ ਗੁਰੂ ਸਾਹਿਬਨ? ਕਹਿੰਦੇ ਮੇਰੇ ਤੇ ਉੱਤੇ ਕਿਰਪਾ ਕਰ ਦਿਓ, ਕੋਈ ਹਰ ਕੀ ਚਰਨੀ ਲਾਗ ਰਹਾਂ ਕਿ ਵੀ ਪਰਮਾਤਮਾ ਦੀ ਮੈਂ ਚਰਨੀ ਲੱਗਾ ਰਵਾਂ, ਪਰ ਲੱਗਾ ਪਤਾ ਕਿੱਦਾਂ ਰਵਾਂ? ਵਿੱਚੋਂ ਆਪ ਗਵਾਏ। ਕਹਿੰਦੇ ਮੈਂ ਆਪਣੇ ਆਪ ਨੂੰ ਗਵਾ ਲਵਾਂ, ਆਪਣੇ ਆਪ ਨੂੰ ਭੁੱਲ ਜਾਵਾਂ, ਭੁੱਲ ਕੇ ਤੇਰੇ ਚਰਨਾਂ ਨਾਲ ਜੁੜ ਜਾਵਾਂ, ਇਹ ਮੇਰੇ ਤੇ ਕਿਰਪਾ ਪਰਮਾਤਮਾ ਤੂੰ ਕਰ ਦੇ। ਦੇਖੋ ਕਿੱਡੀ ਵੱਡੀ ਦਾਤ ਮੰਗੀ ਹੈ ਤੇ ਆਪਾਂ ਕੀ ਮੰਗਣਾ ਸੀ? ਗੁਰੂ ਕਿਰਪਾ ਕਰ ਦੇ ਵੀ ਮੈਂ ਤੇਰਾ ਪਾਠ ਕਰਾਂ ਤੇ ਤੂੰ ਮੇਰਾ ਕੰਮ ਕਰ ਆਵੇਂ, ਹੈ ਨਹੀਂ। ਇੱਥੇ ਕੀ ਮੰਗ ਲਿਆ? ਕਹਿੰਦਾ ਗੁਰੂ ਜੀ ਕਿਰਪਾ ਕਰੋ ਵੀ ਜਦੋਂ ਮੈਂ ਤੇਰੇ ਚਰਨਾਂ ਨਾਲ ਜੁੜਾਂ, ਮੇਰੇ ਤੇ ਮਿਹਰ ਭਰਿਆ ਹੱਥ ਰੱਖੀ ਕਿ ਮੈਨੂੰ ਆਪਣੇ ਆਪ ਦੀ ਸ਼ੁੱਧ ਬੁੱਧੀ ਭੁੱਲ ਜਾਏ, ਮੈਂ ਆਪਣੇ ਆਪ ਨੂੰ ਭੁੱਲ ਜਾਵਾਂ, ਮੈਨੂੰ ਚੇਤਾ ਰਵੇ ਨਾ ਮੈਂ ਕੌਣ ਆ, ਮੈਨੂੰ ਚੇਤਾ ਰਵੇ ਨਾ ਮੈਂ ਕਿੱਥੋਂ ਆਇਆ ਤੇ ਤੇਰੇ ਨਾਮ ਨਾਲ ਜੁੜ ਜਾਵਾਂ, ਐਸਾ ਜੁੜ ਜਾਵਾਂ ਕਿ ਮੈਂ ਤੋਂ ਤੂੰ ਹੋ ਜਾਵਾਂ। ਠੀਕ ਹੈ, ਮਨ ਬਿਰਤੀ ਹੈ, ਪੁਕਾਰ ਆ ਖਿੱਚਿਆ ਅੰਦਰ ਦੀ। ਪਰ ਗੁਰੂ ਨੂੰ ਪਿਆਰੀ ਸਤਸੰਗ ਜੀਓ, ਜਿੰਨਾ ਚਿਰ ਅਸੀਂ ਮਨ ਬਿਰਤੀ ਇੱਦਾਂ ਦੀ ਨਹੀਂ ਬਣਾਵਾਂਗੇ, ਜਿੰਨਾ ਚਿਰ ਅਸੀਂ ਪਿਆਰ ਇਹੋ ਜਿਹਾ ਪੈਦਾ ਨਹੀਂ ਕਰਾਂਗੇ। ਕਿਉਂਕਿ ਸਾਡੀ ਮਨ ਬਿਰਤੀ ਕੈਸੀ ਹੈ, ਗੁਰੂ ਸਾਹਿਬਾਂ ਨੇ ਕਿਹਾ ਵੀ ਪ੍ਰੇਮ ਪੈਦਾ ਕਰ ਆਪਣੇ ਅੰਦਰ। ਪ੍ਰੇਮ ਪੈਦਾ ਕਿੱਥੋਂ ਹੁੰਦਾ, ਵਿਚਾਰ ਕਰਨਾ, ਪ੍ਰੇਮ ਪੈਦਾ ਕਿੱਥੋਂ ਹੁੰਦਾ? ਪ੍ਰੇਮ ਪੈਦਾ ਉਦੋਂ ਹੁੰਦਾ ਜਦੋਂ ਸਾਨੂੰ ਕਿਸੇ ਦੀ ਜਾਣਕਾਰੀ ਮਿਲਦੀ ਹੈ, ਜਦੋਂ ਸਾਨੂੰ ਕਿਸੇ ਕੋਲੋਂ ਕਿਸੇ ਦੀ ਜਾਣਕਾਰੀ ਮਿਲਦੀ ਹੈ ਤਾਂ ਅਸੀਂ ਜਾਣਕਾਰੀ ਬੜੇ ਪਿਆਰ ਨਾਲ ਸੁਣਦੇ ਹਾਂ, ਲਹਿਜੇ ਨਾਲ ਸੁਣਦੇ ਹਾਂ, ਧਿਆਨ ਨਾਲ ਸੁਣਦੇ ਹਾਂ, ਅਤੇ ਸੁਭਾਵਿਕ ਜਿਹਾ ਹੀ ਹੋ ਜਾਂਦਾ ਕਿਸੇ ਬੰਦੇ ਦੀ ਉਸਤਤ ਸੁਣਦਿਆਂ ਵਡਿਆਈ ਸੁਣਦਿਆਂ ਨਾ, ਭਾਵੇਂ ਨਾ ਵੀ ਮਿਲੇ ਹੋਈਏ, ਮਨ 'ਚ ਉਹਨੂੰ ਮਿਲਣ ਦਾ ਪ੍ਰੇਮ ਪੈਦਾ ਹੋ ਜਾਂਦਾ। ਕਿਸੇ ਨੇ ਕਿਹਾ ਫਲਾਣਾ ਸੋ ਬੰਦਾ ਬੜਾ ਹੀ ਨੇਕ ਹੈ, ਬੜਾ ਹੀ ਚੰਗਾ ਹੈ, ਬੜਾ ਹੀ ਸੋਹਣਾ ਹੈ, ਕਿੰਨੀਆਂ ਹੀ ਉਹਦੀਆਂ ਵਡਿਆਈਆਂ ਕੀਤੀਆਂ। ਅਤੇ ਹੌਲੀ ਹੌਲੀ ਵਡਿਆਈ ਸੁਣਦਿਆਂ ਮਨ ਵਿੱਚ ਇੱਕ ਤੰਗ ਪੈਦਾ ਹੋਈ ਵੀ ਯਾਰ ਜੇ ਏਡਾ ਹੀ ਸੋਹਣਾ ਆ, ਇੰਨਾ ਹੀ ਸਿਆਣਾ ਆ, ਇੰਨਾ ਹੀ ਅਮੀਰ ਆ, ਕਿ ਉਹਨਾਂ ਨੂੰ ਮਿਲੀਏ, ਕੁਛ ਨਾ ਕੁਛ ਤਾਂ ਦਊਗਾ ਹੀ ਨਾ, ਉਹਨੂੰ ਮਿਲੀਏ। ਅਤੇ ਗੁਰੂ ਨੂੰ ਪਿਆਰੀ ਸਤਸੰਗ ਜੋ, ਜਿਹੜੇ ਪ੍ਰਾਣੀ ਨੇ, ਜਿਸ ਇਨਸਾਨ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਰੂਪੀ ਗੁਰਬਾਣੀ ਨੂੰ ਪਿਆਰ ਨਾਲ ਸਰਵਣ ਕੀਤਾ, ਪਿਆਰ ਨਾਲ ਸੁਣਿਆ, ਸਤਿਕਾਰ ਨਾਲ ਸੁਣਿਆ, ਟਿਕ ਕੇ ਸੁਣਿਆ ਗੁਰਬਾਣੀ ਨੂੰ, ਗੁਰੂ ਨੂੰ ਪਿਆਰੀ ਸਤਸੰਗ ਜੀਓ, ਐਸੀ ਕਿਰਪਾ ਕੀਤੀ ਕਿ ਉਸ ਇਨਸਾਨ ਦੇ ਅੰਦਰ ਸੁਭਾਵਕ ਬਣ ਜਾਂਦਾ ਪ੍ਰੇਮ ਪੈਦਾ ਹੋਣਾ। ਉਹਦੇ ਅੰਦਰ ਸੁਭਾਵਕ ਹੀ ਉਸ ਪਰਮਾਤਮਾ ਦੇ ਮਿਲਾਪ ਦਾ ਇੱਕ ਪ੍ਰੇਮ ਪੈਦਾ ਹੁੰਦਾ ਹੈ। ਕਿੱਥੋਂ ਪੈਦਾ ਹੁੰਦਾ ਹੈ? ਕਿਉਂਕਿ ਆਪ ਜੀ ਵਿਚਾਰ ਕਰਕੇ ਦੇਖਣਾ, ਜਦੋਂ ਗੁਰਬਾਣੀ ਆਪ ਜੀ ਸੁਣਦੇ ਹੋ, ਸਰਵਣ ਕਰਦੇ ਹੋ, ਜੇ ਤੁਸੀਂ ਮਨ ਦਾ ਟਿਕਾਅ ਬਣਾ ਕੇ ਗੁਰਬਾਣੀ ਸਰਵਣ ਕਰਦੇ ਹੋ, ਮਨ ਦਾ ਟਿਕਾਅ ਬਣਾ ਕੇ ਗੁਰਬਾਣੀ ਨੂੰ ਪੜ੍ਹਦੇ ਹੋ, ਤੇ ਤੁਹਾਡੇ ਅੰਦਰ ਇੱਕ ਚਾਅ ਪੈਦਾ ਹੋਵੇਗਾ। ਪਰ ਜੇ ਗੁਰੂ ਨੂੰ ਪਿਆਰੀ ਸਤਸੰਗ ਜੋ ਪੜ੍ਹਨ ਆਪਾਂ ਬਾਣੀ ਰਹੇ ਹਾਂ, ਤੇ ਮਨ ਕਿਤੇ ਹੋਰ ਫਿਰਨ ਰਿਹਾ, ਸਾਰੀ ਉਮਰ ਪਾਠ ਕਰਦੇ ਰਹੋ, ਕਦੀ ਮਨ 'ਚ ਪ੍ਰੇਮ ਪੈਦਾ ਨਹੀਂ ਹੋਊਗਾ, ਕਦੀ ਉਸ ਪਰਮਾਤਮਾ ਨੂੰ ਮਿਲਣ ਦਾ ਚਾਅ ਪੈਦਾ ਨਹੀਂ ਹੋਊਗਾ। ਕਿਉਂਕਿ ਬਾਣੀ 'ਚ ਲਿਖਿਆ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਉਹ ਬਈ ਪੜ੍ਹਨ ਸੁਣਨਾ ਕੋਈ ਵੱਡੀ ਗੱਲ ਨਹੀਂ ਹੋ ਜਾਣੀ, ਜਿੰਨਾ ਚਿਰ ਤੇਰੇ ਮਨ ਵਿੱਚ ਆਤਮਿਕ ਅਡੋਲਤਾ ਨਹੀਂ ਬਣੀ, ਠੀਕ ਹੈ, ਅਤੇ ਉਸ ਪਰਮਾਤਮਾ ਦੇ ਮਿਲਾਪ ਦਾ ਤੇਰੇ ਮਨ 'ਚ ਚਾਅ ਨਹੀਂ ਖੜਿਆ, ਕਹਿੰਦੇ ਉਹਨਾਂ 'ਚ ਤੇਰੇ ਨਾਲ ਕੁਛ ਨਹੀਂ ਫਰਕ ਪੈਣ ਲੱਗਾ। ਕਿਉਂਕਿ ਜਦੋਂ ਗੁਰਬਾਣੀ ਪੜ੍ਹਨੀ ਹੈ, ਜਦੋਂ ਗੁਰਬਾਣੀ ਸਰਵਣ ਕਰਨੀ ਹੈ, ਉਸ ਵੇਲੇ ਸਾਡੇ ਮਨ ਵਿੱਚ ਝੂਠੀ ਤਾਂਗ, ਸੰਸਾਰ ਦੀ ਤਾਂਗ, ਸੰਸਾਰ ਦੀ ਖਿੱਚ ਨਹੀਂ ਹੋਣੀ ਚਾਹੀਦੀ। ਕੇਵਲ ਤਾਂ ਕੇਵਲ ਸਾਡੀ ਮਨ ਬਿਰਤੀ ਜਿਹੜੀ ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਨਾਲ ਜੁੜੀ ਹੋਣੀ ਚਾਹੀਦੀ ਹੈ। ਸਾਡੀ ਮਨ ਬਿਰਤੀ ਇੱਦਾਂ ਦੀ ਬਣ ਜਾਣੀ ਚਾਹੀਦੀ ਹੈ ਕਿ ਯਾਰ ਮੈਂ ਗੁਰਬਾਣੀ ਸੁਣ ਰਿਹਾ। ਦੇਖੋ ਕਈ ਵੇਲੇ ਕਈ ਸੱਜਣ ਐਸੇ ਮਿਲਣਗੇ, ਪਾਠ ਕਰਦੇ ਪਏ ਆ, ਅਤੇ ਉਹਨਾਂ ਨੇ ਵਿੱਚੋਂ ਕਿਸੇ ਦੀ ਆਵਾਜ਼ ਸੁਣੀ ਅਤੇ ਇਸ਼ਾਰਾ ਕਰਦੇ ਆ ਵੀ ਭਾਈ ਪਰਾਂ ਚਲਾ ਜਾ, ਮੈਨੂੰ ਪਾਠ ਕਰ ਲੈਂਦੇ, ਮੈਂ ਪਾਠ ਕਰਦਾ ਪਿਆ। ਪਰ ਕਈ ਸੱਜਣ ਐਸੇ ਮਿਲਣਗੇ ਆਪ ਜੀ ਨੂੰ ਕਿ ਪਾਠ ਕਰਦਾ ਪਿਆ, ਗੁਰਬਾਣੀ ਪੜ੍ਹਦਾ ਪਿਆ, ਪਰ ਗੁਰੂ ਨੂੰ ਪਿਆਰੀ ਸਤਸੰਗ ਜੀ ਉਹ ਪਾਠ ਕਰਕੇ ਸਮਾਪਤੀ ਕਰਕੇ ਉੱਠਦਾ ਅਤੇ ਪਹਿਲਾਂ ਪੁੱਛਦਾ ਇਹ ਨੱਥਾ ਸਿੰਘ ਕੀ ਲੈਣ ਆਇਆ ਸੀ? ਇਹਦਾ ਮਤਲਬ ਉਹਦਾ ਧਿਆਨ ਨੱਥਾ ਸਿੰਘ ਵੱਲ ਸੀ, ਉਹਦਾ ਧਿਆਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵੱਲ ਨਹੀਂ ਸੀ। ਐਸੇ ਬੰਦੇ ਦੀ ਜ਼ਿੰਦਗੀ ਨਹੀਂ ਸਵਰਨੀ, ਕਿਸੇ ਬੰਦੇ ਦੀ ਜ਼ਿੰਦਗੀ ਨਹੀਂ ਮਰਨੀ। ਕਿਉਂ? ਗੁਰੂ ਜੀ ਸਮਝਾਉਣ ਲੱਗੇ, ਕੀ ਕਹਿਣ ਲੱਗੇ? ਕਹਿਣ ਲੱਗੇ ਅਸੀਂ ਕਿਰਪਾ ਕਰ ਦਿਓ, ਮੇਰੇ ਮਨ ਗੁਰਮੁਖ ਨਾਮ ਹਰ ਧਿਆਏ। ਗੁਰੂ ਜੀ ਆਪਣੇ ਮਨ ਨੂੰ ਕਹਿੰਦੇ ਮੇਰਿਆ ਮਨਾ ਗੱਲ ਸੁਣ ਬਈ, ਕਹਿੰਦੇ ਦੱਸੋ। ਤੁਹਾਨੂੰ ਅੱਗੇ ਵੀ ਕਿਹਾ ਸੀ ਤਨ ਅਤੇ ਮਨ ਆਪਸ 'ਚ ਗੱਲਾਂ ਕਰਦੇ ਆ, ਠੀਕ ਹੈ ਬਈ। ਮਨ ਕਹਿੰਦਾ ਦੱਸੋ, ਅਤੇ ਗੁਰੂ ਜੀ ਆਪਣੇ ਮਨ ਨੂੰ ਕਹਿਣ ਲੱਗੇ, ਕਹਿੰਦੇ ਮੇਰੇ ਮਨ ਗੁਰਮੁਖ ਨਾਮ ਹਰ ਧਿਆਏ। ਕਹਿੰਦੇ ਮੇਰਿਆ ਮਨਾ ਇੱਦਾਂ ਕਰ ਵੀ ਗੁਰਮੁਖਾਂ ਨਾਲ ਜੁੜ, ਗੁਰੂ ਦੀ ਸ਼ਰਨ 'ਚ ਪੈ, ਗੁਰੂ ਦੇ ਚਰਨਾਂ ਨਾਲ ਜੁੜ, ਮਨ ਕਰਕੇ ਗੁਰੂ ਵਾਲਾ ਹੋ ਜਾ। ਅਤੇ ਕੀ ਕਰ? ਗੁਰੂ ਦੇ ਚਰਨਾਂ ਨਾਲ ਜੁੜ ਕੇ ਕੀ ਕਰ? ਵੀ ਨਾਮ ਧਿਆ, ਉਸ ਪਰਮਾਤਮਾ ਦਾ ਨਾਮ ਧਿਆ, ਸਿਮਰਨ ਕਰ। ਜੇ ਤੂੰ ਨਾਮ ਸਿਮਰਨ ਨਹੀਂ ਕਰਦਾ ਤੇ ਮਨ ਨੂੰ ਕਹਿਣ ਲੱਗੇ ਵੀ ਤੇਰੀ ਜ਼ਿੰਦਗੀ ਕਿਤੇ ਵਰਗੀ ਹੈ, ਜਿਹੜੀਆਂ ਟੇਢੀਆਂ ਮੇਢੀਆਂ ਜੂਨਾਂ ਛੱਡ ਆਇਆ ਨਾ, ਤੇਰਾ ਜੀਵਨ ਉਹਨਾਂ ਵਰਗਾ ਹੈ। ਵਿਚਾਰ ਕਰਨਾ, ਆਪਾਂ ਬਾਣੀ ਸਾਰੇ ਪੜ੍ਹਦੇ ਹਾਂ, ਕੋਈ ਇਹੋ ਜਿਹੀ ਗੱਲ ਨਹੀਂ ਕਿ ਆਪਾਂ ਨਹੀਂ ਪੜ੍ਹਦੇ, ਸਾਰੇ ਪੜ੍ਹਦੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ 1418 ਅੰਗ ਦੇ ਉੱਤੇ ਐਸਾ ਇੱਕ ਵਿਚਾਰ ਸਾਡੀ ਝੋਲੀ 'ਚ ਪਾਇਆ ਹੈ ਕਿ ਬੰਦਾ ਬਾਣੀ ਪੜ੍ਹਦਾ, ਪਾਠ ਕਰਦਾ, ਪਰ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ। ਜਿਹੜਾ ਬੰਦਾ ਗੁਰਬਾਣੀ ਪੜ੍ਹਦਾ ਹੈ ਪਰ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ, ਗੁਰੂ ਜੀ ਨੇ ਕਿਹਦੇ ਨਾਲ ਤੋਲ ਦਿੱਤਾ? ਫੜ ਕੇ ਦੇਖੋ ਕੀ ਕਹਿਣ ਲੱਗੇ। ਕਹਿੰਦੇ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਣ ਨਹੀਂ ਆਖੀਅਨ, ਪਸ਼ੂ ਢੋਰ ਗੁਆਰ। ਤੁਹਾਨੂੰ ਪਾਛਾ ਆਖੀ ਕੀਤਾ ਆਪ ਜੀ ਨੇ ਕੀ ਕਹਿਣ ਲੱਗੇ ਕਹਿੰਦੇ ਜਿਹੜਾ ਪੁਰਾਣੀ ਮਨੁੱਖੀ ਜਾਮੇ ਵਿੱਚ ਬੈਠਾ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਚਰਨਾਂ ਵਿੱਚ ਬੈਠਾ ਹੈ ਚਰਨਾਂ ਵਿੱਚ ਬੈਠਾ ਹੈ ਬਾਣੀ ਪੜ੍ਹ ਰਿਹਾ ਹੈ ਬਾਣੀ ਸੁਣ ਰਿਹਾ ਹੈ ਠੀਕ ਹੈ ਬਈ ਪਰ ਇਸ ਸ਼ਬਦ ਦੀ ਸ਼ਬਦ ਦਾ ਭਾਵ ਦਾ ਉਪਦੇਸ਼ ਇਸ ਉਪਦੇਸ਼ ਦਾ ਵਿਚਾਰ ਨਹੀਂ ਕਰਦਾ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ ਸ਼ਬਦ ਨਾ ਕੀਤੋ ਵਿਚਾਰ ਸ਼ਬਦ ਦੀ ਵਿਚਾਰ ਨਹੀਂ ਕਰਦਾ ਤੇ ਵਿਚਾਰ ਕਰਕੇ ਆਪਣੇ ਅੰਦਰ ਉਸ ਪਰਮਾਤਮਾ ਦੇ ਮਿਲਾਪ ਦੀ ਅਰਾਧਨਾ ਨਹੀਂ ਕਰਦਾ ਅਰਾਧਨਾ ਕੀ ਹੈ ਸੁੱਤ ਸ਼ਬਦ ਦਾ ਮਿਲਾਪ ਨਹੀਂ ਕਰਦਾ ਕਹਿੰਦੇ ਓਏ ਦੇਖੋ ਪਹਿਲਾਂ ਨੂੰ ਓਏ ਕਿਹਾ ਓਏ ਕਿਹਨੂੰ ਕਹੀਦਾ ਕਿਸੇ ਮੂਰਖ ਨੂੰ ਓਏ ਕਹਿ ਕੇ ਬੁਲਾਉਂਦੇ ਆਪਾਂ ਓਏ ਮਨ ਸਜੂਨ ਆਖੀਆਂ ਨੇ ਕਹਿੰਦੇ ਉਹਨਾਂ ਦੀ ਗਿਣਤੀ ਮਨੁੱਖ ਜਾਮੇ 'ਚ ਹੀ ਨਹੀਂ ਕਰਨੀ ਅੱਛਾ ਹੋ ਗਿਓ ਕਹਿੰਦੇ ਭਾਵੇਂ ਜਨਮ ਮਨੁੱਖ ਦਾ ਹੈ ਪਰ ਮਨ ਬਿਰਤੀ ਕਿਹਦੇ ਵਰਗੀ ਹੈ ਪਸ਼ੂ ਢੋਰ ਗੁਆਰ ਕਹਿੰਦੇ ਇਹਨਾਂ ਦੀ ਮਨ ਬਿਰਤੀ ਕਿਸੇ ਅਵਾਰਾ ਡੰਗਰ ਵਰਗੀ ਹੈ ਕਹਿੰਦੇ ਅਵਾਰਾ ਡੰਗਰ ਕਿੰਨੀਆਂ ਪੈਲੀਆਂ 'ਚੋਂ ਲੰਘਦਾ ਹੈ ਸਾਰੀਆਂ ਪੈਲੀਆਂ 'ਚ ਮੂੰਹ ਮਾਰਦਾ ਹੈ ਪਰ ਸਵਾਦ ਦੱਸਣ ਯੋਗਾ ਨਹੀਂ ਮੈਂ ਕਿਹੜੀ ਪੈਲੀ 'ਚੋਂ ਕੀ ਖਾ ਕੇ ਆਇਆ ਕਹਿੰਦੇ ਇਹਦੀ ਮਨ ਬਿਰਤੀ ਵੀ ਇੱਦਾਂ ਦੀ ਹੈ ਵੀ ਕਿੰਨੀ ਬਾਣੀ ਪੜ੍ਹੀ ਪਰ ਇਹਨੂੰ ਕਿਸੇ ਪੰਕਤੀ ਦਾ ਸਵਾਦ ਦਾ ਨਹੀਂ ਪਤਾ ਵੀ ਕਿੱਥੇ ਕੀ ਰੱਖਿਆ ਮਨ ਬਿਰਤੀ ਡੰਗਰ ਵਾਲੀ ਹੈ ਕਿਹਦੀ ਜਿਹੜਾ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ ਦੇਖੋ ਹਰ ਇੱਕ ਚੀਜ਼ ਨੂੰ ਬੜੇ ਪਿਆਰ ਦੇ ਨਾਲ ਫੜੋ ਜਦੋਂ ਪਿਆਰ ਨਾਲ ਪੜੋਗੇ ਆਪ ਜੀ ਨੂੰ ਗੁਰਬਾਣੀ ਅੰਦਰੋਂ ਗੁਰਬਾਣੀ ਇੱਕ ਚਾਨਣ ਆ ਗੁਰਬਾਣੀ ਚਾਨਣ ਆ ਗੁਰੂ ਨੂੰ ਪਿਆਰੀ ਸਾਹਿਬ ਸੰਗਤ ਜੀ ਸਿਆਣੇ ਹੋ ਦਿਨ ਚੜਿਆ ਸੂਰਜ ਆ ਤੇ ਲਾਈਟ ਨਹੀਂ ਜਗਾਈ ਦੀ ਕੀ ਕਹਿੰਦਾ ਕਹਿੰਦਾ ਸੂਰਜ ਚੜਿਆ ਰੋਸ਼ਨੀ ਇੰਨੀ ਕਿ ਦੀਵੇ ਦੀ ਕੀ ਲੋੜ ਆ ਬਲਬ ਦੀ ਕੀ ਲੋੜ ਹੈ ਕਿਉਂਕਿ ਬਲਬ ਕੋਲ ਤਾਕਤ ਨਹੀਂ ਹੈ ਠੀਕ ਹੈ ਸੋ ਗੁਰੂ ਜੀ ਕਹਿਣ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਹੁੰਦਿਆਂ ਸੁਣਦਿਆਂ ਸਾਨੂੰ ਸੰਸਾਰੀ ਵਿਕਾਰਾਂ ਦੀ ਸਾਨੂੰ ਸੰਸਾਰੀ ਪਖੰਡਾਂ ਦੀ ਸਾਨੂੰ ਸੰਸਾਰੀ ਸਹਾਰਿਆਂ ਦੀ ਲੋੜ ਨਹੀਂ ਹੈ ਕਿਉਂਕਿ ਇਹ ਐਸਾ ਚਾਨਣ ਹੈ ਕਿ ਜਿਵੇਂ ਸੂਰਜ ਚੜਿਆ ਦੂਰ ਤੱਕ ਦਿਖਾਈ ਦਿੰਦਾ ਤੇ ਕਹਿੰਦੇ ਗੁਰਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਦੇਖੋ ਤੁਹਾਨੂੰ ਵੀ ਦੂਰ ਤੱਕ ਦਿਖਾਈ ਦੇਵੇਗਾ ਕਿਉਂ ਗੁਰਬਾਣੀ ਨੇ ਤੁਹਾਡੇ ਅੰਦਰ ਚਾਨਣ ਕਰਨਾ ਹੈ ਠੀਕ ਹੈ ਕੈਸਾ ਚਾਨਣ ਕਰਨਾ ਹੈ ਇਹ ਅੱਖਾਂ ਦੀ ਤਾਕਤ ਉਨੀ ਰਹਿਣੀ ਹੈ ਅੱਖਾਂ ਸੂਰਜ ਦੇ ਚਾਰ ਰੋਸ਼ਨੀ ਵਿੱਚ 200-400-500 ਗਜ ਤੱਕ ਦੇਖ ਸਕਦੀਆਂ ਪਰ ਗੁਰੂ ਪਿਆਰਿਓ ਦੇਖੋ ਗੁਰਬਾਣੀ ਦੀ ਤਾਕਤ ਗੁਰੂ ਸਾਹਿਬ ਬਣਗੀ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਗੁਰੂ ਦੇ ਸ਼ਬਦ ਦਾ ਚਾਨਣ ਹੋ ਜਾਂਦਾ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ ਹੈ ਕਹਿੰਦੇ ਤਿੰਨਾਂ ਭਾਵਨਾ ਦੀ ਸੋਝੀ ਹੋ ਜਾਂਦੀ ਹੈ ਉਹ 84 ਲੱਖ ਜੂਨ ਘੁੰਮ ਸਕਦੇ ਆ ਫਿਰ ਸਾਧੂ ਨੂੰ ਵਿਡਾਈ ਦਿੱਤੀ ਹੈ ਸਾਧੂ ਕੌਣ ਹੈ ਜਿਹਦੇ ਅੰਦਰ ਪ੍ਰਕਾਸ਼ ਕੀ ਸੀ ਵਿਡਾਈ ਦਿੱਤੀ ਕਹਿੰਦੇ ਸਗਲੀ ਧਰਤੀ ਸਾਧਕੀ ਧਰਤੀ ਕਿਉਂ ਅੱਖਰ ਵਰਤਿਆ ਇਹ ਨਹੀਂ ਕਿ ਉਹ ਧਰਤੀ ਦਾ ਮਾਲਕ ਹੋ ਗਿਆ ਠੀਕ ਹੈ ਨੀ ਸਾਰੀ ਜ਼ਮੀਨ ਉਹਨੂੰ ਦੇ ਦਿੱਤੀ ਗਈ ਹੈ ਗੁਰੂ ਨੂੰ ਪਿਆਰੀ ਸਤ ਸੰਗਤ ਜੀ ਉਹ ਨਹੀਂ ਸਗਲੀ ਧਰਤੀ ਸਾਧਕੀ ਧਰਤੀ ਦਾ ਇਸ਼ਾਰਾ ਕੀਤਾ ਹੈ ਕਿ ਜਿੰਨੀ ਸ੍ਰਿਸ਼ਟੀ ਹੈ ਉਹ ਜਦੋਂ ਸਾਧੂ ਬਣ ਜਾਂਦਾ ਹੈ ਉਹਦੇ ਅੰਦਰ ਪ੍ਰਕਾਸ਼ ਪੈਦਾ ਹੋ ਜਾਂਦਾ ਉਹ ਪ੍ਰਕਾਸ਼ ਦੇ ਅਧੀਨ ਹੋ ਜਾਂਦੀ ਹੈ ਕਹਿੰਦਾ ਭਾਵ ਉਹ ਸਾਰੀ ਸ੍ਰਿਸ਼ਟੀ ਘੁੰਮਣ ਦੀ ਵੇਖਣ ਦੀ ਤਾਕਤ ਰੱਖਦੀ ਉਸ ਅਵਸਥਾ ਦਾ ਕਿਹੜੀ ਅਵਸਥਾ ਜਿਹੜੀ ਸਾਧੂ ਦੀ ਅਵਸਥਾ ਜਿਹੜੀ ਅੰਦਰ ਬ੍ਰਹਮ ਗਿਆਨ ਦੀ ਅਵਸਥਾ ਹੈ ਉਹਦੇ ਕੋਲ ਤਾਕਤ ਹੈ ਉਹਦਾ ਨਾਂ ਲਿਆ ਉਹਨਾਂ ਨੇ ਸਗਲੀ ਧਰਤੀ ਸਾਧਗੀ ਕਹਿੰਦਾ ਭਾਵ ਦੇਖੋ ਕਿੱਡੀ ਵੱਡੀ ਦਾਤ ਦਿੱਤੀ ਕਿੰਨਾ ਚਾਨਣ ਹੋ ਗਿਆ ਸੋ ਮਨ ਬਿਰਤੀ ਬਣਾਓ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ ਅੱਗੇ ਜਾ ਕੇ ਕਹਿੰਦੇ ਸਦਾ ਹਰ ਚਰਨੀ ਲਾਗ ਰਹਾ ਇੱਕ ਮਨ ਇੱਕ ਪਾਏ ਗੁਰੂ ਅਮਰਦਾਸ ਪਾਤਸ਼ਾਹ ਬੇਨਤੀ ਕਰਨ ਲੱਗੇ ਕਹਿੰਦੇ ਪਰਮਾਤਮਾ ਕਿਰਪਾ ਕਰ ਦਿਓ ਐਸੀ ਕਿਰਪਾ ਕਰ ਦਿਓ ਕਹਿਣ ਲੱਗੇ ਐਸੀ ਕਿਰਪਾ ਕਰ ਦਿਓ ਸਦਾ ਹਰ ਚਰਨੀ ਲਾਗ ਰਹਾ ਕਹਿਣ ਲੱਗੇ ਮੈਂ ਹਮੇਸ਼ਾ ਹਰ ਸਵਾਸ ਦੇ ਅੰਦਰ ਹਮੇਸ਼ਾ ਦਾ ਮਤਲਬ ਕੀ ਹੁੰਦਾ ਸਾਸ ਸਾਸ ਸਿਮਰੋ ਗੋਬਿੰਦ ਕਹਿੰਦੇ ਮੈਂ ਹਰ ਸਵਾਸ ਦੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਰਵਾਂ ਠੀਕ ਹੈ ਕਹਿੰਦਾ ਪਾਪ ਆਪਣੀ ਮਿਰਤੀ ਉਸ ਪ੍ਰਭੂ ਨਾਲ ਜੋੜ ਕੇ ਰੱਖਾਂ ਤੇ ਕੀ ਕਰਾਂ ਗੁਰੂ ਜੀ ਕਹਿਣ ਲੱਗੇ ਇੱਕ ਮਨ ਇੱਕੇ ਭਾਏ ਕਹਿੰਦੇ ਜਿਹੜਾ ਮੇਰਾ ਮਨ ਹੈ ਨਾ ਇੱਕ ਮਨ ਦਾ ਭਾਵ ਕੀ ਹੈ ਕਿ ਮੇਰੇ ਮਨ ਦੇ ਅੰਦਰ ਇਕਾਗਰਤਾ ਆ ਜਾਏ ਉਹਨੂੰ ਇੱਕ ਮਨ ਕਹਿੰਦੇ ਆ ਮੇਰੇ ਮਨ ਵਿੱਚ ਇਕਾਗਰਤਾ ਆ ਜਾਵੇ ਮੇਰਾ ਮਨ ਇੱਕੇ ਪਾਸੇ ਜਾਵੇ ਮੇਰਾ ਮਨ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਨਾ ਜਾਵੇ ਇਹ ਮੇਰੇ ਤੇ ਕਿਰਪਾ ਕਰ ਦਿਓ ਕਿ ਜਦੋਂ ਮੈਂ ਸ਼ਬਦ ਨਾਲ ਜੁੜਾਂ ਨਾ ਜਦੋਂ ਮੈਂ ਉਸ ਪ੍ਰਭੂ ਦੇ ਨਾਮ ਨਾਲ ਜੁੜਾਂ ਹਾਂ ਤੇ ਮੇਰਾ ਮਨ ਇੱਕੇ ਪਾਸੇ ਜੁੜਿਆ ਹੋਵੇ ਇਹ ਨਹੀਂ ਕਿ ਮੈਂ ਅੰਦਰੋਂ ਤੇ ਵਾਹਿਗੁਰੂ ਵਾਹਿਗੁਰੂ ਕਰਨ ਡਿਆ ਹੋਵਾਂ ਤੇ ਮਨ ਮੇਰਾ ਡਾਰੀਆਂ ਮਾਰਨ ਡਿਆ ਹੋਵੇ ਫਲਾਣਾ ਕੰਮ ਭਰ ਦਿਓ ਟਮਕਾਣਾ ਕੰਮ ਕਰ ਦਿਓ ਕਹਿੰਦੇ ਗੁਰੂ ਜੀ ਕਿਰਪਾ ਕਰ ਦਿਓ ਤੇ ਮੇਰਾ ਮਨ ਇੱਕ ਥਾਂ ਤੇ ਟਿਕਦਾ ਹੈ ਠੀਕ ਆ ਇੱਕ ਮਨ ਇੱਕੇ ਭਾਏ ਹੁਣ ਧਿਆਨ ਦੇਣਾ ਕਹਿੰਦਾ ਬਾਬ ਐਸਾ ਇਕਾਗਰ ਚਿੱਤ ਹੋ ਜਾਵੇ ਕਿ ਮੇਰਾ ਮਨ ਨੂੰ ਚੀਜ਼ ਚੰਗੀ ਲੱਗੇ ਤੇ ਪਰਮਾਤਮਾ ਇੱਕੋ ਤੇਰਾ ਨਾਮ ਹੀ ਚੰਗਾ ਲੱਗੇ ਉਸ ਮਨ ਨੂੰ ਕੋਈ ਹੋਰ ਚੀਜ਼ ਚੰਗੀ ਨਾ ਲੱਗੇ ਕੋਈ ਸੰਸਾਰੀ ਦਾਤ ਚੰਗੀ ਨਾ ਲੱਗੇ ਮੈਨੂੰ ਕੁਛ ਨਹੀਂ ਚਾਹੀਦਾ ਮੇਰੇ ਤੇ ਕਿਰਪਾ ਕਰ ਦਿਓ ਕੀ ਲੈਣਾ ਮੈਂ ਨਾ ਝੂਠੀਆਂ ਦਾਤਾਂ ਦੇ ਉੱਤੋਂ ਕਿਉਂਕਿ ਗੁਰੂ ਸਾਹਿਬਨ ਕਹਿਣ ਲੱਗੇ ਦਾਤ ਪਿਆਰੀ ਵਿਸਰਿਆ ਦਾਰਾ ਕਹਿੰਦੇ ਜਿਹਨਾਂ ਨੂੰ ਇਹ ਦਾਤ ਪਿਆਰੀ ਹੈ ਨਾ ਗੁਰੂ ਪਿਆਰੇ ਉਹ ਸੰਸਾਰ ਦੇ ਵਿੱਚ ਖੁੱਭੇ ਹੋਏ ਉਸ ਪਰਮਾਤਮਾ ਨੂੰ ਭੁੱਲ ਜਾਂਦੇ ਆ, ਉਹਨਾਂ ਦਾ ਧਿਆਨ ਪਰਮਾਤਮਾ ਵਾਲੇ ਪਾਸੇ ਨਹੀਂ ਲੱਗਦਾ। ਕਿਹਨਾਂ ਦਾ? ਜਿਹੜੇ ਕੇਵਲ ਤਾਂ ਕੇਵਲ ਗੁਰੂ ਚਰਨਾਂ ਵਿੱਚ ਬੈਠੇ ਝੂਠੀਆਂ ਦਾਤਾਂ ਹੀ ਮੰਗੀ ਜਾਂਦੇ ਆ। ਬਾਣੀ ਚ ਪੜ੍ਹੋ, ਗੁਰੂ ਅਰਜਨ ਦੇਵ ਪਾਤਸ਼ਾਹ ਮੱਲਾ ਪੰਜਵਾਂ ਦੇ ਅੰਦਰ ਕਹਿੰਦੇ ਨੇ, ਕਹਿੰਦੇ ਵਿਣ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਕਹਿੰਦੇ ਉਸ ਪਰਮਾਤਮਾ ਤੋਂ ਇਲਾਵਾ ਕੁਝ ਮੰਗਣਾ ਸਿਰ ਦਾ ਦੁੱਖ ਆ। ਤੇ ਕਹਿੰਦੇ ਫਿਰ ਕੀ ਮੰਗੋ? ਕਹਿੰਦੇ ਮੰਗ ਲਓ ਦੁਨੀਆਂ ਵਾਲਿਓ ਦੇਹ ਨਾਮ ਸੰਤੋਖੀਆ ਉਤਰ ਮਨ ਕੀ ਭੁੱਖ। ਕਹਿਣ ਲੱਗੇ ਅਕਾਲ ਪੁਰਖ ਕਿਰਪਾ ਕਰ ਦਿਓ। ਕੈਸੀ ਕਿਰਪਾ? ਦਾਤ ਦੇ ਦਿਓ। ਕੈਸੀ ਦਾਤ ਦੇ ਦਿਓ? ਸਾਨੂੰ ਨਾਮ ਦੀ ਦਾਤ ਦੇ ਦਿਓ, ਕਿਉਂਕਿ ਨਾਮ ਦੀ ਕੈਸੀ ਦਾਤ ਹੈ, ਐਸੀ ਖੁਰਾਕ ਹੈ ਮਨ ਦੀ। ਜਦੋਂ ਸਾਨੂੰ ਗੁਰੂ ਚਰਨਾਂ ਚੋਂ ਨਾਮ ਮਿਲ ਜਾਂਦਾ ਹੈ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਜਦੋਂ ਸਾਡੀ ਸੁਰਤ ਸ਼ਬਦ ਦੇ ਨਾਲ ਜੁੜਦੀ ਹੈ ਤੇ ਸਾਡੇ ਜਨਮਾਂ ਜਨਮਾਂ ਦੀ ਭੁੱਖ ਮਿਟ ਜਾਂਦੀ ਹੈ। ਕਿਹੜੀ ਭੁੱਖ ਲੱਗੀ? ਇਸ ਮਨ ਨੂੰ ਉਸ ਪਰਮਾਤਮਾ ਦੇ ਦਰਸ਼ਨ ਦਿਦਾਰਿਆਂ ਦੀ ਭੁੱਖ ਲੱਗੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਸਾਰ ਦੇ ਉੱਤੇ ਬੜੇ ਬੜੇ ਅਮੀਰ ਲੋਕ ਬੈਠੇ ਆ ਜਿਨ੍ਹਾਂ ਕੋਲ ਕਮੀ ਨਹੀਂ ਹੈ ਧਨ ਦੌਲਤ ਦੀ, ਜ਼ਮੀਨ ਜਾਇਦਾਦ ਨੌਕਰ ਚਾਕਰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ 5 ਮਿੰਟ ਕੋਲ ਬਹਿ ਕੇ ਦੇਖ ਲਿਓ, ਠੀਕ ਹੈ? ਆਪ ਜੀ ਨੂੰ ਕਹਿਣਗੇ ਵੀ ਦਿੱਤਾ ਤੇ ਰੱਬ ਦਾ ਸਭ ਕੁਛ ਆ, ਬੜਾ ਕੁਛ ਆ, ਬੜੀ ਕਿਸੇ ਚੀਜ਼ ਦੀ ਕਮੀ ਨਹੀਂ ਆ। ਪਰ ਕਿਤੇ ਫਲਾਣੀ ਚੀਜ਼ ਵੀ ਮਿਲ ਜਾਂਦੀ ਨਾ ਤੇ ਗੱਲ ਬਣ ਜਾਣੀ ਸੀ, ਉਹਨਾਂ ਦੀ ਭੁੱਖ ਨਹੀਂ ਮਿਟਦੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਇਸ ਮਨ ਨੂੰ ਸਿਰਫ ਇੱਕ ਭੁੱਖ ਲੱਗਣੀ ਚਾਹੀਦੀ ਹੈ। ਕਿਹੜੀ? ਕਿ ਹੇ ਅਕਾਲ ਪੁਰਖ ਪਰਮਾਤਮਾ ਕਿਰਪਾ ਕਰ, ਇਸ ਜਾਮੇ ਦੇ ਅੰਦਰ ਇਸ ਸਰੀਰ ਵਿੱਚ ਬੈਠਿਆਂ ਇਹ ਸਰੀਰ ਛੱਡਣ ਤੋਂ ਪਹਿਲਾਂ ਮੈਂ ਤੇਰੇ ਘਰ ਆ ਜਾਵਾਂ, ਮੈਂ ਤੇਰੇ ਚ ਲੀਨ ਹੋ ਜਾਵਾਂ, ਤੇਰੇ ਦਰਸ਼ਨ ਮੈਨੂੰ ਹੋ ਜਾਣ, ਮੇਰੀ ਭੁੱਖ ਮਿਟ ਜਾਏ, ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਜਿਨ੍ਹਾਂ ਨੇ ਆਹ ਦਾਤ ਮੰਗੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਗੁਰੂ ਜੀ ਕਹਿੰਦੇ ਕੌਣ ਵੱਡਾ? ਮਾਇਆ ਵਡਿਆਈ ਸੋ ਵੱਡਾ ਜਿਸ ਰਾਮ ਲਿਬਲਾਈ। ਦੱਸੋ, ਕਹਿੰਦੇ ਕੌਣ ਵੱਡਾ ਸੰਸਾਰ ਦੇ ਉੱਤੇ? ਕਹਿੰਦੇ ਉਹ ਭਾਈ, ਇਹ ਸੰਸਾਰ ਦੇ ਉੱਤੇ ਕੋਈ ਸੰਸਾਰੀ ਵੱਡਾ ਨਹੀਂ ਹੋ ਸਕਦਾ। ਉੱਤੋਂ ਵੱਡਾ ਉਹ ਆ ਵਡਿਆਈ ਉਹ ਲੈ ਸਕਦਾ ਜਿਹਨੇ ਉਸ ਪਰਮਾਤਮਾ ਦੇ ਨਾਮ ਨਾਲ ਸ਼ਬਦ ਨਾਲ ਲਿਬਲਾਈ ਆ, ਉਹ ਵੱਡਾ ਹੈ। ਉਹ ਜਿਹਨੇ ਝੂਠੀਆਂ ਦਾਤਾਂ ਇਕੱਠੀਆਂ ਕੀਤੀਆਂ ਵੱਡਾ ਨਹੀਂ ਹੋ ਸਕਦਾ। ਸੋ ਮਨ ਬਿਰਤੀ ਬਣਾਓ। ਫਿਰ ਗੁਰੂ ਜੀ ਦੇਖੋ ਕੀ ਕਹਿਣ ਲੱਗੇ ਆਪ ਜੀ ਨੂੰ, ਹਾੜਾ ਕੱਢਦੇ ਪਏ। ਕੀ ਕਹਿਣ ਲੱਗੇ ਗੁਰੂ ਅਮਰਦਾਸ ਪਾਤਸ਼ਾਹ? ਕਹਿਣ ਲੱਗੇ, ਨਾ ਮੈਂ ਜਾਤ ਨਾ ਪਤ ਹੈ, ਨਾ ਮੈਂ ਜਾਤ ਨਾ ਪਤ ਹੈ, ਨਾ ਮੈਂ ਥਿਓ ਨਾ ਥਾਓ। ਕਹਿੰਦੇ ਅਕਾਲ ਪੁਰਖ ਪਰਮਾਤਮਾ ਕਿਰਪਾ ਕਰੋ ਵੀ ਮੈਂ ਇਸ ਸਰੀਰ ਚ ਰਹਿਣ ਦਿਆਂ। ਮਨ ਦੀ ਗੱਲ ਕਹਿੰਦਾ, ਮੈਂ ਇਸ ਸਰੀਰ ਚ ਰਹਿਣ ਦਿਆਂ, ਸਰੀਰ ਦੀ ਤੇ ਜਾਤ ਹੈਗੀ, ਸਰੀਰ ਦੀ ਜਾਤ ਆ। ਤੇ ਗੁਰੂ ਜੀ ਕਹਿੰਦੇ ਸਰੀਰ ਦੀ ਜਾਤ ਦੇ ਅਧੀਨ ਹੋ ਕੇ ਮੈਂ ਬੈਠਾ, ਮੇਰੀ ਆਪਣੀ ਜਾਤ ਹੀ ਕੋਈ ਨਹੀਂ। ਗੱਲ ਸੱਚ ਜੇ ਸਰੀਰ ਦੀ ਜਾਤ ਆ, ਕੋਈ ਕੁਛ ਜਾਤ ਦਾ, ਕੋਈ ਕਿਸੇ ਜਾਤ ਦਾ, ਆਪਾਂ ਜਾਤ ਨੂੰ ਵਡਿਆਈਆਂ ਦੇਣ ਡੇ ਹਾਂ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਉਹ ਮੈਨੂੰ ਪੁੱਛ ਕੇ ਦੇਖੋ, ਮੇਰੀ ਜਾਤ ਹੀ ਕੋਈ ਨਹੀਂ ਹੈ। ਕਿਉਂ? ਇਹ ਜਿਹੜਾ ਮਨ ਹੈ ਨਾ, ਅਸਲ ਦੇ ਵਿੱਚ ਜਿੰਨਾ ਚਿਰ ਪ੍ਰਕਾਸ਼ ਨਹੀਂ ਹੁੰਦਾ ਉਹਨਾਂ ਚਿਰ ਉਹਨੂੰ ਆਪਣੀ ਜਾਤ ਦਾ ਨਹੀਂ ਪਤਾ ਲੱਗਦਾ। ਇਹ ਪਰਮਾਤਮਾ ਦੀ ਜਾਤ ਤੋਂ ਆ, ਕਹੋ ਕਬੀਰ ਹੈ ਰਾਮ ਕੀ ਅੰਸ਼। ਪਰ ਪਤਾ ਕਦੋਂ ਲੱਗਣਾ? ਜਿਨ ਸੇਵਿਆ ਤਿੰਨ ਪਾਇਆ ਮਾਨ। ਜੇ ਨਾਮ ਸਿਮਰਨ ਹੀ ਨਹੀਂ ਕੀਤਾ, ਇਹਨੂੰ ਮਾਣ ਪ੍ਰਾਪਤ ਨਹੀਂ ਹੋਣਾ। ਕਹਿੰਦਾ ਪਾਵਨ, ਆਪਣੀ ਜਾਤ ਦਾ ਨਹੀਂ ਪਤਾ ਲੱਗਣਾ, ਠੀਕ ਹੈ? ਸੋ ਧਿਆਨ ਦੇਣਾ, ਕਹਿੰਦਾ ਨਾ ਮੈਂ ਜਾਤ ਨਾ ਪਤ ਹੈ। ਮਨ ਕੀ ਕਹਿੰਦਾ? ਕਹਿੰਦਾ ਅਕਾਲ ਪੁਰਖ ਪਰਮਾਤਮਾ ਕਿਰਪਾ ਕਰੋ। ਕਹਿੰਦੇ ਕੀ? ਕਹਿੰਦੇ ਇਸ ਸਰੀਰ ਦੀ ਬੜੀ ਇੱਜ਼ਤ ਹੈ, ਸਰੀਰ ਦੀ ਬੜੀ ਇੱਜ਼ਤ ਆ। ਆਪ ਜੀ ਦੇਖਦੇ ਹੋ, ਬੱਚਾ ਬਾਹਰੋਂ ਆਉਂਦਾ, ਮਾਂ ਕਿੱਦਾਂ ਪਿਆਰ ਕਰਦੀ ਹੈ, ਜੱਫੀਆਂ ਪਾਉਂਦੀ ਹੈ, ਪਾਰੀਆਂ ਕਰਦੀ ਹੈ, ਮੇਰਾ ਪੁੱਤ ਬਾਹਰੋਂ ਆਇਆ, ਮੇਰਾ ਪੁੱਤ ਕਿੱਥੇ ਗਿਆ ਸੀ। ਪਰ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ ਅੰਦਰੋਂ ਮਨ ਕਹਿੰਦਾ, ਕਹਿੰਦਾ ਇਸ ਮਾਂ ਨੇ ਸਰੀਰ ਨੂੰ ਜਨਮ ਦਿੱਤਾ, ਸਰੀਰ ਦੀ ਇੱਜ਼ਤ ਕਰਦੀ ਆ। ਮਨ ਕਹਿੰਦਾ ਸਰੀਰ ਨੂੰ ਜਨਮ ਦਿੱਤਾ, ਸਰੀਰ ਨੂੰ ਪੁੱਛਦੀ, ਮੈਨੂੰ ਇਹਨੇ ਜਨਮ ਦਿੱਤਾ ਹੀ ਨਹੀਂ, ਮੈਨੂੰ ਤੇ ਪੁੱਛਦੀ ਨਹੀਂ ਹੈ, ਮੈਨੂੰ ਤੇ ਬੁਲਾਉਂਦੀ ਨਹੀਂ ਹੈ ਮਾਂ। ਤੇ ਫਿਰ ਮਨ ਕਹਿੰਦਾ ਪਰਮਾਤਮਾ ਮੈਨੂੰ ਜਨਮ ਦੇਣ ਵਾਲਾ ਤੂੰ ਆ, ਤੇ ਪਰਮਾਤਮਾ ਕਦੋਂ ਮੈਨੂੰ ਤੂੰ ਵੀ ਗੋਦੀ ਚ ਫੜੇਗਾ। ਪਰ ਉਹੀ ਗੱਲ, ਪੁੱਤ ਘਰ ਆਇਆ ਤੇ ਮਾਂ ਨੇ ਜੱਫੀ ਪਾਈ, ਤੇ ਜਦੋਂ ਮਨ ਆਪਣੇ ਘਰ ਜਾਊਗਾ ਪਰਮਾਤਮਾ ਉਦੋਂ ਹੀ ਜੱਫੀ ਪਾਊਗਾ ਨਾ, ਉਦੋਂ ਹੀ ਇਹਦੇ ਨਾਲ ਪਿਆਰ ਕਰੂਗਾ ਨਾ, ਉਦੋਂ ਹੀ ਇਹਨੂੰ ਆਪਣਾ ਬਣਾਊਗਾ ਨਾ। ਬਈ ਇਹਦਾ ਮਤਲਬ ਕੀ? ਰੁਹਾਲਾ ਕੱਢਦਾ ਹੈ ਜਿੱਦਾਂ ਮੁੰਡਾ ਹਾਲਾ ਕੱਢਦਾ ਹੈ। ਕਹਿੰਦਾ ਕਦੋਂ ਮਾਂ ਕੋਲ ਜਾਵਾਂਗੇ, ਕਦੋਂ ਮਾਂ ਜੱਫੀਆਂ ਪਾਊਗੀ। ਇੱਦਾਂ ਹੀ ਮਨ ਕਹਿੰਦਾ ਗੁਰੂ ਕਿਰਪਾ ਕਰ, ਕਦੋਂ ਮੈਂ ਆਪਣੀ ਮਾਂ ਕੋਲ ਜਾਵਾਂਗਾ, ਆਪਣੇ ਪਿਓ ਕੋਲ ਜਾਵਾਂਗਾ, ਕਦੋਂ ਮੈਨੂੰ ਵੀ ਉਹ ਜੱਫੀਆਂ ਪਾਉਣਗੇ, ਪਾਰੀਆਂ ਕਰਨਗੇ। ਦੇਖੋ ਗੱਲ ਸੋਚਣ ਵਾਲੀ, ਸਾਰੀ ਸਮਝਣ ਵਾਲੀ ਹੈ। ਨਾ ਮੈਂ ਜਾਤ ਨਾ ਪਤ ਹੈ, ਨਾ ਮੈਂ ਥਿਓ ਨਾ ਥਾਓ। ਦੇਖੋ ਥਿਓ ਦਾ ਭਾਵ ਕੀ ਹੈ? ਥਾਂ। ਮਨ ਕਹਿੰਦਾ ਇਸ ਸਰੀਰ ਦਾ ਤੇ ਘਰ ਹੈਗਾ, ਸਰੀਰ ਦੀ ਕੋਈ ਥਾਂ ਹੈਗੀ ਹੈ, ਸਰੀਰ ਦੀ ਕੋਈ ਜ਼ਮੀਨ ਜਾਇਦਾਦ ਹੈਗੀ ਹੈ, ਇਹ ਕਿਸੇ ਦਾ ਮਾਲਕ ਬਣਿਆ ਫਿਰਦਾ? ਸਰੀਰ ਸਰੀਰ ਦੇ ਨਾਂ ਤੇ ਰਜਿਸਟਰੀ ਹੋ ਗਈ, ਸਰੀਰ ਨੂੰ ਪੈਲੀ ਮਿਲ ਗਈ, ਕਿੱਲਾ ਦੋ ਕਿੱਲੇ ਕਿਸੇ ਨੇ ਘਰ ਦੀ ਕੋਠੀ ਦੀ ਰਜਿਸਟਰੀ ਕਰ ਦਿੱਤੀ, ਤੇ ਮੰਨ ਕੇ ਕਹਿੰਦਾ ਕਹਿੰਦਾ ਪਰਮਾਤਮਾ ਆ ਦੇਖ ਸਰੀਰ ਦੇ ਨਾਂ ਤੇ ਰਜਿਸਟਰੀਆਂ ਆਉਂਦੀਆਂ, ਮੇਰੇ ਨਾਂ ਤੇ ਕੋਈ ਨਹੀਂ ਹੁੰਦੀ, ਮੈਨੂੰ ਕੋਈ ਨਹੀਂ ਉਹ ਪੁੱਛਦਾ, ਨਾ ਮੈਂ ਠੇ ਠੇ ਦਾ ਭਾਵ ਥਾਂ। ਕਹਿੰਦਾ ਕੋਈ ਭੂਮੀ ਮੇਰੇ ਨਾਂ ਤੇ ਹੁੰਦੀ ਨਹੀਂ, ਸੱਚ ਜੇ ਕੋਈ ਭੂਮੀ ਮਨ ਦੇ ਨਾਂ ਤੇ ਨਹੀਂ ਹੁੰਦੀ, ਭੂਮੀ ਸਰੀਰ ਦੇ ਨਾਂ ਤੇ ਹੁੰਦੀ ਹੈ। ਕਹਿੰਦਾ ਮਨ ਦੇ ਨਾਂ ਤੇ ਕੋਈ ਭੂਮੀ ਨਹੀਂ ਹੈ, ਮੇਰੇ ਨਾਂ ਮੇਰੀ ਕੋਈ ਮਲਕੀਅਤ ਹੀ ਨਹੀਂ ਹੈ, ਤੇ ਨਾ ਥਾਂ ਥਾਂ ਦਾ ਭਾਵ ਕੀ ਘਰ ਘਾਟ। ਮਨ ਕਹਿੰਦਾ ਕਹਿੰਦਾ ਅਕਾਲ ਪੁਰਖ ਇਸ ਸਰੀਰ ਦਾ ਕੋਈ ਘਰ ਘਾਟ ਹੈਗਾ ਹੈ? ਇਹ ਸ਼ਾਮਾਂ ਨੂੰ ਕੀ ਕਰਦਾ ਹੈ? ਸਾਰਾ ਦਿਨ ਕਿਤੇ ਘੁੰਮਦਾ ਹੈ, ਕੰਮ ਕਰਦਾ ਹੈ, ਤੇ ਸ਼ਾਮਾਂ ਨੂੰ ਇਹਨੂੰ ਪੁੱਛਿਆ ਮੈਂ ਕਿੱਥੇ ਚੱਲਿਆ ਹੈ? ਕਹਿੰਦਾ ਘਰ ਚੱਲਿਆ। ਕਹਿੰਦਾ ਇਹਦਾ ਘਰ ਹੈਗਾ, ਇਹ ਤੁਰ ਪੈਂਦਾ, ਜਾ ਕੇ ਘਰ ਮੰਜੇ ਤੇ ਲੰਮਾ ਪੈ ਜਾਂਦਾ। ਤੇ ਮਨ ਕੀ ਕਹਿੰਦਾ? ਕਹਿੰਦਾ ਇਹਦਾ ਘਰ ਘਾਟ ਹੈਗਾ, ਇਹ ਮੰਜੀ ਹੈਗੀ ਤੇ ਲੰਮੇ ਪੈ ਜਾਂਦਾ। ਕਹਿੰਦਾ ਪਰਮਾਤਮਾ ਕਿਰਪਾ ਕਰ, ਮੇਰਾ ਕੋਈ ਘਰ ਘਾਟ ਹੀ ਹੈ ਨਹੀਂ, ਇਹ ਜਦੋਂ ਲੰਮੇ ਪੈ ਜਾਂਦਾ ਤੇ ਮੈਂ ਭਟਕਣ ਲੱਗ ਪੈਂਦਾ, ਕਿਉਂਕਿ ਮੇਰਾ ਕੋਈ ਘਰ ਹੀ ਨਹੀਂ ਹੈ, ਮੇਰੇ ਕੋਲ ਕੋਈ ਮੰਜੀ ਨਹੀਂ, ਮੈਂ ਲੰਮੇ ਪਵਾਂ ਤੇ ਪਵਾਂਗੇ ਦਿੱਤੇ। ਦੇਖੋ ਹੈ ਨਾ ਫਿਰ ਗੱਲਾਂ ਧਿਆਨ ਦੇਣ ਵਾਲੀਆਂ, ਅਸੀਂ ਗੌਰ ਹੀ ਨਹੀਂ ਕੀਤੀ, ਅਸੀਂ ਸਿਰਫ ਇੱਥੇ ਹੀ ਬੈਠੇ ਰਹੇ, ਪੜ ਪੜ ਗੱਡੀ ਲੱਦੀ। ਅਸੀਂ ਪੰਡਾ ਬਣਨੀ ਹੈ, ਪੰਡਾ ਨਾ ਬਣੋ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋ, ਗੁਰਬਾਣੀ ਦਾ ਸਤਿਕਾਰ ਕਰੋ। ਗੁਰਬਾਣੀ ਦਾ ਇੱਕ ਅੱਖਰ ਤੁਹਾਡੀ ਜ਼ਿੰਦਗੀ ਬਦਲ ਸਕਦਾ, ਇੱਕ ਅੱਖਰ, ਇੰਨੀ ਤਾਕਤ ਆ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਭਰਪੂੜਿਓ। ਆਪਾਂ ਕੀ ਕਰ ਬੈਠੇ ਹਾਂ? ਆਪਾਂ ਪੜ੍ਹਨ ਦੇ ਜ਼ੋਰ ਬਹੁਤ ਚੜਿਆ, ਇਹ 'ਚ ਕੋਈ ਸ਼ੱਕ ਨਹੀਂ, ਆਪਾਂ ਬੜੀ ਪੜ੍ਹਦੇ ਹਾਂ, ਪਰ ਗੁਰੂ ਰੂਪ ਪਿਆਰੀ ਸਤਸੰਗ ਜੋ ਵਿਚਾਰਦੇ ਨਹੀਂ, ਠੀਕ ਹੈ। ਦੇਖੋ ਕਿੱਡਾ ਹਾੜਾ ਕੱਢਿਆ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਰਮਾਤਮਾ ਦੇ ਚਰਨਾਂ ਦੇ ਅੰਦਰ। ਕਹਿੰਦੇ ਨਾ ਤੇ ਮੇਰੀ ਜਾਤ ਆ, ਨਾ ਮੇਰੀ ਕੋਈ ਪੱਤ ਆ ਇੱਥੇ, ਨਾ ਮੇਰੀ ਕੋਈ ਇੱਜ਼ਤ ਹੋਣ ਦੀ, ਕਹਿੰਦਾ ਨਾ ਮੇਰੇ ਕੋਈ ਥਾਂ ਟਿਕਾਣਾ, ਤੇ ਨਾ ਹੀ ਮੇਰੇ ਕੋਲ ਘਰ ਬਾਹਰ ਆ ਕੋਈ, ਨਾ ਕੋਈ ਮੰਜੀ ਨਹੀਂ ਆ। ਕਹਿੰਦਾ ਰਾਤ ਨੂੰ ਸਰੀਰ ਲੰਮੇ ਪੈ ਜਾਂਦਾ ਤੇ ਮੈਨੂੰ ਘਰੋਂ ਕੱਢ ਦਿੰਦਾ, ਕਹਿੰਦਾ ਮੈਂ ਭਟਕਣ ਲੱਗ ਪੈਂਦਾ। ਸੱਚ ਜੇ ਗੁਰੂ ਪਿਆਰਿਓ, ਸਰੀਰ ਸੌਂ ਜਾਂਦਾ, ਸਰੀਰ ਘਰਾੜੇ ਮਾਰਦਾ, ਤੇ ਮਨ ਨਹੀਂ ਜੇ ਸੌਂਦਾ, ਮਨ 24 ਘੰਟੇ ਜਾਗਦਾ ਰਹਿੰਦਾ, ਕਿਹੜੀ ਗੱਲੋਂ ਵੀ ਇਹਨੂੰ ਥਾਂ ਹੀ ਨਹੀਂ ਮਿਲਿਆ ਸੌਣ ਨੂੰ, ਇਹਨੂੰ ਥਾਂ ਹੀ ਨਹੀਂ ਮਿਲਿਆ, ਇਹਨੂੰ ਜਗ੍ਹਾ ਹੀ ਨਹੀਂ ਮਿਲੀ। ਗੁਰੂ ਰੂਪ ਪਿਆਰੀ ਸਤਸੰਗ ਜੀਓ, ਇਹਨੂੰ ਜਗ੍ਹਾ ਮਿਲਣੀ ਆ ਸੌਣ ਦੀ, ਜਿੱਦਣ ਇਹ ਵੀ ਆਪਣੇ ਘਰ ਚਲਿਆ ਜਾਏਗਾ। ਫਿਰ ਬਾਣੀ 'ਚ ਆਵਾਜ਼ ਮਾਰ ਕੇ ਕਿਹਾ ਇਸ ਮਨ ਨੂੰ, ਕੀ ਕਿਹਾ ਮਨ ਨੂੰ? ਕੀ ਕਹਿਣ ਲੱਗੇ ਗੁਰੂ ਜੀ? ਪੜ੍ਹੋ ਬਾਣੀ ਦੇ ਵਿੱਚ ਕਹਿਣ ਲੱਗੇ, ਜੈ ਘਰ ਮੇ ਤੁਦ ਰਹਿਣਾ ਬਸਣਾ, ਸੋ ਘਰ ਚੀਤ ਨਾ ਆਇਓ। ਮਨ ਨੂੰ ਕਿਹਾ, ਤੁਹਾਨੂੰ ਨਹੀਂ ਕਿਹਾ? ਕਹਿੰਦੇ ਜੈ ਘਰ ਮੇ ਤੁਦ ਰਹਿਣਾ ਬਸਣਾ। ਕਹਿੰਦੇ ਮਨਾ, ਇਹ ਤੇ ਸਰੀਰ ਦਾ ਘਰ ਆ, ਮੰਜੀ ਡਾ ਕੇ ਲੰਮਾ ਪੈ ਗਿਆ, ਜਿਸ ਘਰ ਵਿੱਚ ਤੂੰ ਜਾ ਕੇ ਰਹਿਣਾ ਵਸਣਾ, ਉਹ ਤੈਨੂੰ ਉਹ ਘਰ 'ਚ ਇੱਥੇ ਨਹੀਂ ਆਉਂਦਾ। ਫਿਰ ਹਾੜੇ ਕੱਢਦਾ, ਕਹਿੰਦਾ ਗੁਰੂ ਕਰ ਕਿਰਪਾ, ਮੇਰੇ 'ਤੇ ਵੀ ਕਿਰਪਾ ਕਰ, ਮੇਰੇ 'ਤੇ ਵੀ ਇਹੋ ਜਿਹੀ ਦਾਤ ਦੇ, ਕਿਤੇ ਮੈਂ ਵੀ ਆਪਣੇ ਘਰ ਚਲਿਆ ਜਾਵਾਂ, ਕਿਤੇ ਮੈਂ ਵੀ ਆਪਣੇ ਘਰ ਆਪਣੇ ਮਾਂ ਪਿਓ ਨੂੰ ਮਿਲਾਂ। ਗੁਰੂ ਰੂਪ ਪਿਆਰੀ ਸਤਸੰਗ ਜੀਓ, ਮਾਂ ਪਿਓ ਤੋਂ ਵਿਛੜੇ ਹੋਈਏ, ਇੱਕ ਰਾਤ ਕੱਢਣੀ ਔਖੀ ਹੋ ਜਾਂਦੀ, ਹਾੜੇ ਕੱਢੀ ਦੇ, ਰੋਣ ਲੱਗ ਪਈਦਾ ਏ, ਦਿਲ ਨਹੀਂ ਲੱਗਦਾ, ਪਰ ਤੁਹਾਨੂੰ ਮਾਂ ਪਿਓ ਤੋਂ ਵਿਛੜਿਆ ਜੁਗਾਂ ਜੁਗ ਬੀਤ ਗਏ, ਤੁਹਾਡਾ ਧਿਆਨ ਹੀ ਨਹੀਂ ਉਸ ਪਾਸੇ ਨੂੰ। ਕਿਹੜੀ ਗੱਲੋਂ? ਕਿਉਂਕਿ ਜਿਹੜਾ ਬੱਚਾ ਮਾਂ ਪਿਓ ਤੋਂ ਦੂਰ ਜਾ ਕੇ ਕਿਸੇ ਖਿਡੌਣਿਆਂ 'ਚ ਖੁੱਬ ਜਾਂਦਾ, ਉਹਨੂੰ ਮਾਂ ਪਿਓ ਦੀ ਯਾਦ ਨਹੀਂ ਆਉਂਦੀ। ਅਸੀਂ ਵੀ ਇੱਥੇ ਸੰਸਾਰ ਦੀਆਂ ਝੂਠੀਆਂ ਧੰਦਿਆਂ, ਝੂਠੇ ਵਿਕਾਰਾਂ 'ਚ ਖੁੱਬ ਗਏ, ਇਸ ਕਰਕੇ ਸਾਨੂੰ ਆਪਣੇ ਰੱਬ ਦੀ, ਆਪਣੇ ਪਰਮਾਤਮਾ ਦੀ, ਆਪਣੇ ਖਸਮ ਦੀ, ਆਪਣੇ ਮਾਂ ਪਿਓ ਦੀ ਯਾਦ ਨਹੀਂ ਆਉਂਦੀ। ਅਸੀਂ ਕਿਤੇ ਜਾ ਕੇ ਬੈਠੇ ਖੁੱਬੇ ਪਏ ਸੰਸਾਰ ਦੇ ਅੰਦਰ। ਸੋ ਗੁਰੂ ਸਾਹਿਬ ਕੀ ਕਹਿਣ ਲੱਗੇ? ਕਬੀਰ ਜੀ ਜਵਾਬ ਦੇਣ ਲੱਗੇ, ਕਹਿੰਦੇ ਕਰਨਾ ਕੀ ਇੱਥੇ? ਕਹਿੰਦੇ ਕਬੀਰ ਉੱਜਲ ਪਹਿਰੇ ਕੱਪੜੇ, ਪਾਨ ਸੁਪਾਰੀ ਖਾਏ। ਕਹਿੰਦੇ ਕਰਨਾ ਕੀ ਹੈ? ਉਹਦੇ ਬੜੇ ਬੜੇ ਲੋਕ ਐਸੇ ਨੇ ਕਿ ਬੜੇ ਬੜੇ ਸੋਹਣੇ ਸੁੰਦਰ ਸੁੰਦਰ ਕੱਪੜੇ ਪਾਉਂਦੇ ਆ ਸਰੀਰ ਦੇ ਉੱਤੇ, ਪਾਨ ਸੁਪਾਰੀ ਖਾਏ। ਤੇ ਕੀ ਕਹਿਣ ਲੱਗੇ? ਕਹਿੰਦੇ ਪਾਨ ਸੁਪਾਰੀ ਖਾਣ ਦਾ ਮਤਲਬ ਕੀ? ਉਹਨਾਂ ਨੇ ਇਸ਼ਾਰਾ ਕੀਤਾ ਹੈ ਕਿ ਜਿਹੜੀ ਖੁਰਾਕ ਨਹੀਂ ਖਾਣੀ ਚਾਹੀਦੀ ਸਾਨੂੰ, ਉਹ ਇਹ ਸਰੀਰ ਖੁਰਾਕ ਖਾ ਕੇ ਸੰਸਾਰ ਦੇ ਉੱਤੇ ਆਪਣੇ ਆਪ ਨੂੰ ਅਮੀਰ ਬਣਨਾ ਚਾਹੁੰਦਾ, ਆਪਣੇ ਆਪ ਨੂੰ ਸੋਹਣਾ ਖਵਾਉਣਾ ਚਾਹੁੰਦਾ। ਕੀ ਕਹਿੰਦਾ? ਦੇਖਿਓ ਤੁਸੀਂ, ਕਈ ਵਾਰੀ ਜਿਹੜਾ ਬੰਦਾ ਨਾ ਕੋਈ ਸ਼ਰਾਬ ਪੀਂਦਾ ਹੈ, ਮੀਠ ਮਾਠ ਖਾਂਦਾ, ਕਦੀ ਆਪ ਜੀ ਨੇ ਵਿਚਾਰ ਕਰਕੇ ਦੇਖਣਾ, ਕਦੇ ਉਹਦੇ ਲਾਗੇ ਬਹਿ ਕੇ ਦੇਖਿਓ, ਪਤਾ ਕੀ ਕਹਿੰਦਾ ਆਪਣੇ ਆਪ ਨੂੰ? ਕਹਿੰਦਾ ਅਸੀਂ ਅਮੀਰ ਲੋਕ ਹਾਂ, ਅਸੀਂ ਕੋਈ ਤੁਹਾਡੇ ਵਾਂਗੂ ਨਹੀਂ ਹੈਂ ਸੁੱਕੀਆਂ ਰੋਟੀਆਂ ਖਾ ਕੇ ਸੌਂ ਗਏ। ਕਹਿੰਦਾ ਅਸੀਂ ਅਮੀਰ ਲੋਕ ਹਾਂ, ਜਿੰਨਾ ਚਿਰ ਘੁੱਟ ਪੀ ਨਹੀਂ ਲਈਦੀ ਉਨਾ ਚਿਰ ਨੀਂਦ ਨਹੀਂ ਆਉਂਦੀ। ਇਹਦਾ ਮਤਲਬ ਕੀ? ਕਿ ਉਹ ਝੂਠੀ ਖੁਰਾਕ ਨੂੰ ਅਮੀਰੀ ਦੱਸਦਾ ਏ। ਇਹੀ ਫਿਰ ਕਬੀਰ ਜੀ ਨੇ ਕਹਿ ਦਿੱਤਾ, ਕਹਿੰਦੇ ਉੱਜਲ ਪਹਿਰੇ ਕੱਪੜੇ, ਪਾਨ ਸੁਪਾਰੀ ਖਾਏ। ਕਹਿੰਦੇ ਇੱਕ ਹਰ ਕੇ ਨਾਮ ਬਿਨ ਬਾਂਧੇ ਜੰਮ ਪੁਰ ਜਾਏ। ਕਹਿੰਦੇ ਫਿਰ ਇਹੋ ਜਿਹੇ ਬੰਦੇ ਉਸ ਪਰਮਾਤਮਾ ਤੋਂ ਨਾਮ ਤੋਂ ਵਾਂਝੇ ਰਹਿੰਦੇ ਆ। ਇਹ ਨਾਮ ਸਿਮਰਨ ਨਹੀਂ ਕਰਦੇ ਕਿਉਂਕਿ ਇਹ ਸੰਸਾਰ ਦੇ ਜਿਹੜੇ ਪਹਿਰਾਵੇ ਆ ਨਾ, ਸੰਸਾਰ ਤੋਂ ਸਰੀਰ ਦੀ ਖੂਬਸੂਰਤੀ ਜਿਹੜੀ ਆਪਾਂ ਬਣਾਉਣੀ ਚਾਹੁੰਦੇ ਹਾਂ, ਕਬੀਰ ਜੀ ਕਹਿਣਾ ਚਾਹੁੰਦੇ ਇਸ ਖੂਬਸੂਰਤੀ ਦੇ ਨਾਲ ਬੰਦਾ ਗੁਰੂ ਚਰਨਾਂ ਨੂੰ ਭੁੱਲ ਜਾਂਦਾ ਹੈ, ਗੁਰੂ ਚਰਨਾਂ ਤੋਂ ਦੂਰ ਹੋ ਜਾਂਦਾ ਹੈ। ਕਹਿੰਦੇ ਇਹ ਨਹੀਂ ਕਿ ਤੁਸੀਂ ਸੋਹਣੇ ਨਹੀਂ ਬਣਨਾ, ਬਣਨਾ ਹੈ ਪਰ ਐਸੀ ਚੀਜ਼ ਨਾਲ ਨਹੀਂ ਬਣਨਾ ਕਿ ਜਿਹੜੀ ਕਿਸੇ ਨੂੰ ਪਾਉਂਦੀ ਨਾ ਹੋਵੇ। ਠੀਕ ਹੈ, ਐਸੀ ਚੀਜ਼ ਪਾਓ। ਦੇਖੋ ਗੁਰੂ ਸਾਹਿਬ ਬਣ ਆਪ ਇੰਨੇ ਸੋਹਣੇ ਕੱਪੜੇ ਪਾਉਂਦੇ ਸੀ, ਹੈ ਨਾ, ਉਹਨਾਂ ਦਾ ਇਸ਼ਾਰਾ ਇਹ ਨਹੀਂ ਹੈ। ਉਹ ਕਹਿੰਦੇ ਪਾਓ, ਪਰ ਗੁਰੂ ਸਾਹਿਬ ਬਣ ਕਹਿਣ ਲੱਗੇ ਤੁਹਾਨੂੰ ਤੇ ਕੱਪੜੇ ਸੋਹਣੇ ਪਾ, ਪਰ ਐਸਾ ਕੱਪੜਾ ਨਾ ਪਾ ਜਿਹੜਾ ਚੰਗਾ ਨਾ ਲੱਗੇ। ਕਹਿੰਦਾ ਭਾਵ ਕਿ ਜੇ ਤੂੰ ਸ਼ਰਾਬ ਪੀਣਾ ਹੈ, ਉੱਠੀਆਂ ਸਿੱਧੀਆਂ ਚੀਜ਼ਾਂ ਖਾਣਾ ਹੈ। ਕਹਿਣ ਲੱਗੇ ਫਿਰ ਇਹਨਾਂ ਦੇ ਨਾਲ ਬੁੱਧੀ ਭ੍ਰਿਸ਼ਟ ਹੋ ਜਾਂਦੀ। ਕਹਿੰਦੇ ਇਹਨੂੰ ਕਿਹਾ, ਇਸ਼ਾਰਾ ਕੀਤਾ ਵੀ ਇਹ ਚੰਗੀਆਂ ਚੀਜ਼ਾਂ ਤੈਨੂੰ ਲੱਗਦਾ ਮੈਂ ਸੋਹਣਾ ਆ। ਕਹਿੰਦੇ ਇਹ ਸੁਪਨ ਨਹੀਂ ਹੈ, ਅਸਲੀ ਸੁਪਨ ਕਿਹਦਾ ਹੈ, ਜਿਹੜਾ ਕਲ ਯੁੱਗ ਦੇ ਅੰਦਰ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇਂ ਸੋਭ ਨਾ ਹੋਏ। ਆਇਆ ਸਭ ਤੋਂ ਉੱਤਮ ਤੇ ਸੋਹਣਾ ਕੱਪੜਾ ਜਿਹੜਾ ਮਨ ਤੇ ਆਪਾਂ ਪਾ ਲੈਂਦੇ ਹਾਂ ਜੇ ਨਾਮ ਸਿਮਰਨ ਕਰਦੇ ਹਾਂ। ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਆਪ ਜੀ ਵਿਚਾਰ ਕਰਨਾ, ਬਾਣੀ ਚ ਲਿਖਿਆ ਜਿਨ ਸੇਵਿਆ ਤਿੰਨ ਪਾਇਆ ਮਾਨ। ਜਿਹੜੇ ਨਾਮ ਸਿਮਰਨ ਕਰਦੇ ਉਹਨਾਂ ਨੂੰ ਦਰਗਾਹ ਚ ਵੀ ਮਾਣ ਪ੍ਰਾਪਤ ਹੁੰਦਾ ਹੈ, ਸੰਸਾਰ ਤੇ ਵੀ ਮਾਣ ਪ੍ਰਾਪਤ ਹੁੰਦਾ ਹੈ। ਨਾਮ ਸਿਮਰਨ ਕਰਨ ਵਾਲਿਆਂ ਦਾ, ਭਗਤੀ ਕਰਨ ਵਾਲਿਆਂ ਦੇ ਸੰਸਾਰ ਦਰਸ਼ਨ ਕਰਨ ਤੁਰ ਪੈਂਦਾ ਹੈ। ਠੀਕ ਹੈ, ਕਿਸੇ ਨੇ ਪੁੱਛਿਆ ਕਿੱਥੇ ਚੱਲਿਆ, ਕਹਿੰਦਾ ਮੈਂ ਫਲਾਣੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਚੱਲਿਆ। ਕਿਉਂ, ਉਹਨਾਂ ਦੇ ਕੋਲ ਕੀ ਹੈ, ਮਜ਼ਾਕ ਕਰਦੇ ਨੇ? ਤੇ ਕੋਈ ਸੱਜਣ ਹੌਲੀ ਜੀ ਕਹਿੰਦਾ, ਕਹਿੰਦਾ ਉਹਨਾਂ ਨੇ ਭਗਤੀਆਂ ਕੀਤੀਆਂ ਨੇ, ਉਹਨਾਂ ਨੇ ਨਾਮ ਸਿਮਰਨ ਕੀਤਾ, ਉਹਨਾਂ ਨੇ ਬ੍ਰਹਮ ਦਾ ਗਿਆਨ ਆ, ਤਾਂ ਦਰਸ਼ਨ ਕਰਨ ਚੱਲਿਆ। ਇਹਦਾ ਮਤਲਬ ਇਹ ਮਾਣ ਕਿੱਥੋਂ ਮਿਲਿਆ, ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨ ਕੇ ਨਾਮ ਸਿਮਰਨ ਕੀਤਾ ਹੈ। ਠੀਕ ਹੈ, ਸੋ ਵਿਚਾਰ ਕਰਨਾ, ਉਹ ਕੀ ਕਹਿਣ ਲੱਗੇ, ਕਹਿੰਦੇ ਇੱਕ ਸਰ ਕੇ ਨਾਮ ਮਿਣ ਦੱਸੋ। ਕਹਿੰਦੇ ਵੀ ਪਰਮਾਤਮਾ ਦੇ ਨਾਮ ਤੋਂ ਬਗੈਰ ਸਭ ਕੁਛ ਝੂਠਾ ਤੇ ਮੈਲਾ ਆ। ਠੀਕ ਹੈ, ਫਿਰ ਕੀ ਕਹਿਣ ਲੱਗੇ, ਬਾਂਦੇ ਜੰਪੁਰ ਜਾਏ। ਕਹਿਣ ਲੱਗੇ ਜਿਹੜੇ ਨਾਮ ਸਿਮਰਨ ਨਹੀਂ ਕਰਦੇ, ਭਾਵੇਂ ਜਿੰਨੇ ਮਰਜ਼ੀ ਸ਼ਿੰਗਾਰ ਕਰ ਲੈਣ, ਜਿੰਨੇ ਮਰਜ਼ੀ ਸੋਹਣੇ ਹੋਣ, ਕਹਿੰਦੇ ਉਹ 84 ਦੇ ਗੇਟ 'ਚ ਬੱਧੇ ਹੋਏ, ਉਹਨਾਂ ਨੂੰ ਜਮਦੂਤ ਹੀ ਲੈ ਕੇ ਜਾਂਦੇ ਨੇ, ਉਹਨਾਂ ਨੂੰ ਰੱਬ ਲੈਣ ਨਹੀਂ ਆਉਂਦਾ। ਕਿਉਂ? ਕਿਉਂਕਿ ਉਹਨਾਂ ਨੇ ਨਾਮ ਸਿਮਰਨ ਨਹੀਂ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨਣਾ ਨਹੀਂ ਕੀਤਾ। ਫਿਰ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ ਆਪ ਜੀ ਨੂੰ, ਕਹਿੰਦੇ ਸ਼ਬਦ ਭੇਦ ਭਰਮ ਕੱਟਿਆ ਗੁਰਨਾਮ ਦੀਆ ਸਮਝਾਏ। ਧਿਆਨ ਦੇਣਾ, ਸ਼ਬਦ ਭੇਦ ਭਰਮ ਕੱਟਿਆ, ਭੇਦਾ ਪਾਉਂਦਾ ਵਿੰਨਣਾ ਕਿਸੇ ਨੂੰ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਸ਼ਬਦ ਭੇਦ, ਸ਼ਬਦ ਦਾ ਭਾਵ ਉਪਦੇਸ਼। ਕਹਿੰਦੇ ਕਿ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਮੈਨੂੰ ਉਪਦੇਸ਼ ਦਿੱਤਾ ਨਾ, ਤੇ ਉਸ ਉਪਦੇਸ਼ ਨੂੰ ਮੈਂ ਸਰਵਣ ਕੀਤਾ, ਤੇ ਉਸ ਉਪਦੇਸ਼ ਦੇ ਨਾਲ ਮੇਰੀ ਮਨ ਬਿੱਤੀ ਵਿੰਨੀ ਗਈ, ਕਹਿੰਦਾ ਆਪਾਂ ਕਾਇਲ ਹੋ ਗਈ। ਠੀਕ ਹੈ, ਮੈਨੂੰ ਚੋਟ ਲੱਗ ਗਈ, ਤੇ ਐਸੀ ਚੋਟ ਲੱਗੀ, ਐਸਾ ਮੇਰਾ ਮਨ ਵਿੰਨਿਆ ਗਿਆ ਕਿ ਕਹਿਣ ਲੱਗੇ ਸ਼ਬਦ ਭੇਦ ਭਰਮ ਕੱਟਿਆ। ਕਹਿੰਦੇ ਉਸ ਉਪਦੇਸ਼ ਦੇ ਮਨ ਨੂੰ ਵਿੰਨਣ ਦੇ ਨਾਲ ਜਿਹੜੀ ਮੇਰੇ ਮਨ ਦੀ ਭਟਕਣਾ ਸੀ ਨਾ, ਮੇਰਾ ਮਨ ਭਟਕਦਾ ਸੀ। ਠੀਕ ਹੈ, ਕਦੀ ਕਿਤੇ ਤੁਰਿਆ ਫਿਰਦਾ ਸੀ, ਕਦੇ ਕਿਤੇ ਤੁਰਿਆ ਫਿਰਦਾ ਸੀ। ਕੱਟਿਆ ਦਾ ਭਾਵ ਕੀ ਹੈ, ਕਹਿੰਦੇ ਮੇਰੇ ਮਨ ਦੀ ਭਟਕਣਾ ਰੁਕ ਗਈ, ਮੇਰਾ ਮਨ ਭਟਕਣੋਂ ਹਟ ਗਿਆ। ਹੁਣ ਗੁਰੂ ਦਾ ਉਪਦੇਸ਼ ਸੁਣ ਕੇ ਤੇ ਮੈਨੂੰ ਐਂ ਲੱਗਾ ਕਿ ਮਨ ਮੇਰੇ ਅੰਦਰੋਂ ਆਵਾਜ਼ ਆਈ, ਮਨ ਮੇਰਾ ਕਹਿੰਦਾ ਅਮਰਦਾਸ ਹੁਣ ਜਾਣ ਦੀ ਕਿਤੇ ਲੋੜ ਨਹੀਂ ਹੈ, ਜਿਹਦੀ ਖੋਜ ਕਰਦਾ ਫਿਰਦਾ ਸਾ ਉਹ ਇਹੋ ਹੀ ਗੁਰੂ ਆ, ਇਹੋ ਹੀ ਪ੍ਰਕਾਸ਼ ਆ ਜਿਹਨੇ ਤੈਨੂੰ ਉਸ ਪਰਮਾਤਮਾ ਤੱਕ ਪਹੁੰਚਾਉਣਾ ਹੈ। ਕਹਿੰਦਾ ਫਿਰ ਮੇਰੇ ਮਨ ਦੀ ਦੌੜ ਭੱਜ ਖਤਮ ਹੋ ਗਈ ਤੇ ਮੈਂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਗਿਆ। ਐਸੀ ਬਿਰਤੀ ਤੁਸੀਂ ਬਣਾਉਣੀ ਹੈ, ਜਦੋਂ ਤੁਹਾਨੂੰ ਗੁਰਬਾਣੀ ਦੀ ਸਮਝ ਲੱਗ ਜਾਏਗੀ ਨਾ, ਤੁਹਾਡੀ ਵੀ ਮਨ ਬਿਰਤੀ ਬਣ ਜਾਏਗੀ ਕਿ ਮੈਨੂੰ ਧੱਕੇ ਖਾਣ ਦੀ ਲੋੜ ਨਹੀਂ, ਜਿਹੜੀ ਦਾਤ ਦੀ ਮੈਂ ਖੋਜ ਕਰਦਾ ਉਹ ਦਾਤ ਮੈਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚੋਂ ਮਿਲ ਜਾਣੀ ਹੈ। ਠੀਕ ਹੈ, ਇਹ ਬਿਰਤੀ ਬਣਨੀ ਕਦੋਂ ਆ, ਜਦੋਂ ਗੁਰਬਾਣੀ ਦੀ ਵਿਚਾਰ ਕਰੋਗੇ, ਜਦੋਂ ਗੁਰਬਾਣੀ ਨੂੰ ਧਿਆਨ ਨਾਲ ਸ਼ਰਵਣ ਕਰੋਗੇ, ਅੰਦਰ ਜਗ੍ਹਾ ਦਿਓਗੇ। ਇਹ ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ, ਕਹਿੰਦੇ ਮੈਂ ਉਪਦੇਸ਼ ਨੂੰ ਜਗ੍ਹਾ ਦਿੱਤੀ, ਮੇਰਾ ਮਨ ਹੀ ਵਿੰਨਿਆ ਗਿਆ ਤੇ ਮਨ ਖਲੋ ਗਿਆ, ਮੇਰੇ ਮਨ 'ਚ ਮਹਿਸੂਸ ਹੋਣ ਲੱਗ ਪਿਆ ਵੀ ਇਹਨੂੰ ਭਟਕਣ ਦੀ ਲੋੜ ਨਹੀਂ ਹੁਣ। ਫਿਰ ਕੀ ਕਹਿਣ ਲੱਗੇ, ਕਹਿਣ ਲੱਗੇ ਗੁਰਨਾਮ ਦੀਆ ਸਮਝਾਏ। ਕਹਿੰਦੇ ਉਸ ਗੁਰੂ ਨੇ ਕਿਰਪਾ ਕਰਤੀ ਮੇਰੇ ਤੇ, ਮੇਰੇ ਮਨ ਨੂੰ ਨਾ ਕੀ ਕੀਤਾ, ਇਸ ਮਾਰਗ ਨੂੰ ਆਤਮਿਕ ਜੀਵਨ ਨੂੰ ਸਮਝਾ ਤਾ ਗੁਰੂ ਜੀ ਨੇ। ਜਦੋਂ ਆਤਮਿਕ ਜੀਵਨ ਦੀ ਮੈਨੂੰ ਸੋਝੀ ਆ ਗਈ, ਕਹਿੰਦਾ ਫਿਰ ਗੁਰੂ ਨੇ ਮੇਰੇ ਮਨ ਨੂੰ ਸ਼ਾਂਤ ਕਰਨ ਲਈ ਨਾਮ ਦੀ ਦਾਤ ਦੇ ਦਿੱਤੀ। ਗੁਰੂ ਪਿਆਰੋ, ਜਿੰਨਾ ਚਿਰ ਗੁਰਬਾਣੀ ਦੀ ਸੋਝੀ ਨਾ ਨਾ ਆ ਜਾਵੇ, ਉਨਾ ਚਿਰ ਸੁੱਟ ਸ਼ਬਦ ਦਾ ਮਿਲਾਪ ਨਹੀਂ ਜੇ ਹੁੰਦਾ। ਜਦੋਂ ਗੁਰਬਾਣੀ ਦੀ ਸੋਝੀ ਆ ਜਾਵੇ, ਗੁਰਬਾਣੀ ਦੀ ਵਿਚਾਰ ਸਾਡੇ ਅੰਦਰ ਚੱਲ ਪਵੇ, ਫਿਰ ਸਾਡੇ ਅੰਦਰ ਸੁੱਚ ਸ਼ਬਦ ਦਾ ਮਿਲਾਪ ਹੋਣ ਲੱਗ ਪੈਂਦਾ। ਸਾਡੇ ਅੰਦਰ ਮਨ ਦੇ ਅੰਦਰ ਗੁਰਬਾਣੀ ਦਾ ਟਿਕਾਅ ਪਹਿਲਾਂ ਬਣਨਾ ਚਾਹੀਦਾ। ਉਹ ਕਦੋਂ ਬਣੂਗਾ, ਜਦੋਂ ਆਪਾਂ ਗੁਰਬਾਣੀ ਨੂੰ ਪਿਆਰ ਨਾਲ ਪੜ੍ਹਾਂਗੇ, ਗੁਰਬਾਣੀ ਦੀ ਵਿਚਾਰ ਕਰਾਂਗੇ, ਜੇ ਗੁਰਬਾਣੀ ਦੀ ਵਿਚਾਰ ਹੀ ਨਹੀਂ ਕਰਾਂਗੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਫਿਰ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠੇ ਪਾਠ ਕਰਦੇ ਰਹੀਏ ਅਤੇ ਫਿਰ ਸਾਡੇ ਅੰਦਰੋਂ ਇੱਕ ਆਵਾਜ਼ ਆਊਗੀ, ਪਾਠ ਬੜੇ ਕੀਤੇ ਪਰ ਲੱਭਾ ਕੁਛ ਨਹੀਂ ਅਜੇ ਤੱਕ। ਕਿਹੜੀ ਗੱਲੋਂ ਨਹੀਂ ਲੱਭਾ? ਕਿਉਂਕਿ ਮੈਂ ਤਨ ਕਰਕੇ ਗੁਰੂ ਕੋਲ ਬੈਠਾ ਸਾਂ ਅਤੇ ਮਨ ਮੇਰਾ ਕਿਤੇ ਹੋਰ ਚਲਿਆ ਗਿਆ ਸੀ। ਸੋ ਫਿਰ ਗੁਰੂ ਜੀ ਕੀ ਕਹਿਣ ਲੱਗੇ? ਅੱਗੇ ਜਾ ਕੇ ਕਹਿਣ ਲੱਗੇ, ਕਹਿੰਦੇ ਇਸ ਗੁਰੂ ਨੇ ਕਿਰਪਾ ਕੀਤੀ, ਮੇਰੇ ਮਨ ਨੂੰ ਆਤਮਿਕ ਸੋਝੀ ਦਿੱਤੀ। ਆਤਮਿਕ ਸੋਝੀ ਦੇਣ ਤੋਂ ਬਾਅਦ ਵਿੱਚ ਮੈਨੂੰ ਨਾਮ ਦੀ ਦਾਤ ਦਿੱਤੀ ਗੁਰੂ ਜੀ ਨੇ। ਕਹਿੰਦਾ ਫਿਰ ਕੀ ਹੋਇਆ? ਕਹਿੰਦਾ ਹੋਣਾ ਕੀ ਸੀ? ਉਹ ਤੋਂ ਪਹਿਲਾਂ ਇਹ ਮਨ ਲਾਲਚ ਕਰਦਾ ਫਿਰੇ, ਲਾਲਚ ਲਾਗਾ ਜਾਏ। ਕਹਿੰਦੇ ਮੈਂ ਤੈਨੂੰ ਆਪਣੇ ਦਿਲ ਦੀ ਦਸ਼ਾ ਦੱਸਦਾ। ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ, ਕਹਿੰਦੇ ਮੈਂ ਆਪਣੇ ਅੰਦਰ ਦੀ ਅਵਸਥਾ ਦੱਸਦਾ ਤੁਹਾਨੂੰ, ਇਹ ਮਨ ਲਾਲਚ ਕਰਦਾ ਫਿਰੇ। ਕਹਿੰਦਾ ਇਹ ਮਨ ਜਿਹੜਾ ਨਾ, ਇਹ ਲਾਲਚੀ ਸੀ। ਕਿਹਦਾ ਲਾਲਚੀ ਸੀ? ਇਹਨੂੰ ਸੰਸਾਰ ਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਸੀਗੀਆਂ, ਇਹ ਜਿਹਦੇ ਕੋਲ ਜਾਂਦਾ ਸੀ ਸੰਸਾਰ ਦੀ ਝੂਠੀ ਚੀਜ਼ ਮੰਗਦਾ ਸੀ, ਅਤੇ ਲਾਲਚ ਲਾਗਾ ਜਾਏ। ਕਹਿੰਦਾ ਜਿੱਥੇ ਜਾਣਾ ਨਾ, ਇਹਨੇ ਲਾਲਚ ਵਿੱਚ ਫਸੇ ਹੋਏ ਨੇ। ਦੇਖੋ ਜਾਏ ਅੱਖਰ ਆ ਗਿਆ, ਜਾਏ ਅੱਖਰ ਦਾ ਮਤਲਬ ਕੀ ਹੁੰਦਾ? ਆਪਾਂ ਇੱਥੇ ਬੈਠੇ ਹਾਂ, ਕੀ ਕਹਿੰਦਾ? ਉਹ ਚਲਾ ਗਿਆ, ਇਹਦਾ ਮਤਲਬ ਕਿਤੇ ਦੂਰ ਚਲਾ ਗਿਆ, ਨਾਤਾ ਟੁੱਟ ਗਿਆ। ਤਾਂ ਹੀ ਕਹਿੰਦੇ ਆਪਾਂ ਫਲਾਣਾ ਸਾਹਿਬ ਦਾ ਚਲਾ ਗਿਆ, ਨਾਤਾ ਟੁੱਟ ਗਿਆ, ਉਹ ਕਿਤੇ ਦੂਰ ਚਲਾ ਗਿਆ। ਅਤੇ ਗੁਰੂ ਸਾਹਿਬਾਂ ਨੇ ਕਹਿੰਦੇ ਮੇਰਾ ਮਨ ਹੁੰਦਾ ਸੀ ਲਾਲਚੀ। ਕਹਿੰਦਾ ਮੈਂ ਗੁਰੂ ਦੇ ਚਰਨਾਂ ਜਾ ਕੇ ਬਹਿੰਦਾ ਸੀ ਅਤੇ ਮੇਰੇ ਬਹਿਣ ਦੀ ਦੇਰ ਮਨ ਲਾਲਚ ਦੇ ਅਧੀਨ ਹੋ ਕੇ ਉੱਥੋਂ ਚਲਿਆ ਜਾਂਦਾ ਸੀ, ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ। ਸੱਚ ਜੇ ਬੰਦਾ ਲਾਲਚੀ ਹੋਵੇ, ਠੀਕ ਹੈ, ਅਤੇ ਆਪਾਂ ਗੁਰੂ ਘਰ ਜਾਂਦੇ ਹਾਂ, ਜਦੋਂ ਗੁਰੂ ਘਰ ਜਾ ਕੇ ਬਹਿੰਦੇ ਹਾਂ ਨਾ, ਮਨ 'ਚ ਲਾਲਚ ਹੁੰਦਾ ਅਤੇ ਬੰਦਾ ਕੀ ਸੋਚਣ ਡਿਆ ਹੁੰਦਾ ਵੀ ਯਾਰ ਮੈਂ ਇੱਥੇ ਆ ਤੇ ਗਿਆ ਹਾਂ, ਇੱਥੇ ਤੇ ਗੱਲ ਕਰਨ ਡਿਆ ਨੇ ਗੁਰਬਾਣੀ ਦੀ, ਅਤੇ ਮੈਂ ਗੱਲ ਕਰਨੀ ਸੀਗੀ ਵੀ ਸਦਾ ਫਲਾਣਾ ਕੰਮ ਨਹੀਂ ਬਣ ਡਿਆ, ਲੱਗਦਾ ਇੱਥੇ ਗੱਲ ਨਹੀਂ ਬਣਨੀ। ਉਹ ਸੋਚੀ ਜਾਣ ਡਿਆ ਬੈਠਾ ਵੀ ਯਾਰ ਮੈਨੂੰ ਇੱਥੇ ਭੇਜਤਾ ਅਤੇ ਯਾਰ ਆਪਾਂ ਕਿੱਥੇ ਚਲੀਏ ਫਿਰ ਹੋਰ? ਇਹਦਾ ਮਤਲਬ ਕੀ? ਉਹਦਾ ਮਨ ਖਲੋਂਦਾ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਮੇਰੇ ਮਨ ਦੀ ਦਸ਼ਾ ਵੀ ਇਹੀ ਸੀ, ਚਲਿਆ ਮੈਂ ਗੁਰੂ ਸਾਹਿਬ ਹੁਣ ਕਿਉਂ ਗਿਆ ਅਤੇ ਮਨ ਮੇਰਾ ਲਾਲਚੀ ਸੀ, ਮੈਂ ਉੱਥੇ ਬੈਠਾ ਅਤੇ ਮਨ ਮੇਰਾ ਲਾਲਚ ਦਾ ਫਸਿਆ, ਕਿਤੇ ਹੋਰ ਚਲਿਆ ਗਿਆ, ਕਦੀ ਕਿਸੇ ਮਗਰ ਭੱਜਾ ਫਿਰੇ, ਕਦੀ ਕਿਸੇ ਮਗਰ ਭੱਜਾ ਫਿਰੇ। ਇੱਦਾਂ ਹੀ ਕਰਦੇ ਹਾਂ ਆਪਾਂ ਵੀ, ਸਾਡਾ ਮਨ ਬਿਰਤੀ ਇੱਦਾਂ ਦੀ ਬਣ ਜਾਂਦੀ ਹੈ। ਅਸੀਂ ਕੀ ਸੋਚਦੇ ਹਾਂ? ਗੁਰੂ ਘਰ ਜਾਂਦੇ ਹਾਂ ਆਪਾਂ, ਜਾ ਕੇ ਬੈਠੇ ਹੁੰਦੇ ਹਾਂ ਅਤੇ ਧਿਆਨ ਦੇਣਾ ਆਪ ਜੀ, ਰਸ਼ ਬੜਾ ਹੁੰਦਾ ਅਤੇ ਕੋਈ ਗੁਰਸਿੱਖ ਬੰਦਾ ਖਲੋ ਕੇ ਨਾ ਅਰਦਾਸ ਕਰਨ ਲੱਗਾ ਵੀ ਗੁਰੂ ਜੀ ਪੁਰਾਣਾ ਕੰਮ ਟਮਕਾਣਾ ਕੰਮ ਯੇ ਵੋ, ਉਹਨੂੰ ਦੋ ਮਿੰਟ ਉਹਦੇ ਪਿੱਛੋਂ ਕਿਸੇ ਨੇ ਧੱਕਾ ਮਾਰਦਾ, ਕਹਿੰਦਾ ਭਾਈ ਸਾਹਿਬ ਬਸ ਕਰੋ, ਸੰਗਤ ਬੜੀ ਆ, ਲੋਕਾਂ ਨੇ ਮੱਥਾ ਟੇਕਣਾ ਹੈ, ਇਹ ਹੁਣ ਬਹਿ ਕੇ ਕੀ ਕਹਿੰਦਾ? ਕਹਿੰਦਾ ਚੱਲ ਚੱਲੀਏ ਇੱਥੇ, ਤਾਂ 5 ਮਿੰਟ ਗੁਰੂ ਅੱਗੇ ਨਹੀਂ ਖਲੋਣ ਦਿੱਤਾ ਇਹਨਾਂ ਨੇ, ਇੱਥੇ ਮੇਰੀ ਦਾਲ ਨਹੀਂ ਗਲਣੀ, ਇਹੋ ਜਿਹੇ ਥਾਂ 'ਤੇ ਚੱਲੀਏ ਜਿੱਥੇ ਗੁਰੂ ਸੁਣ ਲਵੇ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਬਾਣੀ 'ਚ ਲਿਖਿਆ ਸੀ ਬਿਨ ਬੋਲੇ ਹਾਂ ਸਭ ਕਿਸੇ ਜਾਣਦਾ ਕਿਸ ਆਗੇ ਕੀਚੇ ਅਰਦਾਸ। ਉਹ ਕਹਿੰਦੇ ਬਈ ਉਹ ਤਾਂ ਬਿਨਾਂ ਬੋਲੇ ਹੀ ਸਭ ਕੁਝ ਜਾਣਦਾ ਹੈ ਨਾ, ਪਰ ਉਹ ਪੰਕਤੀ ਸੁਣੀ ਨਹੀਂ ਨਾ, ਮਨ 'ਚ ਟਿਕੀ ਨਹੀਂ। ਕਿਉਂ ਨਹੀਂ ਟਿਕੀ? ਕਿਉਂਕਿ ਮਨ ਦੇ ਵਿੱਚ ਲਾਲਚ ਸੀ, ਝੂਠੀਆਂ ਮੰਗਾਂ ਸੀ, ਸੰਸਾਰ ਦੀ ਖਿੱਚ ਸੀ, ਅਤੇ ਜਿਹਦੇ ਅੰਦਰ ਸੰਸਾਰ ਦੀ ਖਿੱਚ ਆ, ਰਾਤ ਦਿਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠਾ ਰਹੇ, ਉਹਨੂੰ ਗੁਰੂ ਦੀ ਗੱਲ ਕੋਈ ਸੁਣਦੀ ਨਹੀਂ, ਉਹਨੂੰ ਚੰਗੀ ਕੋਈ ਲੱਗਦੀ ਨਹੀਂ। ਸੋ ਮਨ ਬਿਰਤੀ ਬਣਾਓ। ਫਿਰ ਗੁਰੂ ਜੀ ਨੇ ਕੀ ਕਿਹਾ? ਕਹਿੰਦੇ ਧੰਦੇ ਕੂੜ ਵਿਆਪਿਆ ਜੰਮਪੁਰ ਝੋਟਾਂ ਖਾਏ। ਧੰਦੇ ਕੂੜ, ਕਹਿੰਦਾ ਜਿੰਨੇ ਧੰਦੇ ਆ, ਕੂੜ ਦਾ ਭਾਵ ਕੀ ਹੈ? ਝੂਠ। ਕਹਿੰਦੇ ਸਾਰੇ ਝੂਠੇ ਹੀ ਆ ਸੰਸਾਰ 'ਤੇ, ਆਪਾਂ ਜਿੰਨੇ ਧੰਦੇ ਕਰਦੇ ਨਾ, ਕਹਿੰਦੇ ਸਾਰੇ ਝੂਠੇ ਹੀ ਹੈ, ਕੂੜ ਹੀ ਹੈ, ਬੇਕਾਰ ਹੀ ਹੈ। ਅਤੇ ਵਿਆਪਿਆ ਦਾ ਮਤਲਬ ਕੀ ਹੈ? ਉਹਨਾਂ 'ਚ ਖੁਬਿਆ। ਕਹਿੰਦਾ ਸਾਡੀ ਮਨ ਫਿਰਦੀ ਹੈ, ਅਸੀਂ ਸੰਸਾਰ ਦੇ ਝੂਠੇ ਧੰਦਿਆਂ 'ਚ ਖੁਬੇ ਹਾਂ। ਕਹਿੰਦਾ ਫਿਰ? ਕਹਿੰਦਾ ਹੋਣਾ ਕੀ ਹੈ ਫਿਰ? ਜੰਮਪੁਰ ਝੋਟਾਂ ਖਾਏ ਜਾਂਦੇ ਹੋ। ਕਹਿੰਦਾ ਫਿਰ ਇਹ ਜੰਮਾਂ ਦੇ ਹੱਥ 'ਚ ਰਹਿੰਦਾ। ਜੰਮ ਕੀ ਹੈ? ਵਿਕਾਰ। ਕਹਿੰਦੇ ਵਿਕਾਰਾਂ ਦੇ ਕਾਬੂ 'ਚ ਰਹਿੰਦਾ ਮਨ, ਚੋਟਾਂ ਖਾਏ। ਕਿਹੜੀਆਂ ਚੋਟਾਂ? ਕਹਿੰਦਾ ਫਿਰ ਇਹਨੂੰ ਚਿੰਤਾ ਦੀਆਂ, ਫਿਕਰਾਂ ਦੀਆਂ ਚੋਟਾਂ ਵੱਜਦੀਆਂ ਰਹਿੰਦੀਆਂ। ਜਿਹੜਾ ਬੰਦਾ ਅਗਿਆਨਤਾ ਦੇ ਅਧੀਨ ਹੋਊਗਾ ਗੁਰੂ ਰੂਪ ਪਿਆਰੀ ਸਾਹਿਬ ਨੂੰ, ਉਹਨੂੰ ਚਿੰਤਾ ਲੱਗਣੀ ਲੱਗਣੀ ਆ, ਉਹਦੇ ਮਨ 'ਚ ਫਿਕਰ ਟਿਕਣੇ ਹੀ ਟਿਕਣੇ ਆ। ਕਹਿੰਦਾ ਫਿਰ ਇਹ ਚਿੰਤਾਵਾਂ ਅਤੇ ਫਿਕਰਾਂ ਦੀਆਂ ਸੱਟਾਂ ਖਾਂਦਾ ਰਹਿੰਦਾ, ਇਹਨੂੰ ਫਿਰ ਕੋਈ ਗੁਰੂ ਦੀ ਗੱਲ ਸਮਝ ਨਹੀਂ ਲੱਗਦੀ, ਇਹ ਗੁਰੂ ਘਰ ਬੈਠਾ ਵੀ ਚਿੰਤਾ 'ਚ ਖੁਬਿਆ ਰਹਿੰਦਾ। ਕੀ ਕਹਿੰਦਾ? ਕਹਿੰਦਾ ਪਤਾ ਨਹੀਂ ਯਾਰ, ਆ ਤੇ ਗਏ ਹਾਂ, ਪਤਾ ਨਹੀਂ ਉੱਧਰ ਮਗਰੋਂ ਕਿਤੇ ਕੋਈ ਪ੍ਰੋਬਲਮ ਨਾ ਆ ਜਾਏ, ਪਤਾ ਨਹੀਂ ਕੰਮ ਹੋਣਾ ਕਿ ਨਹੀਂ ਹੋਣਾ। ਕਈ ਵਾਰੀ ਆਪਾਂ ਗੁਰੂ ਘਰ ਆ ਜਾਂਦੇ ਹਾਂ, ਤੇ ਆ ਕੇ ਆਪਾਂ ਗੁਰੂ ਘਰ ਬਹਿ ਜਾਂਦੇ ਹਾਂ। ਬਾਹਰੋਂ ਆਪਾਂ ਕਹਿ ਕੇ ਆਉਂਦੇ ਵੀ ਮੈਂ ਬਸ ਚੱਲਿਆ 5 ਮਿੰਟ ਲਾਉਣੇ ਤੇ ਮੈਂ ਆ ਜਾਣਾ, ਠੀਕ ਆ। ਬਾਹਰੋਂ ਆਪਾਂ ਕਹਿ ਕੇ ਆਉਂਦੇ 5 ਮਿੰਟ ਲਾਉਣੇ ਤੇ ਮੈਂ ਆ ਜਾਣਾ। ਜਦੋਂ ਆਪਾਂ ਅੰਦਰ ਆ ਕੇ ਬਹਿ ਜਾਂਦੇ ਹਾਂ ਤੇ ਸਤਸੰਗ ਚੱਲਣ ਦਿਆ ਹੁੰਦਾ ਗੁਰੂ ਘਰ ਦੇ ਅੰਦਰ, ਤੇ ਆਪਾਂ ਬਹਿ ਜਾਂਦੇ ਹਾਂ ਤੇ ਫਿਰ ਆਪਾਂ ਨਾ ਸ਼ਰਮ ਦੇ ਮਾਰੇ ਪਈ ਯਾਰ ਜੇ ਮੈਂ ਉੱਠਿਆ ਤੇ ਲੋਕੀ ਕੀ ਕਹਿਣਗੇ, ਤੂੰ ਵਿੱਚੋਂ ਉੱਠ ਕੇ ਚਲਾ ਗਿਆ, ਹੈ ਨਾ। ਹੁਣ ਸ਼ਰਮ ਦਾ ਮਾਰਾ ਬੈਠਾ ਤਾਂ ਜ਼ਰੂਰ ਆ, ਪਰ ਮਨ ਫਿਕਰਾਂ 'ਚ ਵੜਿਆ ਹੈ ਵੀ ਯਾਰ ਆ ਕੀ ਮੈਂ ਪੰਗਾ ਲੈ ਬੈਠਾ, ਜੇ ਬਾਹਰੋਂ ਮੱਥਾ ਟੇਕ ਕੇ ਨਿਕਲ ਜਾਂਦਾ ਤਾਂ ਚੰਗੇ ਰਹਿਣਾ ਸੀ, ਮੈਂ ਅੰਦਰ ਆ ਕੇ ਬਹਿ ਗਿਆ, ਹੁਣ ਮੈਨੂੰ ਸ਼ਰਮ ਆਉਣ ਦੀ, ਮੈਂ ਉੱਠ ਸਕਦਾ ਨਹੀਂ। ਤੇ ਜੇ ਮੈਂ ਉੱਠ ਨਹੀਂ ਸਕਦਾ ਤੇ ਉਧਰੋਂ ਜਿਹੜਾ ਮੈਂ ਟਾਈਮ ਦਿੱਤਾ ਸੀ, ਪਤਾ ਨਹੀਂ ਉਹ ਬੰਦਾ ਹੋ ਕੇ ਘਰੋਂ ਚਲਿਆ ਜਾਵੇ ਤੇ ਗੜਬੜ, ਇਹਦਾ ਮਤਲਬ ਕੀ ਹੈ? ਉਹ ਬੰਦਾ ਚਿੰਤਾ ਫਿਕਰਾਂ 'ਚ ਫਸਿਆ, ਉਹਦਾ ਧਿਆਨ ਗੁਰੂ ਚਰਨਾਂ 'ਚ ਨਹੀਂ ਜੇ ਲੱਗਦਾ, ਉਹ ਗੁਰੂ ਘਰ ਬੈਠਾ ਵੀ ਉਹਦੀ ਮਨ ਬਿਰਤੀ ਸੰਸਾਰ 'ਚ ਖੁਬੀ ਰਹਿੰਦੀ ਹੈ, ਇਹੀ ਰਹਿੰਦਾ ਮਨ 'ਚ ਉਹਦੇ। ਵੀ ਮੈਂ ਤਾਂ ਕਹਿ ਕੇ ਆ ਸੀ ਵੀ ਤੁਸੀਂ ਚਿੰਤਾ ਨਾ ਕਰੋ, ਅੱਜ ਮੈਂ ਜਲਦੀ ਆ ਜਾਣਾ, ਤੇ ਇਹ ਤਾਂ ਗੜਬੜੂਗੀ ਸਾਰੀ, ਹੈ ਨਾ। ਤੁਸੀਂ ਕਦੇ ਵਿਚਾਰ ਕੇ ਦੇਖੋ, ਕੋਈ ਗੱਲ ਸੁਣੋ, ਇਹ ਗੁਰੂ ਸਾਹਿਬਾਂ ਨਾ ਤੁਹਾਡੇ ਦਿਲ ਦੀਆਂ ਗੱਲਾਂ ਜਾਣਦੇ ਨੇ, ਤੁਹਾਡੇ ਸਾਰੇ ਸਭ ਕੁਝ ਜਾਣਦੇ ਨੇ। ਇਹ ਗੁਰਬਾਣੀ ਜਿਹੜੀ ਆ ਤੁਸੀਂ ਜਿੱਥੋਂ ਪੜੋਗੇ ਤੁਹਾਨੂੰ ਐਂ ਲੱਗੂਗਾ ਜਿਵੇਂ ਮੇਰੇ ਬਾਰੇ ਕਹਿਣ ਡਏ ਆ। ਕਿਉਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਕਿਹਾ? ਅੰਤਰਯਾਮੀ, ਇਹ ਘੱਟ ਘੱਟ ਦੀ ਜਾਣਦੇ ਆ। ਤੁਸੀਂ ਕਦੇ ਚਰਨਾਂ 'ਚ ਬਹਿ ਕੇ ਬਾਣੀ ਪੜ੍ਹਨ ਲੱਗ ਪਓ, ਤੁਸੀਂ ਇੱਕ ਪੰਕਤੀ ਪੜ੍ਹਦੇ ਹੋ, ਤੁਹਾਨੂੰ ਐਂ ਲੱਗਦਾ ਯਾਰ ਆਹੀ ਗੱਲ ਤੇ ਮੈਂ ਘਰੋਂ ਸੋਚ ਕੇ ਆਇਆ, ਆਹੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਆਉਂਦੇ ਚਪੇੜ ਮੇਰੇ ਮੂੰਹ ਤੇ ਮਾਰ ਦਿੱਤੀ, ਉਹੀ ਗੱਲ ਕਹਿਣ ਡੈ ਨੇ। ਉਹ ਸੱਚ ਆ, ਇਹ ਘੱਟ ਘੱਟ ਦੀ ਜਾਣਨ ਹਾਰਾ, ਪਰੰਤੂ ਅਸੀਂ ਕਮਲੇ ਹਾਂ ਕਿ ਸਾਡੀ ਮਨ ਬਿਰਤੀ ਨਹੀਂ ਬਣੀ ਕਿ ਸਾਨੂੰ ਕਹਿਣ ਦੀ ਲੋੜ ਨਹੀਂ, ਇਹਨੂੰ ਸਭ ਕੁਛ ਪਤਾ ਆ, ਸਿਰਫ ਸਾਡੀ ਤਾਂ ਇਹਦੇ ਚਰਨਾਂ ਵਿੱਚ ਪਹੁੰਚਣ ਦੀ ਲੋੜ ਆ। ਜਿਹੜਾ ਪਹੁੰਚ ਗਿਆ, ਜਿਹੜਾ ਇਹਦੇ ਚਰਨਾਂ 'ਚ ਟਿਕ ਗਿਆ, ਗੁਰੂ ਪਿਆਰਿਓ ਕਦੀ ਵੀ ਖਾਲੀ ਜਾ ਨਹੀਂ ਸਕਦਾ, ਉਹਦੀਆਂ ਝੋਲੀਆਂ ਭਰਨੀਆਂ ਹੀ ਭਰਨੀਆਂ, ਉੱਤੇ ਕਿਰਪਾ ਹੋਣੀ ਹੋਣੀ ਹੈ। ਵਿਚਾਰ ਕਰਕੇ ਦੇਖੋ। ਫਿਰ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ? ਕਹਿਣ ਲੱਗੇ ਜੰਮਪੁਰ ਝੋਟਾਂ ਖਾਏ। ਕਹਿਣ ਲੱਗੇ ਵੀ ਫਿਰ ਉਹ ਜਦੋਂ ਗੁਰੂ ਦੇ ਚਰਨਾਂ ਵਿੱਚ ਆਉਂਦਾ, ਸੰਸਾਰ ਦੀ ਮੋਹ ਮਾਇਆ 'ਚ ਫਸਿਆ, ਤੇ ਫਿਰ ਉਹਨੂੰ ਵਿਕਾਰਾਂ ਦੇ ਅਧੀਨ ਰਹਿਣਾ ਪੈਂਦਾ ਤੇ ਚਿੰਤਾਵਾਂ ਤੇ ਫਿਕਰਾਂ ਦੀਆਂ ਚੋਟਾਂ ਖਾਣੀਆਂ ਪੈਂਦੀਆਂ ਉਹਨਾਂ ਨੂੰ। ਸਵੇਰ ਤੋਂ ਲੈ ਕੇ ਸ਼ਾਮ ਤੱਕ ਚਿੰਤਾ ਹੀ ਲੱਗੀ ਰਹਿੰਦੀ ਆ, ਫਿਕਰ ਹੀ ਲੱਗੇ ਰਹਿੰਦੇ ਆ ਵੀ ਪਤਾ ਨਹੀਂ ਯਾਰ ਕੀ ਹੋ ਗਿਆ ਤੇ ਕੀ ਹੋਣਾ। ਬੰਦਾ ਗੁਰੂ ਘਰ ਬੈਠਾ ਹੁੰਦਾ, ਸੋਚਣ ਘਰ ਬਾਰੇ ਡਿਆ ਹੁੰਦਾ, ਮੈਂ ਤੇ ਘਰ ਕਹਿ ਕੇ ਆਇਆ ਸੀ ਵੀ ਮੈਂ ਬਸ ਮੱਥਾ ਟੇਕ ਕੇ ਆਇਆ ਤੇ ਮੇਰਾ ਕੰਮ ਬਣ ਜਾਣਾ। ਗੁਰੂ ਦੀ ਪਿਆਰੀ ਸੱਸ ਦੇ ਮੱਥਾ ਟੇਕਣ ਦਾ ਮਤਲਬ ਪਤਾ ਕੀ ਹੁੰਦਾ ਹੈ? ਕਿਸੇ ਅੱਗੇ ਆਤਮ ਸਮਰਪਣ ਕਰ ਦੇਣਾ, ਕਿਸੇ ਨੂੰ ਆਪਣਾ ਆਪ ਸਭ ਕੁਝ ਦੇ ਦੇਣਾ, ਉਹਨੂੰ ਮੱਥਾ ਟੇਕਣਾ ਕਹਿੰਦੇ ਆ। ਠੀਕ ਆ, ਵੀ ਮੱਥਾ ਟੇਕਣ ਦਾ ਇਹ ਨਹੀਂ ਮਤਲਬ ਹੁੰਦਾ ਵੀ ਯਾਰ ਮੈਂ ਤੈਨੂੰ ਮੱਥਾ ਹੀ ਟੇਕਿਆ, ਉਹ ਹੋਰ ਮਤਲਬ ਆ। ਇਹਦਾ ਮਤਲਬ ਤੇਰਾ ਮੇਰਾ ਨਾਤਾ ਹੀ ਟੁੱਟ ਗਿਆ, ਉਹਨੂੰ ਕਹਿੰਦਾ ਤੈਨੂੰ ਮੈਂ ਮੱਥਾ ਹੀ ਟੇਕਿਆ ਜਾਂ ਚਲਾ ਜਾ। ਪਰ ਇੱਕ ਨੂੰ ਆਪਾਂ ਪਿਆਰ ਨਾਲ ਕਹਿੰਦੇ ਭਾਈ ਸਾਹਿਬ ਮੈਂ ਤੁਹਾਨੂੰ ਨਮਸਕਾਰ ਕਰਦਾ, ਮੱਥਾ ਟੇਕਦਾ, ਇਹਦਾ ਮਤਲਬ ਕਿ ਮੈਂ ਤੁਹਾਡਾ ਹੋ ਗਿਆ। ਤੇ ਗੁਰੂ ਦੀ ਪਿਆਰੀ ਸਤਸੰਗ ਜੋ, ਜਦੋਂ ਤੁਸੀਂ ਗੁਰੂ ਚਰਨਾਂ 'ਚ ਮੱਥਾ ਟੇਕਦੇ ਹੋ ਤੇ ਤੁਸੀਂ ਗੁਰੂ ਦੇ ਹੋਣੇ ਚਾਹੀਦੇ ਹੋ, ਕਿਉਂਕਿ ਗੁਰੂ ਜੀ ਨੇ ਤੁਹਾਨੂੰ ਆਵਾਜ਼ ਮਾਰੀ ਆ ਵੀ ਤੇਰਾ ਤੇ ਮੇਰਾ ਨਾਤਾ ਕਿਵੇਂ ਜੁੜ ਸਕਦਾ ਹੈ। ਕਹਿੰਦੇ ਮਨ ਵਿੱਚ ਹੈ ਸਤਿਗੁਰ ਕੇ ਪਾਸ ਤਿਸ ਸੇਵਕ ਕੈ ਕਾਰਜ ਰਾਸ। ਦੇਖੋ ਕਿਹਨੂੰ ਕਿਹਾ ਸੇਵਕ, ਕਿਹਨੂੰ ਕਿਹਾ? ਆਂਦਾ ਮਨ ਵਿੱਚ ਸਤਿਗੁਰ ਕੇ ਪਾਸ, ਆਂਦਾ ਜਿਹੜਾ ਮਨ ਵੇਚਦਾ ਸਤਿਗੁਰੂ ਦੇ ਕੋਲ ਉਹ ਕੌਣ ਆ? ਤਿਸ ਸੇਵਕ, ਕਹਿੰਦਾ ਉਹ ਸੇਵਕ ਆ। ਤੇ ਜਿਹਨੇ ਮਨ ਹੀ ਨਹੀਂ ਵੇਚਿਆ ਉਹ ਜਿੰਨਾ ਮਰਜ਼ੀ ਗੁਰੂ ਘਰ ਆ ਕੇ ਮੱਥੇ ਟੇਕ ਲਏ ਉਹ ਅਜੇ ਤੱਕ ਸੇਵਕ ਨਹੀਂ ਬਣਿਆ। ਦੇਖੋ ਸੇਵਕ ਕੌਣ, ਸੇਵਕ ਦੀ ਨਿਸ਼ਾਨੀ ਦੱਸੀ ਹੈ, ਮਨ ਵੇਚਣ ਵਾਲਾ ਸੇਵਕ ਆ। ਇਹਦਾ ਮਤਲਬ ਆਪਣੀ ਸੋਚ ਗੁਰੂ ਦੇ ਚਰਨਾਂ 'ਚ ਭੇਟ ਕਰਨ ਵਾਲਾ ਗੁਰੂ ਦਾ ਸੇਵਕ ਆ। ਤੇ ਜਿਹੜਾ ਆਪਣੀ ਸੋਚ ਗੁਰੂ ਨੂੰ ਦੱਸੇ ਵੀ ਗੁਰੂ ਜੀ ਇੱਦਾਂ ਕਰ ਦਿਓ ਇੱਦਾਂ ਕਰ ਦਿਓ, ਗੁਰੂ ਜੀ ਕਹਿੰਦੇ ਮੇਰਾ ਸੇਵਕ ਹੀ ਨਹੀਂ। ਕਹਿੰਦਾ ਕਿਉਂ? ਸੇਵਕ ਦਾ ਮਤਲਬ ਕੀ ਹੈ? ਹੁਕਮ ਮੰਨਣ ਵਾਲਾ। ਜਿਹੜਾ ਗੁਰੂ ਦਾ ਹੁਕਮ ਮੰਨੇ ਉਹ ਗੁਰੂ ਦਾ ਸੇਵਕ, ਜਿਹੜਾ ਗੁਰੂ ਦਾ ਹੁਕਮ ਹੀ ਨਾ ਮੰਨੇ। ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਦੱਸੋ, ਕਹਿੰਦੇ ਹੁਕਮ ਮੰਨਦਾ ਤੇ ਉਹ ਪ੍ਰਵਾਨ ਆ, ਜਿਹੜਾ ਹੁਕਮ ਨਹੀਂ ਮੰਨਦਾ ਉਹ ਪ੍ਰਵਾਨ ਨਹੀਂ ਹੋ ਸਕਦਾ, ਹੈ ਨਾ ਬਈ। ਤੇ ਆਪਾਂ ਹੁਕਮ ਤਾਂ ਮੰਨਿਆ ਹੀ ਨਹੀਂ, ਆਪਾਂ ਤਾਂ ਹੁਕਮ ਲਾ ਤਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਿਓ, ਫਲਾਣਾ ਕੰਮ ਧਮਕਾਣਾ ਕੰਮ ਇੱਦਾਂ ਤੇ ਉਦਾਂ, ਫਿਰ ਆਪਣੀ ਡਿਟੇਲ ਵੀ ਦੱਸਦੇ ਆ, ਕਰਿਓ ਵੀ ਇੱਦਾਂ ਹੀ ਠੀਕ। ਦੇਖਣਾ ਆਪ ਜੀ, ਕੋਈ ਗੁਰਸਿੱਖ ਪਿਆਰੇ ਸਨ, ਉਹਨਾਂ ਦੀ ਬੇਟੀ ਦਾ ਵਿਆਹ ਨਹੀਂ ਸੀ ਹੋਣ ਡਿਆ, ਕਿਤੇ ਕੋਈ ਫੋਟੋ ਆਈ ਮੁੰਡੇ ਦੀ ਤੇ ਬੇਨਤੀ ਕਰਦੀ, ਆਂਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿੰਨਾ ਚਿਰ ਹੋ ਗਿਆ ਆਹ ਮੁੰਡਾ ਮੈਨੂੰ ਪਸੰਦ ਆ ਗਿਆ ਤੇ ਕਿਰਪਾ ਕਰਿਓ ਇੱਥੇ ਹੁਣ ਵਿਆਹ ਹੋ ਜਾਵੇ। ਠੀਕ ਹੈ, ਇਹਦਾ ਮੈਨੂੰ ਹੁਕਮ ਲਾ ਦਿੱਤਾ ਵੀ ਮੈਨੂੰ ਪਸੰਦ ਆ ਗਿਆ ਹੁਣ ਇੱਥੇ ਹੀ ਹੋ ਜਾਵੇ, ਤੇ ਇੱਕ ਰੱਬ ਦਾ ਪੈਰਾ ਪਿੱਛੇ ਹੋਰ ਆ ਗਿਆ। ਠੀਕ, ਤੇ ਉਹਨੇ ਦੇਖੋ ਕੀ ਕਿਹਾ, ਕਹਿੰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਰਿਸ਼ਤੇ ਦੋ ਆਏ ਨੇ ਤੇ ਕਿਰਪਾ ਕਰਿਓ ਜਿਹੜਾ ਤੁਹਾਨੂੰ ਪਾਉਂਦਾ ਹੈ, ਜਿਹੜਾ ਆਪ ਜੀ ਨੂੰ ਚੰਗਾ ਲੱਗਦਾ ਹੈ ਉੱਥੇ ਨਾਤਾ ਜੋੜ ਲਿਓ। ਦੇਖੋ ਫਰਕ, ਦੇਖੋ ਦੋਵਾਂ ਚ ਕਿੰਨਾ ਜੇ। ਉਹ ਕਹਿੰਦਾ ਤੁਹਾਡੀ ਮਰਜ਼ੀ ਨਾਲ ਰਿਸ਼ਤਾ ਹੋਵੇ, ਤੇ ਇਹ ਕਹਿੰਦਾ ਮੇਰੀ ਮਰਜ਼ੀ ਨਾਲ ਹੋਵੇ। ਜਿਹੜਾ ਕਹਿੰਦਾ ਮੇਰੀ ਮਰਜ਼ੀ ਨਾਲ ਹੋਵੇ ਇਹ ਗੁਰੂ ਨਾਲ ਜੁੜਿਆ ਨਹੀਂ ਜਾਏਗਾ, ਤੇ ਗੁਰੂ ਨਾਲ ਜੁੜਿਆ ਕੌਣ ਆ? ਜਿਹੜਾ ਕਹਿੰਦਾ ਗੁਰੂ ਜੀ ਤੁਹਾਡੀ ਮਰਜ਼ੀ ਨਾਲ ਸਭ ਕੁਝ ਹੋਵੇ, ਜੋਤ ਸੁਭਾਵੇ ਨਾਨਕਾ। ਸਹੀ ਗੱਲ, ਚੰਗੀ ਮਨ ਬਿਰਤੀ ਬਣਾਓ ਗੁਰੂ ਪਿਆਰਿਓ, ਵਡਭਾਗੇ ਹੋ, ਕਰਮਾਂ ਵਾਲੇ ਹੋ, ਸਮਾਂ ਹੋ ਗਿਆ। ਸੋ ਮਲਕ ਚੜ੍ਹਦੀਆਂ ਕਲਾ ਕਰੇ ਗੁਰੂ ਪਿਆਰਿਓ, ਆਓ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।